ਜੀ ਦੀ ਸਾਜੀ ਨਿਵਾਜੀ ਹੋਈ। ਗੁਰੂ ਰੂਪਸਾਰ ਸੰਗਤ ਜੀ ਆਪ ਸਭ ਹੀ ਤੰਤਾਂ ਦੇ ਯੋਗ ਹੋ, ਉੱਚਿਆਂ ਸੁੱਚਿਆਂ ਭਾਗਾਂ ਵਾਲੇ ਹੋ, ਜੋ ਕਿ ਆਪ ਜੀ ਵਿਸਾਖੀ ਰੇਡੀਓ ਰਾਹੀਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 106 ਈਸਟ ਪਾਰਕ ਰੋਡ ਤੋਂ ਆਪ ਜੀ ਜੋ ਕਿ 2 ਵਜੇ ਤੋਂ 2:30 ਵਜੇ ਤੱਕ ਪ੍ਰੋਗਰਾਮ ਆਪਣਾ ਕਥਾ ਹੁੰਦਾ ਹੈ, ਜੋ ਕਿ ਅੱਜ ਪ੍ਰਬੰਧਕ ਸੱਜਣਾ ਨੇ ਸੰਗਤਾਂ ਦੀ ਇੱਛਾ ਨੂੰ ਮੁੱਖ ਰੱਖਦੇ ਹੋਏ ਵਹਿ ਪ੍ਰਗਟਿਓ ਮਰਦ ਅਗੰਬੜਾ ਵਰੀਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੀਲਾ ਦਾ, ਜੋ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 1699 1756 ਬਿਕਰਮੀ ਵਿਸਾਖੀ ਵਾਲੇ ਦਿਨ ਸੰਗਤਾਂ ਦਾ ਭਾਰੀ ਇਕੱਠ ਕਰਕੇ 5 ਪਿਆਰਿਆਂ ਦੀ ਚੋਣ ਕੀਤੀ, ਉਪਰੰਤ ਸਤਿਗੁਰਾਂ ਨੇ ਆਪ ਅੰਮ੍ਰਿਤਪਾਨ ਕੀਤਾ ਸੀ। ਉਸ ਪੂਰੇ ਇਤਿਹਾਸ ਨੂੰ ਸੰਗਤਾਂ ਤੱਕ ਪਹੁੰਚਾਉਣ ਵਾਸਤੇ, ਸੰਗਤਾਂ ਨੂੰ ਸੁਣਾਉਣ ਵਾਸਤੇ, ਸੰਗਤਾਂ ਨੂੰ ਉਤਸ਼ਾਹ ਦੇਣ ਵਾਸਤੇ ਕਿ ਭਾਈ ਅੰਮ੍ਰਿਤ ਪੀਵਹੋ ਸਦਾ ਚਿਰ ਜੀਵਹੋ, ਹਰ ਸਿਮਰਤ ਅੰਗ ਅਨੰਤਾ ਰੰਗ ਤਮਾਸਾ ਪੂਰਨ ਆਸਾ ਕਬੈ ਨ ਵਿਆਪੈ ਚਿੰਤਾ। ਜਿਸ ਅੰਮ੍ਰਿਤ ਦੇ ਨਾਲ, ਅੰਮ੍ਰਿਤ ਛਕਣ ਦੇ ਨਾਲ ਬੰਦਾ ਮ੍ਰਿਤੂ ਤੋਂ ਰਹਿਤ ਹੋ ਜਾਂਦਾ ਹੈ ਅਤੇ ਕੋਈ ਵੀ ਚਿੰਤਾ ਝੋਰਾ ਦੁੱਖ ਕਲੇਸ਼ ਨਹੀਂ ਰਹਿੰਦਾ। ਸੋ ਉਸ ਅੰਮ੍ਰਿਤ ਵਾਸਤੇ ਜੋ ਕਿ ਪੂਰੀ ਵਿਧੀ ਅਨੁਸਾਰ ਜਿਸ ਤਰ੍ਹਾਂ ਸਤਿਗੁਰਾਂ ਨੇ ਅੰਮ੍ਰਿਤ ਤਿਆਰ ਕੀਤਾ, ਉਸਦੀ ਸਾਰੀ ਜੋ ਵਿਆਖਿਆ ਹੈ ਅੱਜ ਆਪਣੇ ਕੋਲ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਭਾਈ ਸਾਹਿਬ ਭਾਈ ਅਮੋਲਕ ਸਿੰਘ ਜੀ ਹਾਜ਼ਰ ਹਨ, ਉਹ ਤਕਰੀਬਨ 1.5 ਘੰਟੇ ਵਾਸਤੇ ਆਪ ਸਾਰਿਆਂ ਨੂੰ ਇਹ ਜੋ ਪਾਵਨ ਪਿੱਤਰ ਇਤਿਹਾਸ ਹੈ ਸੁਣਾ ਕੇ ਨਿਹਾਲ ਕਰਨਗੇ। ਸੋ ਸਾਰੀਆਂ ਸੰਗਤਾਂ ਨੂੰ ਸੁਨੂਰ ਬੇਨਤੀ ਹੈ, ਜਿੱਥੇ ਆਪਾਂ ਕੰਮਕਾਰ ਵੀ ਕਰਨਾ ਹੈ, ਨਾਲ ਹੀ ਨਾਲ ਇਕਾਗਰਤਾ ਦੇ ਨਾਲ ਆਪਣੇ ਸੈੱਟਾਂ ਦੀ ਆਵਾਜ਼ ਉੱਚੀ ਕਰਕੇ ਜੋ ਸਾਰਾ ਇਤਿਹਾਸ ਹੈ ਇਹ ਸਰਵਣ ਕਰਨਾ ਹੈ ਅਤੇ ਇਸ ਇਤਿਹਾਸ ਨਾਲ ਤੋਂ ਇੱਕੋ ਹੀ ਮਨਸਾ ਹੈ, ਇੱਕੋ ਹੀ ਆਸ਼ਾ ਹੈ, ਜੋ ਕਿ ਸਮੂਹ ਪ੍ਰਬੰਧਕ ਸੱਜਣਾਂ ਨੇ ਰਲ ਮਿਲ ਕੇ ਇਹ ਬਹੁਤ ਹੀ ਉਦਮ ਵਾਲਾ ਇਹ ਭਰਿਆਲਾ ਕੰਮ ਕੀਤਾ ਹੈ, ਸ਼ਲਾਘਾ ਜੋ ਕਦਮ ਪੁੱਟਿਆ ਹੈ। ਕਿਉਂਕਿ ਜਿੱਥੇ ਤੱਕ ਆਪਾਂ ਨੂੰ ਮਰਜ਼ਾਦਾ ਦਾ ਪਤਾ ਨਾ ਹੋਵੇਗਾ ਕਿ ਆਪਾਂ ਨੂੰ ਕਿਸ ਕਿਸ ਗੱਲਾਂ ਤੋਂ ਵਿਵਰਜਿਤ ਕੀਤਾ ਜਾਣਾ ਹੈ ਅਤੇ ਇਸ ਕਰਕੇ ਕਿ ਅੰਮ੍ਰਿਤ ਛਕ ਕੇ ਆਪਾਂ ਨੂੰ ਇਹ ਨਹੀਂ ਕਿ ਦੁੱਧ ਪੀਣ ਤੋਂ ਮਨਾ ਕਰਨਾ ਹੈ, ਡਰਾਈ ਫਰੂਟ ਖਾਣ ਤੋਂ ਮਨਾ ਕਰਨਾ ਹੈ, ਨਹੀਂ, ਉਹ ਜੋ ਭੈੜੀਆਂ ਵਸਤੂਆਂ ਹਨ ਜਿਨ੍ਹਾਂ ਦਾ ਨਾਂ ਲੈਣਾ ਵੀ ਇਸ ਵੇਲੇ ਚੰਗਾ ਨਹੀਂ ਹੈਗਾ, ਉਹਨਾਂ ਤੋਂ ਆਪ ਜੀ ਨੂੰ ਵਿਵਰਜਿਤ ਕੀਤਾ ਜਾਂਦਾ ਹੈ। ਇਸ ਵਾਰ ਉਹ ਸਾਰੀ ਜੋ ਵਿਆਖਿਆ ਹੈ ਅੱਜ ਪੰਥ ਦੇ ਮਹਾਨ ਵਿਦਵਾਨ ਸਤਿਕਾਰ ਜੋ ਭਾਈ ਸਾਹਿਬ ਭਾਈ ਅਮੋਲਕ ਸਿੰਘ ਜੀ ਆਪ ਸਾਰਿਆਂ ਦਰਸਾਉਣਗੇ। ਸੋ ਅਰਦਾਸ ਕਿਵੇਂ ਮੰਗਦਾ ਹੈ ਗੁਰੂ ਘਰ ਦੀ ਕਮੇਟੀ ਵੱਲੋਂ ਸਮੂਹ ਸੰਗਤਾਂ ਵੱਲੋਂ ਖਾਲਸੇ ਦੇ 303 ਸਾਜਨਾ ਦਿਵਸ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਅਤੇ ਜਿਨ੍ਹਾਂ ਨੇ ਇਹ ਸਾਰੀ ਵਿਆਖਿਆ ਰਿਕਾਰਡ ਕਰਨੀ ਹੋਵੇ ਸਾਰਿਆਂ ਨੂੰ ਭਾਈ ਬੇਨਤੀ ਹੈ ਕਿ ਆਪਣੇ ਇਹ ਸੋਚ ਆਉਣ ਕਰਨ ਦੀ ਕਿਰਪਾਲਤਾ ਕਰੋ। ਇਹ ਜੋ ਸਾਰਾ ਪ੍ਰੋਗਰਾਮ ਹੈ ਆਪ ਜੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 3:30 ਤੱਕ ਸ਼ਰਵਣ ਕਰੋਗੇ, ਉਸ ਤੋਂ ਉਪਰੰਤ ਜੋ ਸ਼ਾਮ ਦਾ ਪ੍ਰੋਗਰਾਮ ਹੈ 6 ਤੋਂ ਲੈ ਕੇ 9 ਵਜੇ ਤੱਕ ਉਹ ਗੁਰਦੁਆਰਾ ਗੁਰੂ ਨਾਨਕ ਨਾਇਨ ਹੋਲੀ ਬੋਨ ਤੋਂ ਆਰੰਭ ਹੋਵੇਗਾ ਅਤੇ ਜੋ ਸਵੇਰ ਦਾ ਪ੍ਰੋਗਰਾਮ ਹੈ 5 ਤੋਂ ਲੈ ਕੇ 10 ਵਜੇ ਤੱਕ ਆਪਣੇ ਇਸੇ ਗੁਰੂ ਘਰ ਆਰੰਭ ਹੋਵੇਗਾ, ਜਿਸ ਵਿੱਚ ਕਥਾ ਕੀਰਤਨ ਸ੍ਰੀ ਆਸਥਾ ਜੀ ਬਾਦ ਦਾ ਸ਼ਬਦ ਕੀਰਤਨ ਸੁਖਮਨੀ ਸਾਹਿਬ ਜਾਪ ਆਪ ਜੀ ਸ਼ਰਵਣ ਕਰਦੇ ਰਹਿੰਦੇ ਹੋ। ਸੋ ਇੱਥੇ ਹੀ ਦਾਸ ਖਿਮਾ ਮੰਗਦਾ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ ਜੀ। ਹੁਣ ਆਪ ਜੀ ਬਹੁਤ ਹੀ ਪਿਆਰ ਸਹਿਤ ਜਿੱਥੇ ਜਿੱਥੇ ਵੀ ਆਪ ਜਿਸ ਤਰ੍ਹਾਂ ਵੀ ਬੈਠੇ ਹੋ ਇਕਾਗਰਤਾ ਸਹਿਤ ਇਹ ਸਾਰਾ ਇਤਿਹਾਸ ਸ਼ਰਵਣ ਕਰਨ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ, ਜਿਸ ਮਹਿ ਮ੍ਰਤ ਗਿਆਨ ਹੈ ਮਾਨਕ ਭਗਤ ਬੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾਗ ਬੰਦੋ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿੰਨ ਸੰਤਨ ਕੋ ਬੰਦਨ ਸਿਰ ਚਰਨਨ ਕਰਤਾਰ, ਏਕ ਓਂਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ। बाबती कह अनंतपुर वासी पंच नाम तरे गुण राशि श्री गुरुपुन सब रहत बताई जिससे सदा आनंद कह पाई। आबती कहो आनंदपुर वासी
वाहिगुरु जी का खालसा वाहिगुरु जी की फतेह। सतगुरु साहबां दे साजी नवाजी गुरु प्यारी सत संगत जी आप वडभागे हो सतगुरु साहबां दी हाजरी भर के अपना जन्म सफला कर रहे हो। सच्चे पातशाह जी ने महान बख्शिश कृपा की है भाई सानू बहुत वड्डा पर उपकार किया जो कलगी धड़कता ने साडे ते रहमत करके सानू अमृत की दात बख्शी है। तो अमृत की दात किदा सतगुरु सच्चे पातशाह ने बख्शी अमृत की दात बारे सत संगत जी पहलों गुरु साहब जी ने इत्थे जिस तरह वचन कहे हम सब तो पहलों गुरु कलगी धड़कता ने सत संगत जी सारे ही 1756 बेकरमी 1699 ईस्वी कलगी धड़कता ने विसाखी वाले दिन वास्ते सारिया संगतां नूं सत संगत जी अपने पत्रका भेज के बुलाना किया है। जदों पत्रका भेज के बुलाया है भाई जिन्हां चों संगतां सत संगत कोठों हार काबल कंधार माझा मालवा दुआबा आप सारिया ही सत संगत जी अपने देशां दीआं फौजां संगतां आईआं हन आण के सारिया संगतां ने गुरु कलगी धड़कता जी दे बारे उन्हां नूं पता सी सतगुरु ने कोई अज नवा प्रोग्राम देना है। सो सत संगत जी 10 लाख दा कठ है भाव के जदों जिस तरह आम सारे 80,000 दा कठ कहिंदे हन पर सत संगत जी 10 लाख दा कठ सी भाई हर सिंह जी गुरु कलगी धड़कता दे जिहड़े डायरीदार सन गोज पोथी उहदा नाम है जिहड़ी हजूर साहब सचखंड श्री हजूर साहब है उहदे विच उहनां लिखिआ कि 10 लाख दा कठ सी। तो सत संगत जी 10 लाख दे कठ दे विच गुरु कलगी धड़कता ने सत संगत जी संगत नूं बुलाया रात विश्राम किया सवेर तो सत संगत जी विसाखी वाले दिन गुरु दसवें पातशाह जी ने आप तैयारा किया है। सो अमृत वेले इशनान किया इशनान करके उपरंत सतगुरु सच्चे पातशाह जी घोड़े ते सवार होकर आनंदगढ़ किले दे विचों निकल के सतगुरु पिता साहब संगत जी केशगढ़ साहब वाली जगह दे उत्ते गए जिथे आप जी ने बैठना किया है। सत संगत सिंघासन लगा होया सी तंबू भी लगे हुए सन। सो उत्थे सत संगत जी भाई हर सिंह जी डायरीदार जी लिखते हैं कि भाई गुरु कलगी धड़कता ने तंबू दे विच गुरु ग्रंथ साहब का प्रकाश करवाया होया सी। आसा जी दी वार दे कीर्तन होए उपरंत कलगी धड़कता ने सत संगत जी उठ के आप सारिया संगतां नूं सत संग संबोधन किया है। संबोधन करके सतगुरु सच्चे पातशाह जी ने जिस तरह फिर सत संगत जी पंजा प्यारियां दा एक एक सिर लैण दी याचना की गुरु कलगी धड़कता ने इन्हां दे बारे सत संगत जी जिस तरह गुरु गोबिंद सिंह जी सतगुरु पिता ने वचन किया है 10 लाख दे अकाठ दे विच जिन्नियां संगतां सन सारिया चकोर की तरह गुरु कलगी धड़कता के दर्शन कर रही सन। एक रास निगाह टकाई हुई सी सतगुरु के चेहरे वाल कि सतगुरु पिता हुण की हुक्म करते हैं। उस वक्त कलगी धड़कता ने सोचा कि सारे ही अमृत के भुलाखी हैं उदों गुरु कलगी धड़कता ने एक सिर की मैनू लोड़ है भाई कोई है जिहड़ा एक सिर दे उदों सतगुरु कलगी धड़कता ने सार संगत दे वचन कहे। उस वक्त सार संगत जी प्यारे दया राम जी आए उन्होंने आके सिर देना किया है। इस वास्ते भी आप सार संगत जी एक बड़ा वड्डा बखेड़ा चलिया होया है। पाठ दे विच कई इतिहासकार लिखते हैं जी बकरे अंदर बंधे सी। सार संगत जी आप एक विचार कर लीए गुरु कलगी धड़कता तां एक पासे तां कह रहा है बार कि भाई गुरसिखो मैनू एक सिर की लोड़ है तलवार कढ़ी हुई है चमक रही है बिजली की तरह पर दूसरे पासे अंदर जाके सिर नहीं कलम करदे। वह गुरु ने साडे नाल फिर फरेब किया होया फिर झूठ बोलिया होया भाई जे गुरु साडा फरेबी है गुरु साडा झूठ बोलदा है तां सिख फिर बंद बंद किदां कटवा जांदे खोपरे किदां उतरवा जांदे चरखड़ियां ते किदां चढ़दे के जे झूठ ते नहीं रखी सी खालसा पंथ दी माता यह ख्याल नहीं करना किसी ने भी सत संगत जी सतगुरु कलगी धड़कता ने जिन्हां सिंघां नूं सत संगत जी अंदर बुलाया है उन्हां दे सिर कलम कीते है। ते उस वक्त लहू दी लिबड़ी हुई तलवार जदों प्यार
ਜੀ ਨੂੰ ਲਿਆਂਦਾ ਹੈ ਉਸ ਵਕਤ ਗੁਰਬਾਣੀ ਵਿੱਚ ਸਾਧ ਸੰਗਤ ਜੀ ਕਥਨ ਹੈ ਆਪਾਂ ਇੱਕ ਥੋੜ੍ਹੀ ਜਿਹੀ ਉਦਾਹਰਣਾਂ ਲੈਣੀਆਂ ਗੁਰੂ ਸਾਹਿਬ ਜੀ ਨੇ ਵਚਨ ਕੀਤਾ ਸਤਿਗੁਰ ਮੇਰਾ ਮਾਰ ਜਵਾਲ ਹੈ ਸਤਿਗੁਰ ਮੇਰਾ ਸਰਬ ਪ੍ਰਤਪਾਲ ਹੈ ਸਤਿਗੁਰ ਮੇਰਾ ਮਾਰ ਜਵਾਲ ਹੈ ਮਿਰਤ ਬਤਾਓ ਜੀ ਵਾਲਨ ਹਾਰ ਭੁੱਖਿਆ ਤੋਂ ਦੇਵ ਦੇ ਆਧਾਰ ਇਹ ਫਿਰ ਗੁਰਬਾਣੀ ਦੀਆਂ ਤੁਕਾਂ ਝੂਠੀਆਂ ਤੇ ਨਹੀਂ ਨਾ ਹੋ ਗਈਆਂ ਸਾਧ ਸੰਗਤ ਜੀ ਗੁਰਬਾਣੀ ਸਦਾ ਸੱਚ ਹੈ ਗੁਰਬਾਣੀ ਦਾ ਇੱਕ ਇੱਕ ਅੱਖਰ ਸਤਿਗੁਰੂ ਕਲਗੀ ਧਰਕਦਾ ਨੇ ਤੇ ਉਹਦੇ ਪੂਰਨ ਖਾਲਸੇ ਨੇ ਪੂਰਾ ਪੂਰਾ ਕਰਕੇ ਵਿਖਾ ਲਿਆ ਹੈ ਜੇ ਗੁਰੂ ਸਾਹਿਬ ਜੀ ਸਾਧ ਸੰਗਤ ਸਾਡੇ ਨਾਲ ਇਸ ਤਰ੍ਹਾਂ ਪ੍ਰੇਮ ਕਰਦੇ ਤਾਂ ਗੁਰੂ ਦੇ ਪਿਆਰੇ ਲਾਲ ਧੰਨ ਬਾਬਾ ਦੀਪ ਸਿੰਘ ਜੀ ਸੀਸ ਤਲੀ ਤੇ ਧੜਕੇ ਨਾ ਲੜਦੇ ਸਾਧ ਸੰਗਤ ਜੀ ਇਸੇ ਤਰ੍ਹਾਂ ਇਹ ਬਾਬਾ ਗੁਰਬਖਸ਼ ਸਿੰਘ ਜੀ ਇਸੇ ਤਰ੍ਹਾਂ ਧੰਨ ਨਾ ਲੜਦਾ ਉਹਨਾਂ ਦਾ ਮਾਮਲਾ ਅਕਾਲੀ ਕੋਲੋਂ ਨਾ ਕਰਾਉਂਦੇ ਉਹਨੂੰ ਸਾਧ ਸੰਗਤ ਜੀ ਇੱਥੋਂ ਤੱਕ ਹੈ ਕਿ ਉਹਨਾਂ ਦਾ ਮਾਮਲਾ ਕਾੜ ਕੇ ਕੰਨਾਂ ਨੂੰ ਹੱਥ ਲਵਾਏ ਮੁੜ ਕੇ ਬਾਅਦ ਵਿੱਚ ਮਾਫ਼ੀ ਮੰਗ ਕੇ ਗਿਆ ਇਹਦੇ ਤੋਂ ਵਾਅਦਾ ਮੈਂ ਕਦੀ ਹਮਲਾ ਨਹੀਂ ਕਰਾਂਗਾ ਹਰਿਮੰਦਰ ਸਾਹਿਬ ਤੇ ਨਹੀਂ ਕੀਤਾ ਐਸੇ ਸੂਰਮੇ ਯੋਧੇ ਉਹਨਾਂ ਦੇ ਪਿੱਤਰ ਪਿਤਾ ਜੀ ਦੇ ਪੁੱਤਰ ਸਾਧ ਸੰਗਤ 7 ਸਾਲ ਤੇ 9 ਸਾਲ ਦੀਆਂ ਜਿੰਦਾਂ ਨੀਹਾਂ ਵਿੱਚ ਖਲੋ ਕੇ ਵਚਨ ਨਾ ਕਰਦੀਆਂ ਐ ਜ਼ਾਲਮ ਅਸੀਂ ਤੇਰੇ ਇਸੇ ਤਰ੍ਹਾਂ ਉਹਨੇ ਪੁੱਛਿਆ ਕਿ ਜੇ ਤੈਨੂੰ ਛੱਡ ਦਈਏ ਕੀ ਕਰੋਗੇ ਸਾਹਿਬਜ਼ਾਦੇ ਛੋਟਿਆਂ ਨੂੰ ਪੁੱਛਿਆ ਜੋਰਾਵਰ ਸਿੰਘ ਫਤਿਹ ਸਿੰਘ ਨੂੰ ਫਿਰ ਤੇਰੇ ਜ਼ੁਲਮ ਦਾ ਹੀ ਨਾਸ਼ ਕਰਾਂਗੇ ਜਿਹੜੇ ਸਾਡੇ ਪਿਤਾ ਜੀ ਨੇ ਜ਼ੁਲਮ ਦੇ ਨਾਸ਼ ਕਰਨ ਦਾ ਬੀੜਾ ਉਠਾਇਆ ਹੋਇਆ ਸੋ ਉਹ ਗੱਲਾਂ ਨਾ ਕਰਦੇ ਸਾਧ ਸਿੰਘ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਬਾਰੇ ਇਤਿਹਾਸਕਾਰ ਲਿਖਦਾ ਹੈ ਕਿ 70,000 ਜ਼ਾਲਮ ਦਾ ਸਾਧ ਸਿੰਘ ਸਿਰ ਕਲਮ ਕੀਤਾ ਹੈ ਤੇ ਤਲਵਾਰ ਜਦੋਂ ਟੁੱਟੀ ਹੈ ਧਾਕੇ ਟੁੱਟੀ ਹੈ ਤੇ ਇਹਨਾਂ 7,00,000 ਜਿਹੜਾ ਸਾਧ ਸੰਗਤ ਜੀ ਦੁਸ਼ਮਣ ਨੂੰ ਮਾਰ ਕੇ ਫਿਰ ਸ਼ਹੀਦੀਆਂ ਪ੍ਰਾਪਤ ਕੀਤੇ ਐਡਾ ਸੂਰਮਾ ਯੋਧਾ ਬਲੀ ਖਾਲਸਾ ਪੈਦਾ ਕੀਤਾ ਹੈ ਪਰ ਸਾਡੇ ਇਤਿਹਾਸ ਦੇ ਵਿੱਚ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਰਾਮਗੜ ਕਰਨ ਦਾ ਬੜਾ ਯਤਨ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਸਤਿਗੁਰ ਨੇ ਵਚਨ ਕਿਹਾ ਸਤਿਗੁਰ ਮੇਰਾ ਸਰਬ ਪ੍ਰਤਪਾਲ ਹੈ ਸਤਿਗੁਰ ਮੇਰਾ ਮਾਰ ਜਵਾਲ ਹੈ ਤੋ ਸਾਧ ਸੰਗਤ ਮਿਰਤਕ ਕੌ ਪਾਇਓ ਤਨ ਸਾਸਾ ਵਿਚਰ ਧਿਆਨ ਮਿਲਾਇਆ ਮੇਰਾ ਸੁਰਗੁਰੂ ਤਾਂ ਇਸ ਤਰ੍ਹਾਂ ਦਾ ਹੈ ਨਰਿਆਂ ਨੂੰ ਵੀ ਸਾਧ ਸੰਗਤ ਤਨ ਦੇ ਵਿੱਚ ਸਵਾਸ ਪਾ ਦਿੰਦਾ ਮਿਰਤਕ ਕੌ ਪਾਇਓ ਤਨ ਸਾਸਾ ਵਿਚਰ ਧਿਆਨ ਮਿਲਾਇਆ ਪਸ਼ੂ ਪ੍ਰੇਤ ਮੁਗਧ ਭਾਇ ਸਰੋਤੇ ਹਰ ਨਾਮਾ ਮੁਖ ਗਾਇਆ ਸੋ ਸਾਧ ਸੰਗਤ ਪਸ਼ੂ ਪ੍ਰੇਤ ਵੀ ਜਿਹੜੇ ਮੁਗਧ ਮੂਰਖ ਵੀ ਉਹ ਸਰੋਤੇ ਬਣ ਜਾਂਦੇ ਹਨ ਉਹਨਾਂ ਨੂੰ ਵੀ ਗੁਰੂ ਸਾਡਾ ਤਾਰਨ ਵਾਲੇ ਹਨ ਤੇ ਇਹ ਕੀ ਹੈ ਜੀ ਪੂਰੇ ਗੁਰ ਕੀ ਦੇਖ ਵਡਾਈ ਪੂਰੇ ਗੁਰੂ ਦੀ ਇਹ ਵਡਿਆਈ ਹੈ ਤੇ ਫਿਰ ਗੁਰੂ ਸਾਹਿਬ ਜੀ ਸਾਡੇ ਪੂਰੇ ਨਾ ਹੋਏ ਫਿਰ ਸਾਧ ਸੰਗਤ ਜੀ ਜੇ ਇਸ ਤਰ੍ਹਾਂ ਬਾਹਰ ਤਾਂ ਕਹਿਣ ਵੀ ਮੈਂ ਸਿਰ ਬੰਦੇ ਦਾ ਲੈਣਾ ਸਿੱਖ ਦਾ ਕੋਈ ਇੱਕ ਸਿਰ ਚਾਹੀਦਾ ਹੈ ਅੰਦਰ ਬੱਕਰਿਆਂ ਨੂੰ ਝਟਕਾਉਣ ਸਾਧ ਸੰਗਤ ਤੇ ਕਦਾਚਿਤ ਵੀ ਗੱਲ ਨਹੀਂ ਹੋ ਸਕਦੀ ਗੁਰੂ ਸਾਹਿਬ ਜੀ ਨੇ ਵਚਨ ਕੀਤਾ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿਣ ਨਾ ਜਾਏ ਅਸੀਂ ਉਹਦੀ ਕੀਮਤ 40 ਰੀਤੀ ਮਰਜ਼ਾਦਾ ਨੂੰ ਨਹੀਂ ਕਹਿ ਸਕਦੇ ਸਾਧ ਸੰਗਤ ਜੀ ਇਸੇ ਤਰ੍ਹਾਂ ਗੁਰੂ ਕਲਗੀ ਧਰਕਤਾ ਨੇ ਸਾਧ ਸੰਗਤ ਜੀ ਮਰਿਆਂ ਨੂੰ ਜਵਾਉਣਾ ਕੀਤਾ ਹੈ ਮੁਰਦਾ ਰੂਹਾਂ ਦੇ ਵਿੱਚ ਰੂਹ ਫੂਕ ਦਿੱਤੀ ਹੈ ਕਿਉਂਕਿ ਇੱਕ ਤਾਂ ਮ੍ਰਿਤਕ ਕੌ ਪਾਇਓ ਤਨ ਸਾਸਾ ਮਰਿਆਂ ਨੂੰ ਤਨ ਦੇ ਵਿੱਚ ਸਵਾਸ ਪਾਇਆ ਕਿ ਹਿੰਦੂ ਕੌਮ ਹਿੰਦੁਸਤਾਨ ਦੀ ਜਨਤਾ ਇਸੇ ਤਰ੍ਹਾਂ ਲਤਾੜੀ ਹੋਈ ਸੀ ਜਿਨ੍ਹਾਂ ਨੂੰ ਗੁਰੂ ਕਲਗੀ ਧਰਕਤਾ ਨੇ ਹਲੂਣਾ ਮਾਰ ਕੇ ਉਹਨਾਂ ਨੂੰ ਮਰਨ ਦੀ ਜਾਂਚ ਸਿਖਾਈ ਪਹਿਲੋਂ ਪੰਜਾਂ ਪਿਆਰਿਆਂ ਦੇ ਸਿਰ ਲੈ ਮਰਨ ਦੀ ਜਾਂਚ ਸਿਖਾਈ ਆ ਜੋ ਗੁਰੂ ਗੁਰਬਾਣੀ ਵਿੱਚ ਕਥਨ ਆਉਂਦਾ ਹੈ ਇਸੇ ਤਰ੍ਹਾਂ ਜਾਂ ਤਾਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਸ ਮਾਰਗ ਪੈਰ ਧਰੀਜਾ ਸਿਰ ਦੀਜਾ ਕਾਲ ਨਾ ਕੀਜਾ ਐ ਗੁਰਸਿੱਖ ਜੇ ਤੈਨੂੰ ਮੇਰੇ ਨਾਲ ਪ੍ਰੇਮ ਕਰਨ ਦਾ ਤੈਨੂੰ ਚਾਅ ਹੈ ਤੇ ਸੀਸ ਤਲੀ ਦੇ ਧਰ ਕੇ ਮੇਰੇ ਕੋਲ ਆ ਧਨ ਕਲਗੀ ਧਰਕਤਾ ਨੇ ਸਾਧ ਸੰਗਤ ਅੱਜ ਪਰਖ ਕੀਤੀ ਹੈ ਪਰਖ ਕੀਤੀ ਹੈ ਵਿਸਾਖੀ ਵਾਲੇ ਦਿਨ ਤੇ ਸਾਧ ਸੰਗਤ ਜੀ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਪਾਤਸ਼ਾਹ ਨੇ ਦਿੱਲੀ ਦੇ ਵਿੱਚ ਸਿਕੰਦਰ ਲੋਧੀ ਦਾ ਹਾਥੀ ਨੂੰ ਜਿੰਦਾ ਕੀਤਾ ਉਹ ਕਿਉਂ ਕੀਤਾ ਕਿ ਹਾਥੀ ਮਰ ਗਿਆ ਹਥਵਾਨ ਜਿਹੜਾ ਹੈ ਸਾਧ ਮਹਾਵਤ ਹੈ ਉਹਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਮਜਨੂੰ ਟਿੱਲੇ ਵਾਲੀ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਜੀ ਹਨ ਸਤਿਗੁਰ ਦੇ ਚਰਨਾਂ 'ਚ ਮਹਾਰਾਜ ਸੱਚੇ ਪਾਤਸ਼ਾਹ ਜੀਓ ਮੇਰੀ ਰੋਜੀ ਰੋਟੀ ਖਤਮ ਹੋ ਜਾਵੇਗੀ ਹਾਥੀ ਨੂੰ ਨਿਹਾਰੀ ਪਾਈ ਕੋਈ ਵਿੱਚ ਖਰਾਬੀ ਹੋ ਗਈ ਹੈ ਜਿਹੜਾ ਹਾਥੀ ਮਰ ਗਿਆ ਕਿਰਪਾ ਕਰੋ ਜਿੰਦਾ ਕਰ ਦੋ ਉਹਦੇ ਤੇ ਤਰਸ ਕੀਤਾ ਉਹਨੇ ਲਿਲਕੜੀ ਲੈ ਕੇ ਗੁਰੂ ਦੇ ਚਰਨਾਂ ਵਿੱਚ ਚਿੰਬੜ ਗਿਆ ਗੁਰੂ ਨਾਨਕ ਸਾਹਿਬ ਜੀ ਨੇ ਹਾਥੀ ਨੂੰ ਜਿਉਂਦਾ ਕਰ ਦਿੱਤਾ ਫਿਰ ਕਾਜੀ ਜਦੋਂ ਆਇਆ ਉਹਨੇ ਤਰਕ ਮਾਰੀ ਕਹਿੰਦਾ ਇਹ ਐਵੇਂ ਜਿਉਂਦਾ ਕਰਤਾ ਤੂੰ ਕਹਿ ਦਿੱਤਾ ਜਿਉਂਦਾ ਨਹੀਂ ਕੀਤਾ ਜੇ ਜਿਉਂਦਾ ਕਰ ਸਕਦੇ ਮਾਰ ਦੇਣਗੇ ਮਾਰ ਕੇ ਖਾ ਲੈਣਾ ਧੰਨ ਗੁਰੂ ਨਾਨਕ ਸਾਹਿਬ ਨੇ ਵਚਨ ਕਿਹਾ ਕਿ ਭਾਈ ਜੇ ਅਕਾਲ ਪੁਰਖ ਦਾ ਹੁਕਮ ਹੋਇਆ ਇੱਦਾਂ ਹੀ ਹੋਵੇਗਾ ਉਹ ਮਰ ਗਿਆ ਤੇ ਮੈਂ ਉਸੇ ਤਰ੍ਹਾਂ ਫਿਰ ਉਹ ਹਥਵਾਨ ਨੇ ਆਣ ਕੇ ਬੇਨਤੀ ਕੀਤੀ ਹੈ ਕਿ ਕਹਿੰਦਾ ਮਹਾਰਾਜ ਜੀ ਮੈਂ ਗਰੀਬ ਮਾਰਿਆ ਗਿਆ, ਇਹਨੇ ਤਾਂ ਆਪ ਜੀ ਦਾ ਪਰਤਾਵਾ ਲੈ ਲਿਆ ਪਰ ਮੈਂ ਤਾਂ ਗਰੀਬ ਮਾਰਿਆ ਗਿਆ, ਕਿਰਪਾ ਕਰੋ ਮੇਰੀ ਰੋਜੀ ਰੋਟੀ ਮਰ ਜਾਵੇਗੀ, ਮੈਨੂੰ ਮਾਰ ਦੇਵੇਗਾ ਰਾਜਾ। ਪਰ ਸਾਰ ਸੰਗਤ ਫਿਰ ਜਿੰਦਾ ਕੀਤਾ। ਜੇ ਧੰਨ ਗੁਰੂ ਨਾਨਕ ਸਾਹਿਬ ਜੀ ਇਹ ਜਿੰਦਾ ਹੱਥ ਹੀ ਕਰ ਸਕਦੇ ਆ, ਤੇ ਅੱਗੇ ਧੰਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਸਜੋਬਤ ਹਨ, ਤੇ ਸਾਰ ਸੰਗਤ ਭਾਈ ਬੱਲੂ ਜੀ ਗੁਰੂ ਸਾਹਿਬ ਜੀ ਦੇ ਪਹਿਰੇਦਾਰ ਹਨ, ਤੇ ਇੱਕ ਮਾਤਾ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਬਾਣੀ ਪੜ ਰਿਹਾ ਹੈ। ਅੰਮ੍ਰਿਤ ਵੇਲੇ ਭਾਈ ਬੱਲੂ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੁੱਛਿਆ ਵੀ ਆਹ ਕਿਹੜੀ ਮਾਈ ਰੋ ਰਹੀ ਹੈ, ਤਾਂ ਗੁਰੂ ਸਾਹਿਬ ਜੀ ਨੂੰ ਆਣ ਕੇ ਭਾਈ ਬੱਲੂ ਨੇ ਕਿਹਾ ਮਹਾਰਾਜ ਇੱਕ ਮਾਤਾ ਰੋ ਰਹੀ ਹੈ, ਉਹਦਾ ਪੁੱਤਰ ਮਰ ਗਿਆ ਤਈਏ ਦੇ ਨਾਲ। ਗੁਰੂ ਅਰਜਨ ਗੁਰੂ ਅਮਰਦਾਸ ਜੀ ਨੇ ਜਾ ਕੇ ਸਾਧ ਸੰਗਤ ਉਹਦਾ ਪੁੱਤਰ ਨੂੰ ਜਿੰਦਾ ਕਰ ਦਿੱਤਾ। ਜੇ ਪੁੱਤਰ ਨੂੰ ਜਿੰਦਾ ਕੀਤਾ ਸਾਧ ਸੰਗਤ ਜੀ, ਫਿਰ ਇਸੇ ਤਰ੍ਹਾਂ ਇਹ ਵੀ ਵਚਨ ਕਰ ਦਿੱਤਾ ਗੁਰੂ ਅਮਰਦਾਸ ਜੀ ਨੇ ਵੀ ਜਿੰਨਾ ਚਿਰ ਇਹ ਸਾਖੀ ਸਾਰਿਆਂ ਨੂੰ ਪਤਾ ਹੈ ਵੀ ਜਿੰਨਾ ਚਿਰ ਗੋਇੰਦਵਾਲ ਸਾਹਿਬ ਦੇ ਵਿੱਚ ਅਸੀਂ ਰਹਾਂਗੇ ਉਹਨਾਂ ਚਿਰ ਭਾਈ ਕਾਲ ਲਾਗੇ ਲਾਗੇ ਨਹੀਂ ਆਵੇਗਾ, ਬੰਦੇ ਤਾਂ ਕੀ ਮਰਨੇ, ਪੰਛੀ ਵੀ ਉੱਥੋਂ ਦੇ ਨਹੀਂ ਮਰੇ। 22 ਸਾਲ ਗੁਰੂ ਅਮਰਦਾਸ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ, ਤੇ 22 ਸਾਲਾਂ ਦੇ ਸਾਰ ਸੰਗਤ ਜੀ ਇੱਕ ਨੂੰ ਵੀ ਮੌਤ ਨਹੀਂ ਆਈ। ਭਾਵ ਇਹ ਕਿ ਐਸਾ ਪਰਨ ਜੇ ਗੁਰੂ ਸਾਡਾ ਪੂਰਾ ਕਰ ਸਕਦਾ ਹੈ, ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹੀ ਨਾ ਜਾਏ, ਐਸਾ ਹੈ ਸਾਡਾ ਪੂਰਾ ਗੁਰੂ, ਪੂਰੇ ਗੁਰੂ ਸਾਹਿਬ ਜੀ ਸਾਥ ਹਨ ਪੰਚਮ ਪਾਤਸ਼ਾਹ। ਜਿਸ ਤਰ੍ਹਾਂ ਸੰਮਣ ਤੇ ਮੋਸ਼ਨ ਦੀ ਸਾਖੀ ਆਪ ਜੀ ਨੂੰ ਭਲੀ ਪ੍ਰਕਾਰ ਜਾਣੀ ਜੋ, ਸੋ ਇਸੇ ਤਰ੍ਹਾਂ ਸਾਰ ਸੰਗਤ ਜੀ ਜੇ ਸੰਮਣ ਦਾ ਪੁੱਤਰ ਮੋਸ਼ਨ ਨੂੰ ਗੁਰੂ ਅਰਜਨ ਦੇਵ ਜੀ ਜਿੰਦਾ ਕਰ ਸਕਦੇ ਆ, ਕੀ ਗੁਰੂ ਕਲਗੀਧਰ ਪਿਤਾ ਸਾਰ ਸੰਗਤ ਜੀ ਉਹਨਾਂ ਦਾ ਸਿਰ ਕਲਮ ਕਰਕੇ ਮੁੜ ਕੇ ਜਿੰਦਾ ਨਹੀਂ ਕਰ ਸਕਦੇ? ਇਸੇ ਸਤਿਗੁਰ ਛੇਵੇਂ ਪਾਤਸ਼ਾਹ ਦੇ ਪੁੱਤਰ ਬਾਬਾ ਅਟਲ ਰਾਏ ਜੀ ਗੁਰੂ ਘਰ ਦੇ ਸਾਹਿਬਜ਼ਾਦਿਆਂ ਦੇ ਵਿੱਚ ਵੀ ਇੰਨੀਆਂ ਸ਼ਕਤੀਆਂ ਹਨ, ਜੇ ਮੋਹਨ ਜੀ ਨੂੰ ਗਿਆ ਘਰ ਦੇ ਵਿੱਚ ਬੁਲਾਉਣ ਤੇ ਕਹਿੰਦੇ ਜੀ ਉਹ ਤਾਂ ਰਾਤ ਸੱਪ ਲੜ ਕੇ ਮਰ ਗਿਆ, ਉਹਦੀ ਮਾਤਾ ਨੇ ਦੱਸਿਆ, ਪਰ ਸਤਿਗੁਰੂ ਨੇ ਇਹ ਗੱਲ ਕਹੀ ਹੈ। ਇਸੇ ਤਰ੍ਹਾਂ ਭਾਈ ਅਟਲ ਰਾਏ ਜੀ ਨੇ ਵਚਨ ਕਿਹਾ ਹੈ ਕਿ ਭਾਈ ਜਿਹੜਾ ਇਸੇ ਤਰ੍ਹਾਂ ਮੋਹਨ ਸਾਡੀ ਮੀਟੀ ਦਿੱਤੇ ਤੋਂ ਬਿਨਾਂ ਨਹੀਂ ਮਰ ਸਕਦਾ, ਉਹਨੂੰ ਵੀ ਜਿਉਂਦਾ ਕੀਤਾ। ਜੇ ਗੁਰੂ ਘਰ ਦੇ ਪੁੱਤਰਾਂ ਦੇ ਵਿੱਚ ਐਸੀ ਸ਼ਕਤੀ ਹੈ ਤੇ ਕੀ ਗੁਰੂ ਕਲਗੀਧਰ ਪਿਤਾ ਸਾਰ ਸੰਗਤ ਜੀ ਪੰਜਾਂ ਪਿਆਰਿਆਂ ਦੇ ਸਿਰ ਕਲਮ ਕਰਕੇ ਮੁੜ ਕੇ ਸੁਰਜੀਤ ਨਹੀਂ ਕਰ ਸਕਦੇ? ਸੋ ਸਾਰ ਸੰਗਤ ਇਹ ਵਿਚਾਰ ਜਿਹੜੀ ਹੈ ਕੋਝੀਆਂ ਵਿਚਾਰਾਂ ਹੈ, ਜਿਹਦੇ ਕਰਕੇ ਸਾਰ ਸੰਗਤ ਦੀ ਸਿੱਖੀ ਨੂੰ ਢਾਹ ਲਾਉਣ ਦੀਆਂ ਬੜੇ ਯਤਨ ਕੀਤੇ ਜਾ ਰਹੇ। ਗੁਰੂ ਕਲਗੀਧਰ ਪਿਤਾ ਨੇ ਸਾਰ ਸੰਗਤ ਜੀ ਪੰਜਾਂ ਸਿੱਖਾਂ ਦੇ ਸਿਰ ਲੈ ਫਿਰ ਉਹਨਾਂ ਨੂੰ ਆਤਮਕ ਸ਼ਕਤੀ ਦੇ ਨਾਲ ਸੁਰਜੀਤ ਕੀਤਾ ਹੈ, ਜਿੱਦਾਂ ਬਾਬਾ ਗੁਰਦਿੱਤਾ ਜੀ ਨੇ ਗਊ ਨੂੰ ਜਿਉਂਦਿਆਂ ਕੀਤਾ ਹੈ। ਸੋ ਸਾਰ ਸੰਗਤ ਇਸੇ ਤਰ੍ਹਾਂ ਗੁਰੂ ਕਲਗੀਧਰ ਪਿਤਾ ਨੇ ਪੰਜਾਂ ਸਿੰਘਾਂ ਦੇ ਸਿਰ ਲੈ ਕੇ ਪੰਜਾਂ ਨੂੰ ਸਾਰ ਸੰਗਤ ਫਿਰ ਸੁਰਜੀਤ ਕੀਤਾ ਆਪਣੀ ਆਤਮਕ ਸ਼ਕਤੀ ਦੇ ਨਾਲ। ਸੋ ਦੂਸਰੇ ਪਾਸੇ ਸਾਰ ਸੰਗਤ ਜੇ ਆਪਾਂ ਇੱਕ ਵਿਚਾਰ ਕਰੀਏ, ਅਬੂਅਲ ਤੁਰਾਨੀ ਹੋਇਆ ਹੈ ਸਾਰ ਸੰਗਤ ਜੀ, ਔਰੰਗਜ਼ੇਬ ਦਾ ਰਾਈਟਰ ਹੋਇਆ ਹੈ, ਉਹਦਾ ਸਾਰ ਸੰਗਤ ਸੂਹੀਆ ਹੈ, ਭਾਈ ਗੁਲਾਬੇ ਕੋਲ ਰਹਿੰਦਾ ਸੀ ਜਿਹੜਾ ਗੁਰੂ ਸਾਹਿਬ ਕਲਗੀਧਰ ਪਿਤਾ ਦਾ ਮਾਲੀ ਸੀ ਬਾਗ ਦਾ, ਉਹਦੇ ਕੋਲ ਉਹ ਸਦਾ ਰਹਿੰਦਾ ਸੀ। ਉਹਨੇ ਜਦੋਂ ਸਾਰ ਸੰਗਤ ਜੀ ਗੁਰੂ ਕਲਗੀਧਰ ਪਿਤਾ ਕੋਲ ਰੋਜ਼ ਆਣ ਕੇ ਸਾਰ ਸੰਗਤ ਜੀ ਉਹਨੇ ਆਪਣੀ ਜਿੰਨੀ ਡੈਰੀ ਹੈ 2 ਸਾਲ ਉੱਥੇ ਰਿਹਾ। ਇਤਿਹਾਸਕਾਰ ਲਿਖਦਾ ਭਾਈ ਵੀਰ ਸਿੰਘ ਜੀ ਨੇ ਅਬੂਅਲ ਤੁਰਾਨੀ ਦੀ ਜ਼ਿਕਰ ਕੀਤਾ ਆਪਣੇ ਇਤਿਹਾਸ ਦੇ ਵਿੱਚ, ਤੇ ਉਹਨੇ ਜਦੋਂ ਸਾਰ ਸੰਗਤ ਜੀ ਜਿੱਦਣ ਵਿਸਾਖੀ ਦਾ ਦਿਹਾੜਾ ਸੀ ਉਹ ਆਪਣੀ ਗਿਣਤੀ ਥੋੜੀ ਦੱਸਦਾ ਹੈ ਕਿਉਂਕਿ ਸਰਕਾਰੀ ਰਿਪੋਰਟਰ ਜਿਹੜੇ ਹਨ ਉਹ ਗਿਣਤੀਆਂ ਬਹੁਤ ਘੱਟ ਕਰਕੇ ਦੱਸਿਆ ਕਰਦੇ ਹਨ। ਤੇ ਇਸੇ ਤਰ੍ਹਾਂ ਸਾਰ ਸੰਗਤ ਜੀ ਗੁਰੂ ਸਾਹਿਬ ਜੀ ਨੂੰ ਕਹਿੰਦਾ ਜਦੋਂ ਮੈਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਣ ਕੇ ਨਮਸਕਾਰ ਕਰਦਾ ਹੁੰਦਾ ਸਾਂ, ਕਿਉਂਕਿ ਹਿੰਦੂ ਤੋਂ ਮੁਸਲਮਾਨ ਬਣਿਆ ਸੀ, ਮੁਸਲਮਾਨ ਫਿਰ ਔਰੰਗਜ਼ੇਬ ਨੇ ਉਹਦੀ ਡਿਊਟੀ ਲਾਈ ਹੈ, ਡਿਊਟੀ ਲਾ ਕੇ ਸਾਰ ਸੰਗਤ ਜੀ ਉਹ ਇਸੇ ਤਰ੍ਹਾਂ ਗੁਲਾਬੇ ਕੋਲ ਰਹਿੰਦਾ ਹੁੰਦਾ ਸੀ, ਤੇ ਉਹਨੇ ਗੁਰੂ ਸਾਹਿਬ ਦੇ ਸਾਹਮਣੇ ਆਣ ਕੇ ਜਦੋਂ ਨਮਸਕਾਰ ਕਰਨੀ ਉਸ ਵਕਤ ਸਤਿਗੁਰੂ ਨੇ ਮੁਸਕਰਾ ਪੈਣਾ। ਉਹ ਕਹਿੰਦਾ ਵੀ ਮੈਨੂੰ ਇਹ ਪ੍ਰਤੀਤ ਸੀ ਵੀ ਗੁਰੂ ਸਾਹਿਬ ਨੂੰ ਮੇਰੇ ਬਾਰੇ ਸਾਰਾ ਹੀ ਪਤਾ ਸੀ, ਪਰ ਜਿਸ ਦਿਨ ਕਹਿੰਦਾ ਇਹ ਕੌਤਕ ਹੋਇਆ ਉਹ ਆਪਣੀ ਕਿਤਾਬ ਦੇ ਵਿੱਚ ਲਿਖਦਾ ਹੈ, ਕਹਿੰਦਾ ਔਰੰਗਜ਼ੇਬ ਬਾਦਸ਼ਾਹ ਇਸੇ ਤਰ੍ਹਾਂ ਕਾਫਰਾਂ ਦੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਲਫ਼ਜ਼ ਲਿਖਦਾ ਹੈ ਉਹ ਤੇ ਉਹਨਾਂ ਨੇ ਅੱਜ ਇੱਕ ਬੜਾ ਵੱਡਾ ਨਵਾਂ ਹੀ ਇੱਕ ਕੌਤਕ ਕੀਤਾ ਹੈ। ਜਿੱਦਾਂ ਆਪਾਂ ਤਾਂ ਕਹਿੰਦੇ ਹਾਂ ਤੰਬੂ ਵਿੱਚ ਲੈ ਗਏ ਗੁਰੂ ਸਾਹਿਬ ਜੀ, ਪਰ ਉਹ ਅਬੂਅਲ ਤੁਰਾਨੀ ਇਹ ਗੱਲ ਕਹਿੰਦਾ ਹੈ ਸਾਰ ਸੰਗਤ ਜੀ, ਇਹ ਰਿਪੋਰਟਾਂ ਵੀ ਬਾਅਦ ਵਿੱਚ ਪਤਾ ਲੱਗਾ ਹੈ। ਸੋ ਇਸੇ ਤਰ੍ਹਾਂ ਸਾਰ ਸੰਗਤ ਜਦੋਂ ਉਹਨੇ ਕਿਹਾ ਕਹਿੰਦਾ ਕਿ ਮੈਂ ਗੁਰੂ ਕਲਗੀਧਰ ਪਿਤਾ ਦੇ ਲਾਗੇ ਬਿਲਕੁਲ ਮੰਚ ਦੇ ਬੈਠਾ ਹੋਇਆ ਸਾਂ, ਗੁਰੂ ਸਾਹਿਬ ਜੀ ਨੇ ਇੱਕ ਸਿਰ ਦੀ ਮੰਗ ਕੀਤੀ ਹੈ, ਤੇ ਜਦੋਂ ਸਾਰ ਸੰਗਤ ਉਹਨੇ ਇਹ ਗੱਲ ਆਖੀ ਹੈ ਇੱਕ ਸਿਰ ਦੀ ਮੰਗ ਕੀਤੀ ਹੈ ਤੇ ਅਬੂਅਲ ਤੁਰਾਨੀ ਕਹਿੰਦਾ ਪਹਿਲੀ ਆਵਾਜ਼ ਦੇ ਨਾਲ ਹੀ ਪਿਆਰੇ ਦਇਆ ਰਾਮ ਉੱਠ ਖਲੋਤੇ, ਉਹਨੇ ਆਣ ਕੇ ਕਿਹਾ ਸਤਿਗੁਰੂ ਮੈਨੂੰ ਆਪ ਜੀ ਦਾ ਸਿਰ ਮੇਰਾ ਹਾਜ਼ਰ ਹੈ ਆਪ ਜੀ ਦੇ ਚਰਨਾਂ ਵਿੱਚ, ਇਸੇ ਤਰ੍ਹਾਂ ਹੀ ਫਿਰ ਇਹ ਧਰਮ ਚੰਦ ਵੀ ਇਸੇ ਤਰ੍ਹਾਂ ਉੱਠਿਆ, ਹਿੰਮਤ ਚੰਦ ਵੀ ਇਸੇ ਤਰ੍ਹਾਂ ਉੱਠਿਆ, ਮੋਹਕਮ ਦਾਸ ਵੀ ਇਸੇ ਤਰ੍ਹਾਂ ਉੱਠਿਆ, ਸਾਰ ਸੰਗਰ ਜੀ ਤੇ ਸਾਹਿਬ ਚੰਦ ਵੀ ਕਹਿੰਦਾ ਪਹਿਲੀ ਆਵਾਜ਼ ਦੇ ਨਾਲ ਹੀ ਉੱਠ ਖਲੋਤੇ। ਆਪਾਂ ਤੀਜੀ ਆਵਾਜ਼ ਦੀ ਗੱਲ ਕਰਦੇ ਪਰ ਅਬੂ ਅਲ ਤਰਾਨੀ ਮੁਸਲਮਾਨ ਰਿਪੋਰਟਰ ਇਹ ਲਿਖਦਾ, ਔਰੰਗਜ਼ੇਬ ਦਾ ਆਖਰੀ ਰਿਪੋਰਟਰ ਹੈ, ਉਹਨੇ ਇਹ ਤੋਂ ਬਾਅਦ ਰਿਪੋਰਟ ਕੋਈ ਨੀ ਦਿੱਤੀ। ਉਹਨੇ ਆਖਿਆ ਵੀ ਗੁਰੂ ਕਲਗੀਧਰ ਪਿਤਾ ਨੇ ਸਟੇਜ ਦੇ ਉੱਤੇ ਸਿਰ ਝਟਕਾ ਦਿੱਤੇ ਸਾਰਿਆਂ ਦੇ ਸਾਹਮਣੇ ਸੰਗਤ ਦੇ। ਇਹ ਗੱਲ ਬਿਲਕੁਲ ਸਹੀ ਜਾਪਦੀ ਹੈ ਕਿਉਂਕਿ ਗੁਰੂ ਸਾਹਿਬ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਉਹ ਵੀ ਆਪਣੇ ਪ੍ਰਚਾਰ ਦੇ ਵਿੱਚ ਇਹ ਗੱਲ ਕਿਹਾ ਕਰਦੇ ਸਨ ਕਿ ਗੁਰੂ ਸਾਡੇ ਨੇ ਸਾਡੇ ਨਾਲ ਕੀ ਗੱਲ ਧੋਖਾ ਕੀਤਾ, ਗੁਰੂ ਸਾਹਿਬ ਨੇ ਸਾਡੇ ਨਾਲ ਕੀ ਗੱਲ ਓਹਲਾ ਕੀਤਾ। ਨਹੀਂ ਭਾਈ, ਓਹਲਾ ਨਹੀਂ ਕੀਤਾ, ਗੁਰੂ ਸਾਹਿਬ ਨੇ ਸਟੇਜ ਦੇ ਉੱਤੇ ਸਾਰਿਆਂ ਦੇ ਸਿਰ ਲੈ ਤੇ ਫਿਰ ਸਾਰ ਸੰਗਤ ਜੀ ਇੱਥੋਂ ਤੱਕ ਅਬੂ ਅਲ ਤਰਾਨੀ ਲਿਖਦਾ ਕਹਿੰਦਾ ਵੀ ਗੁਰੂ ਸਾਹਿਬ ਨੇ ਫਿਰ ਘੱਟ ਤੋਂ ਘੱਟ ਸਵਾ ਘੜੀ ਪੌਣੀ ਘੜੀ ਭਾਵ ਕੇ ਪੌਣੀ ਪਹਿਰ ਜਿਹੜਾ ਸਾਰ ਸੰਗਤ ਜੀ ਕਹਿੰਦੇ ਉਹਨਾਂ ਨੇ ਸਫਾਈ ਕੀਤੀ, ਖੂਨ ਬਲੱਡ ਜਿੰਨੇ ਖੂਨ ਲਿਬੜਿਆ ਹੋਇਆ ਸੀ ਸਾਰਾ ਸਾਫ ਕਰਕੇ ਫਿਰ ਉਹ ਕਹਿੰਦਾ ਸੀਸ ਨਾਲ ਲਾਏ ਹਨ। ਇਹ ਨੀ ਵੇਖਿਆ ਧਰਮ ਚੰਦ ਦਾ, ਇਹ ਨੀ ਵੇਖਿਆ ਦਇਆ ਰਾਮ ਦਾ, ਸਾਰਿਆਂ ਦੇ ਉਹਦਾ ਧਰਮ ਚੰਦ ਦਾ, ਦਇਆ ਰਾਮ ਨੂੰ ਲਾਤਾ, ਦਇਆ ਰਾਮ ਦਾ ਧਰਮ ਚੰਦ ਨੂੰ ਲਾਤਾ। ਜੋ ਬਚਨ ਕਹੇ ਸਨ ਗੁਰੂ ਮੇਰੇ ਪੂਏ ਸਤਿਗੁਰੂ ਨੇ ਕਿ ਚਾਰ ਵਰਨ ਇੱਕ ਵਰਨ ਕਰਾਉ, ਕਹਿੰਦੇ ਚੌਵਾਂ ਵਰਨਾਂ ਨੂੰ ਇੱਕ ਵਰਨ ਕਰਾਉਣ ਵਾਸਤੇ ਕਲਗੀ ਧਰ ਪਿਤਾ ਨੇ ਸਾਰ ਸੰਗਤ ਜੀ, ਫਿਰ ਉਹ ਲਿਖਦਾ ਵੀ ਉਹਨਾਂ ਨੇ ਹਿਕਮਤ ਕੀਤੀ ਹੈ। ਭਾਵ ਹੈ ਕਿ ਉਹ ਕਹਿੰਦਾ ਉਹ ਆਪਣੇ ਵੱਲੋਂ ਲਿਖਦਾ ਵੀ ਸੀਸ ਨਾਲ ਜੋੜੇ ਹਨ, ਜੋੜ ਕੇ ਫਿਰ ਕੱਪੜਾ ਪਾ ਦਿੱਤਾ। ਫਿਰ ਕਹਿੰਦਾ ਉਹਨਾਂ ਨੇ ਇੱਕ ਕੜਾਹੀ ਮੰਗਾਈ, ਇੱਕ ਕੁੰਡਾ ਮੰਗਾਇਆ, ਕੜਾਹੀ ਦਾ ਭਾਵ ਕਹਿੰਦਾ ਕੁੰਡਿਆਂ ਤੋਂ ਬਿਨਾਂ ਸੀ। ਫਿਰ ਉਹਨੇ ਲਿਖਿਆ ਕਿ ਸਤਲੁਜ ਦਾ ਅੰਮ੍ਰਿਤ ਜਲ ਮੰਗਾ ਕੇ ਗੁਰੂ ਸਾਹਿਬ ਜੀ ਨੇ ਆਪ ਵੀਰ ਆਸਣ ਦੇ ਵਿੱਚ ਹੋ ਕੇ ਆਪੇ ਯਾਦ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਉਹਨੇ ਜਦੋਂ ਇਹ ਗੱਲ ਲਿਖੀ ਹੈ, ਦੂਸਰੇ ਪੱਖ ਦੇ ਵਿੱਚ ਆਪਾਂ ਇਹ ਵੀ ਵੇਖ ਲਈਏ, ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਜਦੋਂ ਗੁਰੂ ਕਲਗੀਧਰ ਪਿਤਾ ਨੇ ਸਾਰ ਸੰਗਤ ਜੀ ਅੰਮ੍ਰਿਤ ਤਿਆਰ ਕੀਤਾ, ਚਿੜਾ ਤੇ ਚਿੜੀ ਦੋ ਚਿੜੇ ਆ ਗਏ ਜਿਨ੍ਹਾਂ ਨੂੰ ਥੋੜਾ ਜਿਹਾ ਜਲ ਛਕਾਇਆ ਅੰਮ੍ਰਿਤ, ਤੇ ਉਹ ਸਾਰ ਸੰਗਤ ਆਪਸ ਵਿੱਚ ਹੀ ਲੜ ਮਿੜ ਕੇ ਲੜ ਕੇ ਮਰ ਗਏ। ਇਸੇ ਤਰ੍ਹਾਂ ਜਦੋਂ ਫਿਰ ਬਾਅਦ ਵਿੱਚ ਕਾਲੀ ਭਾਈ ਰਾਮ ਕੌਰ ਜੀ ਕਹਿੰਦੇ ਹਨ, ਆਪਣੀ ਰਿਪੋਰਟ ਦੱਸਦੇ ਹਨ, ਭਾਈ ਰਾਮ ਕੌਰ ਜੀ ਕਹਿੰਦੇ ਮੈਂ ਉੱਥੇ ਗਿਆ ਮਾਤਾ ਅਜੀਤ ਕੌਰ ਜੀ ਦੇ ਕੋਲ, ਮਾਤਾ ਜੀਤੋ ਜੀ ਦੇ ਨਾਲ ਬੇਨਤੀ ਕੀਤੀ ਕਿ ਗੁਰੂ ਕਲਗੀਧਰ ਪਿਤਾ ਨੇ ਅੰਮ੍ਰਿਤ ਤਿਆਰ ਕੀਤਾ, ਅੱਜ ਉਹਨਾਂ ਨੇ ਚਿੜੀਆਂ ਨੂੰ ਛਕਾਇਆ ਪਰ ਉਹ ਬਹੁਤ ਜ਼ਿਆਦਾ ਲਹੂ ਲੁਹਾਨ ਹੋਏ ਆ, ਤੁਸੀਂ ਵੀ ਕੁਝ ਉਹਦੇ ਵਿੱਚ ਹਿੱਸਾ ਪਾਓ, ਤਾਂ ਮਾਤਾ ਜੀ ਪਤਾਸੇ ਲੈ ਕੇ ਗਏ ਆ। ਉਧਰ ਅਬੂ ਅਲ ਤਰਾਨੀ ਇਹ ਲਿਖਦਾ ਹੈ ਕਹਿੰਦਾ ਵੀ ਗੁਰੂ ਸਾਹਿਬਾਂ ਦੇ ਮਹਿਲਾਂ ਨੇ ਇਸੇ ਤਰ੍ਹਾਂ ਸਾਰ ਸੰਗਤ ਜੀ ਇਹ ਇੱਕ ਮਹਿਲਾ ਨੇ ਆਣ ਕੇ ਅੰਮ੍ਰਿਤ ਇਸੇ ਤਰ੍ਹਾਂ ਪਤਾਸੇ ਪਾ ਦਿੱਤੇ ਉਹਦੇ ਵਿੱਚ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਸਾਰ ਸੰਗਤ ਜੀ ਫਿਰ ਗੁਰੂ ਕਲਗੀਧਰ ਪਿਤਾ ਨੇ ਉਹ ਅੰਮ੍ਰਿਤ ਤਿਆਰ ਕੀਤਾ ਹੈ, ਤਿਆਰ ਕਰਕੇ ਦੂਸਰੇ ਪਾਸੇ ਅਬੂ ਅਲ ਤਰਾਨੀ ਆਪਣੀ ਰਿਪੋਰਟ ਵਿੱਚ ਲਿਖਦਾ ਹੈ ਕਿ ਭਾਈ ਜਿਹੜਾ ਉਸ ਵਕਤ ਗੁਰੂ ਕਲਗੀਧਰ ਪਿਤਾ ਸਿੰਘਾਂ ਦੇ ਉੱਤੋਂ ਕੱਪੜਾ ਉਤਾਰ ਰਿਹਾ ਹੈ, ਉਹਨਾਂ ਦੇ ਮੁੱਖ ਦੇ ਵਿੱਚ ਪੰਜ ਪੰਜ ਚੋਲੇ ਪਾ ਕੇ, ਫਿਰ ਸਾਰ ਸੰਗਤ ਜੀ ਦੱਸਦੇ ਹਨ ਕਿ ਉਹਨਾਂ ਦੇ ਮੁੱਖ ਚ ਪੰਜ ਚੋਲੇ ਪਾ ਕੇ ਉਪਰੰਤ ਫਿਰ ਕਲਗੀਧਰ ਪਿਤਾ ਨੇ ਬਚਨ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੇ ਤਰ੍ਹਾਂ ਕੇਸਾਂ ਦੇ ਵਿੱਚ ਪਾਏ, ਫਿਰ ਅੱਖਾਂ ਦੇ ਵਿੱਚ ਛੱਟੇ ਮਾਰੇ ਜਦੋਂ ਉਦੋਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦੇ ਪਾਰੇ ਦਇਆ ਸਿੰਘ ਜੀ ਉੱਠ ਖਲੋਤੇ। ਇਸੇ ਤਰ੍ਹਾਂ ਪੰਜੇ ਸਿੰਘ ਉੱਠੇ ਹਨ, ਪੰਜਾਂ ਸਿੰਘਾਂ ਨੂੰ ਸਤਿਗੁਰ ਨੇ ਸੁਰਜੀਤ ਕੀਤਾ, ਅੰਮ੍ਰਿਤ ਦਾ ਨਾਮ ਹੈ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲਾ। ਤੋ ਸਾਧ ਸੰਗਤ ਫਿਰ ਉਹ ਦੱਸਦੇ ਹਨ ਕਿ ਜਦੋਂ ਫਿਰ ਗੁਰੂ ਕਲਗੀਧਰ ਪਿਤਾ ਫਿਰ ਉਹਨਾਂ ਨੂੰ ਤੰਬੂ ਚ ਲੈ ਕੇ ਗਏ, ਤੰਬੂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਮਸਕਾਰ ਕਰਵਾਏ ਹੈ, ਮੱਥਾ ਟੇਕ ਕੇ ਉਹਦੇ ਤੋਂ ਬਾਅਦ ਆ ਪੰਜਾਂ ਸਿੰਘਾਂ ਨੂੰ ਕਹਿੰਦੇ ਕੁਝ ਸਮੇਂ ਬਾਅਦ ਬਾਹਰ ਜਦੋਂ ਆਏ ਤੇ ਪੰਜਾਂ ਹੀ ਸਿੰਘਾਂ ਦਾ ਸਰੂਪ ਕਲਗੀਧਰ ਪਿਤਾ ਨੇ ਆਪਣੇ ਵਰਗਾ ਹੀ ਸੀ, ਕਿਉਂਕਿ ਉਹ ਹੀ ਚੋਲੇ ਬਾਣੇ ਉਦਾਂ ਹੀ ਪੰਜ ਕਕਾਰ ਤੇ ਇਸੇ ਤਰ੍ਹਾਂ ਪੰਜੇ ਕਕਾਰਾਂ ਦੇ ਧਾਰਨੀ ਹੋ ਕੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਦੱਸਦਾ ਕਹਿੰਦਾ ਫਿਰ ਆਪ ਉਹਨਾਂ ਨੇ ਅੰਮ੍ਰਿਤ ਦੀ ਜਾਚਨਾ ਕੀਤੀ। ਇਸੇ ਤਰ੍ਹਾਂ ਅਬੂ ਅਲ ਤਰਾਨੀ ਇਹ ਲਿਖਦਾ ਹੈ ਕਿ ਮੈਨੂੰ ਉੱਥੇ ਜਦੋਂ ਅੰਮ੍ਰਿਤ ਦੀ ਯਾਚਨਾ ਕੀਤੀ ਗੁਰੂ ਕਲਗੀਧਰ ਪਿਤਾ ਨੇ, ਕਹਿੰਦੇ ਸਾਰੀ ਸੰਗਤ ਹੈਰਾਨ ਰਹਿ ਗਈ ਕਿ ਗੁਰੂ ਸਾਹਿਬ ਜੀ ਨੇ ਜਦੋਂ ਮਾਰ ਕੇ ਜਿਉਂਦੇ ਕੀਤੇ ਹਨ, ਕਿਉਂਕਿ ਕਈ ਮਸੰਦ ਪਹਿਲੋਂ ਮਾਤਾ ਜੀ ਕੋਲ ਚਲੇ ਗਏ ਜਦੋਂ ਪਹਿਲਾ ਸਿਰ ਮੰਗਿਆ, ਬੜਾ ਯਤਨ ਕੀਤਾ, ਕਹਿੰਦੇ ਹਨ ਜੀ ਮਾਤਾ ਜੀ ਆਪਣੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਗੁਰਤਾ ਗੱਦੀ ਦੇ ਦਈਏ, ਗੁਰੂ ਸਾਹਿਬ ਜੀ ਨੂੰ ਇਸੇ ਤਰ੍ਹਾਂ ਚੰਡੀ ਪੁੱਠੀ ਪੈ ਗਈ, ਭਾਈ ਕੋਈ ਚੰਡੀ ਚੁੰਡੀ ਦਾ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਦਨ ਨਹੀਂ ਕੀਤਾ। ਇਹ ਇਸੇ ਤਰ੍ਹਾਂ ਕਵੀ ਸੰਤੋਖ ਸਿੰਘ ਖੁਦ ਆਪ ਲਿਖਦੇ ਆ ਕਿ ਮੈਨੂੰ ਇਸੇ ਤਰ੍ਹਾਂ ਮੇਰੇ ਪੁੱਤ ਨੇ ਜ਼ਬਰਦਸਤੀ ਕਿਰਪਾਨ ਫੜ ਕੇ ਮੇਰੇ ਤੋਂ ਚੰਡੀ ਦਾ ਇਸੇ ਤਰ੍ਹਾਂ ਇਹ ਪ੍ਰਸੰਗ ਲਿਖਵਾਇਆ ਬਦੋ ਬਦੀ ਜ਼ਬਰਦਸਤੀ। ਸੋ ਸਾਰ ਸੰਗਤ ਜੀ ਕਵੀ ਸੰਤੋਖ ਸਿੰਘ ਜੀ ਨੂੰ ਉਹਨਾਂ ਸਮਾਂ ਨਹੀਂ ਮਿਲਿਆ ਕਿ ਬਾਅਦ ਵਿੱਚ ਉਹ ਚੜ੍ਹਾਈ ਕਰ ਸਕਣ, ਕਿਉਂਕਿ ਚੜ੍ਹਾਈ ਕਰ ਗਏ ਸਨ ਤਖ਼ਤ ਸਾਹਿਬ, ਸਾਰਾ ਇਤਿਹਾਸ ਆਪਣਾ ਦੇ ਕੇ ਉਹਦੇ ਤੋਂ ਬਾਅਦ ਆ ਕਲ ਸੰਗੀ ਧਰਪਤਾਂ ਨੇ ਪੰਜਾਂ ਸਿੰਘਾਂ ਨੂੰ ਇਹ ਵਚਨ ਕਹੇ ਕਿ ਅੱਜ ਤੋਂ ਜਿਹੜੇ ਪੰਜ ਸਿੰਘ ਹੋ ਤੁਸੀਂ ਆਨੰਦਪੁਰ ਦੇ ਤੁਸੀਂ ਵਾਸੀ ਹੋ, ਮੇਰੇ ਤੁਸੀਂ ਪੁੱਤਰ ਹੋ। ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਜਦੋਂ ਮਾਤਾ ਜੀ ਨੇ ਮਾਤਾ ਅਜੀਤ ਕੌਰ ਜੀ ਨੇ ਪਤਾਸ਼ੇ ਪਾਏ, ਗੁਰੂ ਕਲਗੀਧਰ ਨੇ ਇਹ ਵੀ ਵਚਨ ਉੱਥੇ ਕਹਿ ਸਨ ਕਿ ਚੰਗਾ ਮਾਤ ਪਿਤਾ ਤੋਂ ਬਿਨਾਂ ਬਾਲ ਪੈਦਾ ਨਹੀਂ ਹੁੰਦਾ। ਇਸੇ ਤਰ੍ਹਾਂ ਤੁਸੀਂ ਮਾਤਾ ਦਾ ਰੂਪ ਅਖਤਿਆਰ ਕੀਤਾ ਜੇ, ਸੋ ਇਸੇ ਤਰ੍ਹਾਂ ਚੰਗਾ ਹੋਇਆ ਤੁਸੀਂ ਪਤਾਸ਼ੇ ਮਿਲਾ ਦਿੱਤੇ ਆ, ਨਹੀਂ ਤੇ ਖਾਲਸੇ ਨੇ ਆਪਸ ਵਿੱਚ ਲੜਦੇ ਰਹਿਣਾ ਸੀ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਇਸ ਤਰ੍ਹਾਂ ਦੇ ਕੌਤਕ ਗੁਰੂ ਸਾਹਿਬ ਕਲਗੀਧਰ ਪਿਤਾ ਨੇ ਕੀਤੇ, ਫਿਰ ਇਸੇ ਤਰ੍ਹਾਂ ਸਾਧ ਸੰਗਤ ਜੀ ਗੁਰੂ ਦਸਮ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਪੰਜਾਂ ਪਿਆਰਿਆਂ ਨੂੰ ਫਿਰ ਸਾਧ ਸੰਗਤ ਆਪਣਾ ਸਾਰਾ ਹੀ ਰਹਿਤ ਮਰਜ਼ਾਦਾ ਦੱਸੀ ਹੈ, ਰਹਿਤ ਮਰਜ਼ਾਦਾ ਦੱਸ ਕੇ ਜਿੱਦਾਂ ਸਾਧ ਸੰਗਤ ਪੰਜ ਪਿਆਰੇ ਆਏ ਹਨ ਗੁਰੂ ਕਲਗੀਧਰ ਪਿਤਾ ਕੋਲ ਵਾਰੀ ਵਾਰੀ, ਭਾਵੇਂ ਦਇਆ ਰਾਮ ਜੀ ਜਿਹੜੇ ਸਨ ਉਹ ਲਾਹੌਰ ਦੇ ਸਨ, ਉਹ ਜਦੋਂ ਸਭ ਤੋਂ ਪਹਿਲਾਂ ਸਿੱਖੀ ਦੇ ਵਿੱਚ ਦਇਆ ਆਈ ਹੈ, ਮੁੜ ਕੇ ਧਰਮ ਆਇਆ ਜੇ, ਫਿਰ ਧਰਮੀ ਮਨੁੱਖੀ ਦਇਆਵਾਨ ਹੀ ਮਨੁੱਖ ਧਰਮੀ ਹੋ ਸਕਦਾ ਹੈ, ਧਰਮੀ ਦਇਆਵਾਨ ਹੋ ਸਕਦਾ ਹੈ, ਫਿਰ ਹਿੰਮਤ ਆਈ ਹਿੰਮਤ, ਧਰਮੀ ਮਨੁੱਖ ਹਿੰਮਤੀ ਹੋ ਸਕਦਾ ਹੈ, ਅੰਮ੍ਰਿਤ ਵੇਲੇ ਉੱਠੇਗਾ ਇਸ਼ਨਾਨ ਕਰੇਗਾ ਸਿਮਰਨ ਕਰੇਗਾ, ਫਿਰ ਹਿੰਮਤ ਦਾ ਮਤਲਬ ਹਿੰਮਤ ਆ ਗਈ ਜ਼ੁਲਮ ਦੇ ਟੱਕਰ ਲੈਣ ਦੀ, ਜਦੋਂ ਮ੍ਰਿਤਕ ਕੋ ਪਾਇਓ ਤਨ ਸਾਸਾ, ਤੇ ਮਿਰਿਆ ਹੋਇਆ ਦੇ ਤਨ ਦੇ ਸਰੀਰ ਦੇ ਵਿੱਚ ਸਵਾਸ ਪਾ ਦਿੱਤੇ, ਸਾਧ ਸੰਗਤ ਖਾਲਸਾ ਪੰਥ ਸਾਜ ਦਿੱਤਾ ਹੈ। ਗੁਰੂ ਕਲਗੀਧਰ ਪਿਤਾ ਨੇ ਸਾਡੇ ਤੇ ਬੜੀ ਵੱਡੀ ਬਖਸ਼ਿਸ਼ ਕੀਤੀ ਹੈ, ਖਾਲਸਾ ਪੰਥ ਸਾਜ ਕੇ ਫਿਰ ਗੁਰੂ ਸਾਹਿਬ ਜੀ ਨੇ ਜਿਹੜੀ ਹਿੰਮਤ ਬਖਸ਼ੀ ਹੈ ਜ਼ੁਲਮ ਨਾਲ ਟੱਕਰ ਲੈਣ ਦੀ, ਬੜੇ ਬੜੇ ਜ਼ਾਲਮ ਜਦੋਂ ਅੱਖਾਂ ਦੇ ਵਿੱਚ ਸਾਧ ਸੰਗਤ ਅੰਮ੍ਰਿਤ ਪਾਇਆ, ਬੜੇ ਬੜੇ ਜ਼ੁਲਮ ਜ਼ਾਲਮ ਬੜਾ ਬੜਾ ਦੁਸ਼ਮਣ ਵੱਡੇ ਤੋਂ ਵੱਡਾ ਖਾਲਸੇ ਦੇ ਅੱਖਾਂ ਦੇ ਅੱਗੇ ਨਹੀਂ ਸਾਧ ਸੰਗਤ ਜੀ ਖਲੋ ਸਕਦਾ, ਤੇ ਨਾਲੇ ਖਾਲਸੇ ਦੀਆਂ ਅੱਖਾਂ ਜ਼ਾਲਮ ਦੇ ਅੱਗੇ ਖਲੋ ਕੇ ਕਦੇ ਨੀਵੀਆਂ ਨਾ ਹੋ ਜਾਣ, ਇਹ ਸਾਧ ਸੰਗਤ ਅੰਮ੍ਰਿਤ ਜਿਹੜਾ ਅੱਖਾਂ ਦੇ ਵਿੱਚ ਤਾਂ ਪਾਇਆ। ਪਰ ਆਈ ਆਪਣੀ ਸਤਿਗੁਰ ਕਹਿੰਦੇ ਹਨ ਖਾਲਸਾ ਸੋ ਪਰਦ੍ਰਿਸ਼ਟ ਤਿਆਗੇ, ਪਰਦ੍ਰਿਸ਼ਟ ਤਿਆਗਣ ਦਾ ਮਤਲਬ ਹੈ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ, ਇਸੇ ਤਰ੍ਹਾਂ ਅੰਮ੍ਰਿਤ ਵਿੱਚ ਸਾਧ ਸੰਗਤ ਅੱਖਾਂ ਵਿੱਚ ਅੰਮ੍ਰਿਤ ਪਾਇਆ, ਫਿਰ ਇਸੇ ਤਰ੍ਹਾਂ ਦਿਲ ਤੇ ਭੇਜੇ ਹਨ ਚੂਲੇ ਪੰਜ, ਉਹ ਕਿਉਂ ਕਿ ਜਿਹੜਾ ਸਾਧ ਸੰਗਤ ਕਾਇਰ ਹੋ ਗਏ ਸਨ ਲੋਕ ਸਾਰੇ ਜ਼ੁਲਮ ਦੇ ਅੱਗੇ ਝੁਕ ਜਾਂਦੇ ਸਨ ਡਰ ਜਾਂਦੇ ਸਨ, ਉਹ ਫਿਰ ਸਤਿਗੁਰ ਸੱਚੇ ਪਾਤਸ਼ਾਹ ਨੇ ਭੈ ਦੂਰ ਕਰਤਾ ਦਿਲ ਦਾ ਵੀ, ਸਿਰ ਦੇ ਉੱਤੇ ਸਾਧ ਸੰਗਤ ਪੰਜ ਚੂਲੇ ਪਾਏ, ਸਿਰ ਜਿਹੜਾ ਦਸਵੇਂ ਦੁਆਰ ਦੇ ਵਿੱਚ ਪਾਏ ਅਕਾਲ ਪੁਰਖ ਦਾ, ਅਕਾਲ ਪੁਰਖ ਦਾ, ਅਕਾਲ ਪੁਰਖ ਦੀ ਫੌਜ, ਸਤਿਗੁਰ ਨੇ ਤਾਂ ਹੀ ਕਿਹਾ ਹੈ ਸਾਧ ਸੰਗਤ ਦਸਵੇਂ ਦੁਆਰ ਚ ਪਾ ਕੇ ਸ੍ਰੇਸ਼ਟ ਗਿਆਨ ਬਖਸ਼ ਦਿੱਤਾ, ਇਹ ਸਿਰ ਜਿਹੜਾ ਜ਼ਾਲਮ ਦੇ ਅੱਗੇ ਕਦੀ ਨਹੀਂ ਝੁਕੇਗਾ, ਖੋਪਰੀ ਉੱਤਰ ਸਕਦੀ ਹੈ ਗੁਰੂ ਦਾ ਖਾਲਸਾ ਝੁਕ ਨਹੀਂ ਸਕਦਾ, ਸਿਰ ਲਹਿ ਸਕਦਾ ਹੈ ਗੁਰੂ ਦਾ ਖਾਲਸਾ ਸਾਧ ਸੰਗਤ ਝੁਕ ਨਹੀਂ ਸਕਦਾ। ਇਸੇ ਤਰ੍ਹਾਂ ਗੁਰੂ ਕਲਗੀਧਰ ਪਿਤਾ ਨੇ ਜਦੋਂ ਇਹ ਸਾਧ ਸੰਗਤ ਫਿਰ ਹਿੰਮਤ ਆਈ, ਹਿੰਮਤ ਤੋਂ ਬਾਅਦ ਫਿਰ ਮੋਹ ਕਮਤਾਈ, ਜਿਹੜਾ ਹਿੰਮਤੀ ਅੰਮ੍ਰਿਤ ਵੇਲੇ ਉੱਠੇਗਾ ਫਿਰ ਮੋਹ ਕਮਤਾ ਇਸ ਸਥਿਤੀ ਚਕਾਓ ਭਾਈ ਉਹਨੂੰ ਆ ਜਾਵੇਗਾ। ਮੋਹ ਕੰਮ, ਮੋਹ ਦਾ ਮਤਲਬ ਜਿਹੜਾ ਦੁਨੀਆਦਾਰੀ ਦਾ ਮੋਹ, ਕੰਮ ਦਾ ਮਤਲਬ ਘੱਟ, ਭਾਵ ਕੇ ਮੋਹ ਨੂੰ ਕੰਮ ਕਰ ਦੇਣਾ, ਤੇ ਮੋਹ ਕੰਮ ਹੈ ਭਾਵ ਕੇ ਇਸੇ ਤਰ੍ਹਾਂ ਮੋਹ ਨੂੰ ਸਾਰ ਸੰਗਤ ਖਤਮ ਕਰਨਾ ਸਾੜ ਦੇਣਾ, ਐਸੀ ਮੋਹ ਕਮਤਾਈ ਸਤਿਗੁਰ ਨੇ ਬਖਸ਼ੀ, ਸਥਿਤੀ ਟਿਕਾਓ ਬਖਸ਼ ਦਿੱਤਾ ਹੈ। ਫਿਰ ਸਾਹਿਬ ਦੀ ਪ੍ਰਾਪਤੀ ਹੈ, ਜਦੋਂ ਮਨ ਟਿਕੇ ਹੋਏ ਆਪਾਂ ਅਰਦਾਸ ਕਰਦੇ ਗੁਰੂ ਸਾਹਿਬ ਦੇ ਅੱਗੇ ਉਦੋਂ ਸਾਹਿਬ ਮਾਲਕ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਕਲਗੀਧਰ ਪਿਤਾ ਨੇ ਫਿਰ ਸਾਰ ਸੰਗਤ ਜੀ ਖਾਲਸੇ ਨੂੰ ਉਹ ਪੰਜਾਂ ਪਿਆਰਿਆਂ ਕੋਲੋਂ ਆਪ ਅੰਮ੍ਰਿਤ ਦੀ ਦਾਤ ਮੰਗੀ ਹੈ। ਜਦੋਂ ਇਸੇ ਤਰ੍ਹਾਂ ਤੰਬੂ ਚੋਂ ਬਾਹਰ ਆਏ, ਅਬੂ ਅਲ ਤਰਾਨੀ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਆਪ ਅੰਮ੍ਰਿਤ ਦੀ ਦਾਤ ਮੰਗੀ ਹੈ ਖਾਲਸੇ ਕੋਲੋਂ। ਜਦੋਂ ਮੰਗੀ ਹੈ ਤਾਂ ਪਿਆਰੇ ਦਇਆ ਸਿੰਘ ਬੜੇ ਹੈਰਾਨ ਹੋ ਗਏ, ਆਸ਼ਚਰਜ ਹੋ ਗਏ, ਹੇ ਸਤਿਗੁਰੂ ਪਿਤਾ ਆਪ ਜੀ ਤਾਂ ਭੰਨਣ ਕਰਨ ਸਮਰੱਥ ਜੋ, ਆਪ ਜੀ ਨੇ ਸਾਡੇ ਸਿਰ ਕਲਮ ਕਰਕੇ ਸਾਨੂੰ ਸੁਰਜੀਤ ਕੀਤਾ, ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਜੇ, ਅਸੀਂ ਹੁਣ ਸਾਡੇ ਚ ਕੀ ਸ਼ਕਤੀ ਹੈ ਅਸੀਂ ਤੁਹਾਨੂੰ ਅੰਮ੍ਰਿਤ ਦੇ ਸਕੀਏ। ਤਾਂ ਗੁਰੂ ਕਲਗੀਧਰ ਪਿਤਾ ਨੇ ਆਖਿਆ ਨਹੀਂ ਪਿਆਰੇ ਦਇਆ ਸਿੰਘ, ਅਸੀਂ ਭਾਈ ਇਹ ਅਕਾਲ ਪੁਰਖ ਦਾ ਹੁਕਮ ਹੈ, ਅਸੀਂ ਅੰਮ੍ਰਿਤ ਇਸੇ ਤਰ੍ਹਾਂ ਤੁਹਾਡੇ ਤੋਂ ਲੈਣਾ ਹੈ ਸਤਿਗੁਰੂ ਜੀ। ਪਹਿਲੇ ਯੁੱਗਾਂ ਚ ਕਦੀ ਨਹੀਂ ਹੋਇਆ ਕਿਸੇ ਗੁਰੂ ਨੇ ਆਪਣੇ ਚੇਲੇ ਕੋਲੋਂ ਦਾਤ ਮੰਗੀ ਹੋਵੇ, ਚੇਲਾ ਗੁਰੂ ਨੂੰ ਗੁਰੂ ਦਿਖਿਆ ਦੇਵੇ, ਕਹਿੰਦੇ ਮਹਾਰਾਜ ਕਹਿੰਦੇ ਅਸੀਂ ਇਹ ਪ੍ਰਪਾਟੀ ਚਲਾਈ ਗੁਰੂ ਅਕਾਲ ਪੁਰਖ ਦੇ ਹੁਕਮ ਮੁਤਾਬਕ। ਤਾਂ ਪਿਆਰੇ ਦਇਆ ਸਿੰਘ ਨੇ ਸਾਧ ਸੰਗਤ ਜੀ ਅੰਮ੍ਰਿਤ ਛਕਾਇਆ, ਪੰਜਾਂ ਪਿਆਰਿਆਂ ਨੇ ਤਿਆਰ ਕਰਕੇ ਗੁਰੂ ਕਲਗੀਧਰ ਪਿਤਾ ਨੂੰ ਉਸ ਵਕਤ ਸਾਧ ਸੰਗਤ ਜੀ, ਸਤਿਗੁਰ ਕਲਗੀਧਰ ਪਿਤਾ ਨੇ ਖੁਸ਼ ਹੋ ਕੇ ਬਚਨ ਕਾ ਖਾਲਸਾ ਜੀ ਐ ਗੁਰਮੁਖੋ ਜੋ ਮੰਗਣਾ ਮੇਰੇ ਤੋਂ ਮੰਗੋ। ਤਾਂ ਪਿਆਰੇ ਦਇਆ ਸਿੰਘ ਨੇ ਕਿਹਾ ਸਤਿਗੁਰੂ ਜੀ ਕਿਰਪਾ ਕਰੋ ਸਾਡੇ ਤੇ ਰਹਿਮਤ ਕਰਿਓ, ਹਰ ਵਕਤ ਤੁਹਾਡੇ ਦਰਸ਼ਨ ਸਾਨੂੰ ਹੁੰਦੇ ਰਹਿਣ, ਸਾਡੇ ਤੇ ਇਹੋ ਜੀ ਬਖਸ਼ਿਸ਼ ਕਰਿਓ, ਹਰ ਪ੍ਰਕਾਰ ਸਾਡੀ ਰੱਖਿਆ ਕਰਿਓ। ਤਾਂ ਗੁਰੂ ਸਾਹਿਬ ਜੀ ਨੇ ਜਦੋਂ ਇਹ ਬਚਨ ਕਹਿ, ਜਦੋਂ ਇਹ ਮੰਗਿਆ ਪਿਆਰੇ ਦਇਆ ਸਿੰਘ ਨੇ ਪੰਜਾਂ ਪਿਆਰਿਆਂ ਨੇ, ਗੁਰੂ ਸਾਹਿਬ ਨੇ ਕਿਹਾ ਜੋ ਹਮਰੀ ਫੁਨ ਰਹਿਤ ਸੋ ਰਾਖਾ, ਗੁਰਬਾਣੀ ਰਸ ਨਿਤ ਉੱਠ ਚਾਖਾ, ਮੈਂ ਤਾਂ ਕੇ ਰਹੋ ਸਹਾਇਕ, ਦੁੱਖ ਵਿਘਨ ਸਗਲੇ ਤਿਨ ਘਾਇਕ। ਉਸੇ ਜੀ ਦਿਨ ਤੇ ਸਾਰ ਸਿੰਘ ਚੌਹਾਂ ਸਾਹਿਬ ਜਾਂਦਿਆਂ ਤੇ ਮਾਤਾ ਗੁਜਰੀ ਜੀ ਨੇ ਤੇ ਮਾਤਾ ਅਜੀਤ ਕੌਰ ਜੀ ਨੇ, ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਸਾਰਿਆਂ ਮਹਿਲਾਂ ਨੇ ਅੰਮ੍ਰਿਤ ਛਕਿਆ। ਤੋ ਸਾਰ ਸਿੰਘ ਤੇ ਇਹਦਾ ਪ੍ਰਮਾਣ ਜਿਹੜਾ ਹੈ, ਫਿਰ ਉਹਦੇ ਤੋਂ ਬਾਅਦ 20,000 ਸਿੰਘ ਨੇ ਅੰਮ੍ਰਿਤ ਛਕਿਆ। 20,000 ਸਿੰਘ ਨੇ ਉਸੇ ਵਕਤ ਹੀ ਅੰਮ੍ਰਿਤ ਛਕਿਆ ਗੁਰੂ ਕਲਗੀਧਰ ਪਿਤਾ ਦੇ ਚਰਨਾਂ ਵਿਚ ਖਲੋ ਕੇ। ਤੋ ਸਾਰ ਸੰਗਤ ਉਸੇ ਦਿਨ ਅੰਮ੍ਰਿਤ ਛਕਾ ਕੇ ਫਿਰ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਪੰਜਾਂ ਕਕਾਰਾਂ ਦੀ ਰਹਿਤ ਰੱਖਣੀ ਹੈ, ਕਿਸ਼ਾਰਾ, ਕਿਰਪਾਨ, ਕੜਾ, ਕੰਘਾ ਤੇ ਕੇਸ। ਕੇਸਾਂ ਤੋਂ ਬਿਨਾਂ ਸਾਰ ਸੰਗਤ ਦੂਜੇ ਕਕਾਰ ਹੇਚ ਹਨ। ਕੜਾ ਜਿਹੜਾ ਸਾਰ ਸੰਗਤ, ਜਿਸ ਤਰ੍ਹਾਂ ਪਹਿਲੀ ਰਹਿਤ ਜਿਹੜੀ ਹੈ ਉਹ ਸਾਰ ਸੰਗਤ ਜੀ ਕਿਰਪਾਨ, ਕਿਰਪਾ ਤੇ ਆਨ, ਮਜ਼ਲੂਮ ਤੇ ਕਿਰਪਾ ਕਰਨੀ, ਆਪਣੀ ਆਨ ਸ਼ਾਨ ਨੂੰ ਕਾਇਮ ਰੱਖਣਾ। ਇਸੇ ਤਰ੍ਹਾਂ ਸਾਰ ਸੰਗਤ ਕਿਰਪਾ ਤੇ ਆਨ ਦਾ ਭਾਵ ਹੈ ਕਿਰਪਾਨ। ਤਲਵਾਰ ਨਹੀਂ ਖਾਲਸੇ ਨੂੰ ਫੜਾਈ, ਤਲਵਾਰ ਜ਼ਾਲਮ ਦੇ ਹੱਥ ਵਿਚ ਹੁੰਦੀ ਹੈ, ਕਿਰਪਾਨ ਸਾਰ ਸੰਗਤ ਖਾਲਸੇ ਦੇ ਹੱਥ ਵਿਚ ਫੜਾਈ ਹੈ। ਭਗਤੀ ਤੇ ਸ਼ਕਤੀ ਗੁਰੂ ਸਾਹਿਬ ਜੀ ਨੇ ਇਕੱਤਰ ਕੀਤੀ ਹੈ। ਜਿਹੜੀ ਕਿਰਪਾਨ ਹੈ, ਕਿਰਪਾ ਕਰਨੀ ਮਜ਼ਲੂਮ ਤੇ, ਆਪਣੀ ਆਨ ਸ਼ਾਨ ਨੂੰ ਕਾਇਮ ਰੱਖਣਾ। ਜੇ ਤੁਹਾਡੀ ਸ਼ਾਨ ਦੇ ਖਿਲਾਫ਼ ਕੋਈ ਗੱਲ ਕਰਦਾ ਹੈ, ਮੱਸੇ ਰੰਗਣ ਦੇ ਸ਼ਾਨ ਦੇ ਖਿਲਾਫ਼ ਗੱਲ ਕੀਤੀ ਹੈ, ਧੰਨ ਸੁੱਖਾ ਸਿੰਘ ਮਹਤਾਬ ਸਿੰਘ, ਉਸੇ ਕਿਰਪਾਨ ਦੀ ਭੇਟ ਉਹਦਾ ਸਿਰ ਕਰ ਦਿੱਤਾ ਹੈ। ਇਸੇ ਤਰ੍ਹਾਂ ਖਾਲਸਾ ਜਿਹੜਾ ਸਾਰ ਸੰਗਤ ਜੀ ਦਾ ਜਲ ਦੇ ਨਾਲ ਬੜਾ ਪਿਆਰ ਹੈ। ਜਿੱਦਾਂ ਜਲ ਉੱਬਲਦਾ ਪਾਣੀ ਨੂੰ ਥੱਲੇ ਜਿੰਨੀ ਮਰਜ਼ੀ ਅੱਗ ਬਾਲ ਦਈਏ ਪਰ ਉੱਬਲ ਕੇ ਫੇਰ ਵੀ ਅੱਗ ਹੀ ਬੁਝਾਉਂਦਾ, ਇਸੇ ਤਰ੍ਹਾਂ ਜਿੰਨਾ ਮਰਜ਼ੀ ਬੀਰਸ ਵਿਚ ਖਾਲਸਾ ਆ ਜਾਵੇ ਪਰ ਫੇਰ ਵੀ ਸਾਰ ਸੰਗਤ ਜੀ ਇਸੇ ਤਰ੍ਹਾਂ ਜ਼ੁਲਮ ਦਾ ਨਾਸ਼ ਕਰੇਗਾ। ਸਤਿਗੁਰੂ ਕਲਗੀਧਰ ਪਿਤਾ ਨੇ ਸਾਰ ਸੰਗਤ ਜੀ ਇਹ ਸਾਡੇ ਤੇ ਰਹਿਮਤ ਕੀਤੀ ਹੈ। ਤੋ ਇਸੇ ਤਰ੍ਹਾਂ ਸਾਰ ਸੰਗਤ ਜਿਹੜਾ ਕਿਰਪਾਨ ਬਖਸ਼ੀ ਹੈ, ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਟਾਰੀਆਂ, ਕਰੋੜਾਂ ਹੀ ਪਾਪ ਟਲ ਜਾਂਦੇ ਹਨ ਜੇ ਕਿਰਪਾਨ ਆਪਾਂ ਧਾਰਦੇ ਹਾਂ। ਕਈ ਕਿੱਲੀ ਦੇ ਉੱਤੇ ਟੰਗ ਲੈਂਦੇ ਆ, ਕਈ ਸਰਾਣੇ ਦੇ ਥੱਲੇ ਰੱਖ ਲੈਂਦੇ ਆ। ਗੁਰਮੁਖੋ, ਕਿਰਪਾਨ ਜਦੋਂ ਅਸੀਂ ਇਸ਼ਨਾਨ ਕਰਨਾ ਉਦੋਂ ਸਿਰ ਤੇ ਬੰਨਣੀ ਪਿੰਡੇ ਇਸ਼ਨਾਨ ਵਾਸਤੇ। ਜੇ ਸਾਰ ਸੰਗਤ ਕੇਸੀ ਇਸ਼ਨਾਨ ਕਰਨਾ, ਲੱਕ ਨਾਲ ਕਮਰ ਕੱਸਾ ਕਰਨਾ, ਇਹ ਪੰਜ ਕਕਾਰੇ ਜਿਹੜੇ ਬਖਸ਼ਿਆ ਨੇ ਕਦੀ ਵੀ ਸਾਰ ਸੰਗਤ ਅਲੱਗ ਨਹੀਂ ਕਰਨੇ। ਜੇ ਕਿਤੇ ਭੁੱਲ ਭੁਲੇਖੇ ਕਿਰਪਾਨ ਵਿਸਰ ਜਾਵੇ ਤੇ ਉਨ੍ਹਾਂ ਚਿਰ ਛਕਣਾ ਕੁਝ ਨਹੀਂ ਹੈ ਸਾਰ ਸੰਗਤ, ਜਿੰਨਾ ਚਿਰ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਰਦਾਸ ਕਰਕੇ ਕਿਰਪਾਨ ਪਾ ਕੇ ਤੇ ਫੇਰ ਕੁਝ ਛਕਣਾ ਹੈ। ਇਸੇ ਤਰ੍ਹਾਂ ਜੇ ਕੰਘਾ ਵਿਸਰ ਜਾਵੇ, ਕੰਘੇ ਦੇ ਬਾਰੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਹੈ, ਜਿੱਦਾਂ ਕੰਘਾ ਆਪਣੇ ਆਪ ਨੂੰ ਚੁਰਾ ਕੇ ਤੇ ਸਭ ਤੋਂ ਸ਼੍ਰੋਮਣੀ ਬਣਦਾ ਜੇ ਸਿਰ ਦਾ ਸਾਹਿਬ ਸੰਗਤ ਜੀ ਤਾਜ ਬਣਦਾ ਹੈ। ਇਸੇ ਤਰ੍ਹਾਂ ਹਰ ਗੁਰਸਿੱਖ ਨੇ ਆਪਣੇ ਆਪ ਨੂੰ ਚੁਰਾ ਕੇ ਭਾਵ ਕੇ ਪਰਾਏ ਦਾ ਭਾਅ ਕਰਨਾ ਹੈ। ਹਮੇਸ਼ਾ ਹੀ ਖਾਲਸਾ ਸੋ ਜੋ ਨਿਰਧਨ ਕੋ ਪਾਲਾ, ਖਾਲਸਾ ਸੋਏ ਦੁਸ਼ਟ ਕੋ ਗਾਲਾ, ਖਾਲਸਾ ਸੋਏ ਜੋ ਨਿੰਦਾ ਤਿਆਗਾ, ਖਾਲਸਾ ਸੋਏ ਲੜੇ ਹੋਏ ਆਗਾ। ਸੋ ਖਾਲਸਾ ਹੈ ਜਿਹੜਾ ਨਿਰਧਨ ਨੂੰ ਪਾਲਦਾ, ਗਰੀਬ ਮਜ਼ਲੂਮ ਦੀ ਰੱਖਿਆ ਕਰਨੀ, ਉਹ ਪੂਰਨ ਖਾਲਸਾ ਹੈ। ਇਸੇ ਤਰ੍ਹਾਂ ਸਾਰ ਸੰਗਤ ਜੀ ਆਪਾਂ ਭਾਵ ਵਾਰ ਕੇ ਵੀ ਦੇਸ਼ ਕੌਮ ਦੀ ਧਰਮ ਦੀ ਸੇਵਾ ਕਰਨੀ ਹੈ ਸਾਰ ਸੰਗਤ, ਇਹ ਸਾਨੂੰ ਕੰਘੇ ਤੋਂ ਸਿੱਖਿਆ ਮਿਲਦੀ ਹੈ। ਜਦੋਂ ਅਸੀਂ ਕੰਘਾ ਕਰਦੇ ਹਾਂ ਕੇਸਾਂ ਦੇ ਵਿੱਚ ਤੇ ਸਾਰ ਸੰਗਤ ਜਦੋਂ ਅਸੀਂ ਕੇਸਾਂ ਨੂੰ ਕੰਘਾ ਕਰਦੇ ਹਾਂ ਆਪਾਂ ਨਾਲ ਇਹ ਵੀ ਲੈਣਾ, ਇਸੇ ਤਰ੍ਹਾਂ ਆਪਣੇ ਵਿਚਾਰ ਕਰਨੇ ਹੈ ਮਨ ਦੇ ਵਿੱਚੋਂ। ਜਿੱਦਾਂ ਕੇਸ ਜਿਹੜੇ ਹਨ ਸਾਰ ਸੰਗਤ ਜੀ, ਜਿੱਦਾਂ ਕੇਸ ਜਿਹੜੇ ਟੁੱਟੇ ਕੇਸ ਕੰਘਾ ਬਾਹਰ ਕੱਢ ਦਿੰਦਾ ਹੈ, ਇਸੇ ਤਰ੍ਹਾਂ ਅਸੀਂ ਜਿਹੜੇ ਸਾਡੇ ਮਨ ਦੇ ਪਾਪ ਹਨ, ਵਿਕਾਰ ਹਨ, ਉਹਨਾਂ ਨੂੰ ਇਸੇ ਤਰ੍ਹਾਂ ਜਿਉਂ ਕੰਘਾ ਕਰਨਾ ਆਪਾਂ ਭਾਈ, ਇਸੇ ਤਰ੍ਹਾਂ ਹੀ ਉਹ ਪਾਪ ਵਿਕਾਰ ਵੀ ਬਾਹਰ ਹੀ ਨਾਲ ਹੀ ਕੱਢੀ ਜਾਣੇ, ਇਹ ਸਿੱਖਿਆ ਆਪਾਂ ਕੰਘੇ ਤੋਂ ਲੈਣੀ ਹੈ। ਕੰਘੇ ਦੇ ਬਾਰੇ ਸਾਰ ਸੰਗਤ ਜੀ ਬੜੇ ਬੜੇ ਵਿਦਵਾਨਾਂ ਨੇ ਇਹ ਵੀ ਲਿਖਿਆ, ਅੱਜ ਕੱਲ ਦੀ ਸਾਇੰਸ ਨੇ ਵੀ ਲਿਖ ਦਿੱਤਾ ਕਿ 1.5 ਇੰਚ ਜਿਹੜੀ ਹੈ, 2 ਇੰਚ ਦੀ ਇੱਕ ਟੁਕੜਾ ਲੱਕੜ ਦਾ ਆਪਾਂ ਸਿਰ ਵਿਚ ਰੱਖ ਦਈਏ, ਜਿਹੜਾ ਬੰਦੇ ਨੂੰ ਕ੍ਰੋਧ ਆਉਂਦਾ ਉਹ ਕਦੀ ਕ੍ਰੋਧ ਨਹੀਂ ਆਵੇਗਾ, ਅਸਮਾਨੀ ਬਿਜਲੀ ਤੋਂ ਬਚਾਵੇਗਾ, ਉਹਨੂੰ ਕਦੀ ਅਸਮਾਨੀ ਬਿਜਲੀ ਨਹੀਂ ਪੈ ਸਕਦੀ। ਇਹ ਕੇਸਾਂ ਦੇ ਵਿੱਚੋਂ ਜਿਹੜੀ ਆਮ ਬਿਜਲੀ ਪੈਦਾ ਹੁੰਦੀ ਹੈ ਉਹ ਸਾਰ ਸੰਗਤ ਜੀ ਉਹਨੂੰ ਉਹ ਖਤਮ ਕਰਦਾ ਹੈ। ਜਿੱਦਾਂ ਇਹ ਸਾਰ ਸੰਗਤ ਜੀ ਜਦੋਂ ਆਪਾਂ ਕੇਸਾਂ ਨੂੰ ਕੰਘਾ ਕਰਦੇ, ਕਿੰਨਾ ਮਨੁੱਖ ਥੱਕਿਆ ਹੋਵੇ ਸਿੰਘ, ਇੱਕ ਵਾਰ ਉੱਪਰ ਕੰਘਾ ਕਰਕੇ ਸਾਰ ਸਿੰਘ ਜੂੜਾ ਕਰ ਲਾ ਤੇ ਸਾਰ ਸਿੰਘ ਸਾਰੇ ਥਕੇਵਾਂ ਦੂਰ ਹੋ ਜਾਂਦਾ ਹੈ। ਜੇ ਅੰਮ੍ਰਿਤ ਵੇਲੇ ਆਪਾਂ ਉੱਠੇ ਹਾਂ, ਸੁਸਤੀ ਪੈ ਰਹੀ ਜੇ, ਉੱਠਦਿਆਂ ਸਾਰੇ ਆਪਾਂ ਕੰਘਾ ਕਰ ਲਈਏ ਨਾ, ਤਾਂ ਸਰੀਰ ਚੁਸਤ ਹੋ ਜਾਂਦਾ, ਫਿਰ ਉੱਠ ਕੇ ਇਸ਼ਨਾਨ ਵੀ ਕਰ ਸਕਦਾ ਹੈ। ਕੰਘੇ ਦਾ ਬਹੁਤ ਵੱਡਾ ਮਹੱਤਵ ਹੈ ਸਾਰ ਸੰਗਤ, ਲੱਕੜ ਦਾ ਕੰਘਾ ਹੋਣਾ ਚਾਹੀਦਾ, ਨਾ ਕਿਸੇ ਧਾਤ ਦਾ, ਨਾ ਪਲਾਸਟਿਕ ਦਾ, ਨਾ ਹਾਥੀ ਦੰਦ ਦਾ। ਸੋ ਸਾਰ ਸੰਗਤ ਜੀ ਇਸ ਤਰ੍ਹਾਂ ਦਾ ਕੰਘਾ ਹੋਣਾ ਚਾਹੀਦਾ, ਕੰਘੇ ਦੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਦੂਸਰਾ ਸਾਰ ਸੰਗਤ ਜੀ ਜਿਹੜਾ ਸਾਨੂੰ ਇੱਕ ਕਿਸ਼ਾਰਾ ਬਖਸ਼ਿਆ, ਕਿਸ਼ਾਰਾ ਸੀਲ ਜੱਟ ਕੀ ਕੱਛ ਪੈਰ ਪਕੜਿਓ ਹਥਿਆਰਾ, ਸੀਲ ਜੱਟ ਦੀ ਕੱਛ ਪੈਰੀ ਪਕੜ ਕੇ ਹਥਿਆਰ ਫੜਾਏ ਹਨ ਸਾਨੂੰ ਕਲਗੀਧਰ ਪਿਤਾ ਨੇ। ਇਹ ਜਿਹੜਾ ਜਾਸਾ ਦੀ ਨਿਸ਼ਾਨੀ ਕਿਸ਼ਾਰਾ ਹੈ, ਦੇ ਪਰਾਈਆਂ ਇਸਤਰੀਆਂ ਬੀਬੀਆਂ ਭੈਣਾਂ ਨੂੰ ਦੇਖ, ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਜਿੱਦਾਂ ਸਾਧ ਸੰਗਤ ਇੱਕ ਮੋਟਰ ਹੁੰਦੀ ਹੈ, ਇੱਕ ਗੱਡੀ ਹੁੰਦੀ ਹੈ, ਬੜੀ ਤੇਜ਼ ਰਫਤਾਰ ਨਾਲ ਚੱਲਦੀ ਹੈ, ਪਰ ਸਾਧ ਸੰਗਤ ਉਹਨੂੰ ਬ੍ਰੇਕਾਂ ਵੀ ਓਨੀਆਂ ਸਖ਼ਤ ਹੁੰਦੀਆਂ। ਇਸੇ ਤਰ੍ਹਾਂ ਖਾਲਸੇ ਨੇ ਬੜੀ ਤੇਜ਼ੀ ਨਾਲ ਵਧਣਾ ਜੇ ਖਾਲਸਾ ਸੰਗਤ ਜੀ। ਅਜੇ ਤਾਂ ਖਾਲਸੇ ਦਾ ਰਾਜ ਕੋਈ ਨਹੀਂ ਹੈ, ਜਿੱਦਣ ਇੱਕ ਹਿੱਸੇ ਦੁਨੀਆਂ ਦੇ ਕਿਸੇ ਹਿੱਸੇ ਚ ਵੀ ਰਾਜ ਆ ਗਿਆ, ਇੰਨੀ ਸ਼ਕਤੀ ਨੇ, ਇੰਨੀ ਛੇਤੀ ਨਾਲ ਖਾਲਸਾ ਵਧੇਗਾ। ਇਹ ਜਿਹੜਾ ਸੇਲ ਜੱਟ ਕੀ ਕੱਛ ਪੈਰ ਕਸ਼ਹਿਰਾ ਪਕੜਾ ਪਰਵਾਇਆ ਹੈ ਨਾ, ਪਹਿਰਾਇਆ ਸਤਿਗੁਰੂ ਨੇ, ਉਹ ਸਾਧ ਸੰਗਤ ਜੀ ਬ੍ਰੇਕਾਂ ਕਸ਼ਹਿਰਾ ਪਾਉਣਾ, ਬਰੀਆਂ ਪਾ ਕੇ। ਜਿਹੜੇ ਆਮ ਕੱਛੇ ਪਾਈ ਫਿਰਦੇ ਉਹ ਕਸ਼ਹਿਰਾ ਨਹੀਂ ਹੈ ਸਾਧ ਸੰਗਤ ਦਾ, ਇਹ ਜਿਹੜਾ ਬ੍ਰੇਕਾਂ ਕਸ਼ਹਿਰਾ ਹੈ, ਇਸ ਕਰਕੇ ਵੀ ਇਸ ਵਿਸ਼ਿਆਂ ਵਕਾਰਾਂ ਤੋਂ ਗੁਰੂ ਦਾ ਖਾਲਸਾ ਬਚਿਆ ਰਹੇ। ਵਿਸ਼ਿਆਂ ਵਕਾਰਾਂ ਦੇ ਵਿੱਚ ਨਹੀਂ ਜਾਣਾ, ਕੋਈ ਸਮਾਂ ਸੀ ਸਾਡੇ ਵਾਸਤੇ, ਲੋਕ ਜਿਹੜੇ ਸਨ ਸਾਧ ਸੰਗਤ ਲੋਕਾਂ ਹਿੰਦੁਆਣੀਆਂ, ਇਹ ਜਾ ਕੇ ਕਿਆ ਕਰਦੇ ਸੀ, ਮੋੜੀ ਬਾਬਾ ਕੱਛ ਵਾਲਾ ਮੇਰੀ ਰਨ ਬਸਰੇ ਨੂੰ ਗਏ ਵੀ ਕੱਛ ਵਾਲੇ ਬਾਬੇ ਸਾਡੇ ਭਰਾ ਬੈਠੇ, ਉਹਨਾਂ ਨੂੰ ਸਲਾਹ ਦੇ ਦਿਓ ਵੀ ਤੁਹਾਡੀਆਂ ਭੈਣਾਂ ਹਿੰਦੂ ਦੀ ਹਿੰਦੂ ਹਿੰਦੁਸਤਾਨ ਦੀ ਇੱਜ਼ਤ ਨੂੰ ਚੁੱਕੀ ਜਾਂਦੇ, ਲਈ ਜਾਂਦੇ ਜੁਰਮਾਨੇ, ਤੇ ਉਹਨਾਂ ਨੂੰ ਛਡਾਇਆ, ਇੱਕ ਵਾਰ 30,000 ਛਡਾਏ, ਇੱਕ ਵਾਰ 26,000 ਛਡਾਏ, ਇੱਕ ਵਾਰ 25,000 ਛਡਾਏ, ਫਿਰ ਇੱਕ ਵਾਰ ਸਾਧ ਸੰਗਤ ਹਿੰਦੂ ਇੱਕ ਲੈ ਰੋਂਦਾ ਆ ਗਿਆ, ਕਹਿੰਦਾ ਮੇਰੀ ਹੰਦਵਾਣੀ ਕਸੂਰ ਦੇ ਪਠਾਨ ਲੈ ਗਏ, ਤਖ਼ਤ ਸਾਹਿਬ ਤੇ ਆਣ ਕੇ ਬੇਨਤੀ ਕੀਤੀ ਹੈ। ਖਾਲਸੇ ਨੇ ਉੱਥੇ ਸਾਧ ਸੰਗਤ ਜੀ ਗੁਰਮਤਾ ਕੀਤਾ, ਕਸੂਰ ਦੀਆਂ 22 ਗੜੀਆਂ ਫਤਿਹ ਕੀਤੀਆਂ, ਜਿਹੜਾ ਸਾਧ ਸੰਗਤ ਜੀ ਖਾਲਸੇ ਨੇ ਸਿਰਫ ਇੱਕ ਬੀਬੀ ਦੀ ਅਬਲਾ ਦੀ ਇੱਜ਼ਤ ਬਚਾਉਣ ਵਾਸਤੇ, ਇਹ ਹੈ ਜੱਟਸਾਤ ਦੀ ਨਿਸ਼ਾਨੀ। ਇਸ ਕਰਕੇ ਗੁਰੂ ਦੇ ਖਾਲਸੇ ਨੇ ਸਾਧ ਸੰਗਤ ਜੀ ਜੱਟਸਾਤ ਵਿੱਚ ਰਹਿਣਾ, ਪੱਕੇ ਧਾਰ ਨਹੀਂ ਰਹਿਣਾ ਸਾਧ ਸੰਗਤ ਗੁਰੂ ਦੇ ਪਿਆਰੇ। ਇਹ ਜੇ ਕਸ਼ਹਿਰਾ ਸਾਧ ਸੰਗਤ ਕਿਸੇ ਤਰ੍ਹਾਂ ਵਿਸਰ ਜਾਵੇ, ਤੇ ਕਸ਼ਹਿਰਾ ਜਦੋਂ ਆਪਾਂ ਇਸ਼ਨਾਨ ਕਰਨਾ ਹੈ, ਗਿੱਲਾ ਕਸ਼ਹਿਰਾ ਲਾ ਕੇ ਸੁੱਕੇ ਦਾ ਕਸ਼ਹਿਰੇ ਦਾ ਪਹੁੰਚਾ ਪਾ ਕੇ, ਇੱਕ ਪਹੁੰਚਾ ਗਿੱਲੇ ਦਾ ਲਾਉਣਾ ਹੈ, ਇੱਕ ਸੁੱਕੇ ਦਾ ਪਾ ਕੇ ਦੂਜਾ ਕਸ਼ਹਿਰਾ ਗਿੱਲੇ ਦਾ ਤਾਂ ਲਾਉਣਾ ਹੈ ਸਾਧ ਸੰਗਤ ਪਹੁੰਚਾ। ਕਸ਼ਹਿਰਾ ਜੇ ਕਿਤੇ ਵਿਸਰ ਜਾਵੇ ਤਾਂ ਪੰਜਾਂ ਪਿਆਰਿਆਂ ਕੋਲੋਂ ਅਰਦਾਸ ਹੁੰਦੀ, ਜੇ ਪੰਜਾਂ ਪਿਆਰਿਆਂ ਕੋਲੋਂ ਇਹਦੀ ਬੱਜਰ ਕੁਰਾਹਤ ਕੁਰਾਹਤ ਮੰਨੀ ਗਈ, ਜਿਹੜਾ ਕਸ਼ਹਿਰਾ ਵਿਸਰ ਜਾਏ, ਨਹੀਂ ਵਿਸਰਨਾ ਚਾਹੀਦਾ ਸਾਧ ਸੰਗਤ ਜੀ। ਜੇ ਵਿਸਰ ਜਾਏ, ਪੰਜ ਪਿਆਰੇ ਸਿੰਘ ਤਿਆਰ ਬੁਰ ਤਿਆਰ ਇਕੱਠੇ ਕਰ ਲੈਣੇ ਆ, ਤਿਆਰ ਬੁਰ ਤਿਆਰ ਕਰਕੇ ਸਾਧ ਸੰਗਤ ਉਹਨਾਂ ਨੇ ਪੰਜਾਂ ਪਾਠਾਂ ਦੇ ਜਪਜੀ ਸਾਹਿਬ ਦੇ ਪੰਜ ਪਾਠਾਂ ਦੀ ਉਹ ਤਨਖਾਹ ਲਾਉਣ, ਉਹਨਾਂ ਚਿਰ ਛਕਣਾ ਕੁਝ ਨਹੀਂ ਜਿੰਨਾ ਚਿਰ ਸਾਧ ਸੰਗਤ ਜੀ ਅਰਦਾਸ ਪੰਜਾਂ ਪਿਆਰਿਆਂ ਕੋਲ ਨਾ ਕਰਾ ਲਈ। ਪੰਜ ਜਪਜੀ ਸਾਹਿਬ ਦੇ ਪਾਠ ਕਰਕੇ ਅਰਦਾਸ ਕਰਕੇ ਸਾਧ ਸੰਗਤ ਜੀ ਫੇਰ ਆਪਾਂ ਕਸ਼ਹਿਰਾ, ਜਿਹੜਾ ਕਸ਼ਹਿਰਾ ਤਾਂ ਪਾਇਆ ਹੀ ਹੁੰਦਾ, ਪਰ ਉਹਦੀ ਗਲਤੀ ਜਿਹੜੀ ਹੈ ਸਾਧ ਸੰਗਤ ਫੇਰ ਦੂਰ ਹੋਵੇਗੀ। ਇਸੇ ਤਰ੍ਹਾਂ ਜਿਹੜਾ ਕੜਾ ਹੈ, ਕੜਾ ਜਿਸ ਤਰ੍ਹਾਂ ਸਾਧ ਸੰਗਤ ਜੀ ਆਪਣੀ ਬਾਂਹ ਨੂੰ ਕਰਕੇ ਰੱਖਦਾ ਹੈ, ਕੜਾ ਸਰਬਲੋ ਦਾ ਪਾਉਣਾ, ਧਾਤ ਦਾ ਕੋਈ ਨਹੀਂ ਪਾਉਣਾ, ਕੋਈ ਸਾਧ ਸੰਗਤ ਜੀ ਜਿਸ ਤਰ੍ਹਾਂ ਇਹ ਇਸੇ ਤਰ੍ਹਾਂ ਨਿਗਲ ਕੀਤੇ ਹੋਏ ਕੜੇ ਨਹੀਂ ਪਾਉਣੇ, ਸਰਬਲੋ ਦਾ ਨਰੋਲ ਸਰਬਲੋ ਦਾ ਪਾਉਣਾ ਹੈ, ਕਿਉਂਕਿ ਸਰਬਲੋ ਦਾ ਜੇ ਕੜਾ ਪਾਵਾਂਗੇ, ਇਹ ਰੋਮਾਂ ਦੇ ਰਾਹੀਂ ਘੱਸ ਕੇ ਆਪਣੇ ਸਾਧ ਸੰਗਤ ਮੇਧੇ ਨੂੰ ਤਾਕਤ ਦਿੰਦਾ। ਗੁਰੂ ਸਾਹਿਬ ਨੇ ਜਿੰਨਾ ਵੀ ਖਾਲਸੇ ਪੰਥ ਨੂੰ ਜੋ ਮਰਜ਼ਾਦਾ ਦਿੱਤੀ ਹੈ, ਸਾਇੰਟਿਫਿਕ ਤਰੀਕੇ ਨਾਲ ਹੀ ਸਾਧ ਸੰਗਤ ਸਾਰੇ ਪਾਸਿਓਂ ਸਹੀ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਜਿੰਨੀ ਵੀ ਸਾਧ ਸੰਗਤ ਆਮ ਕਹਿੰਦੇ ਸਾਇੰਸ ਦੇ ਯੁੱਗ ਦੀ ਗੱਲ ਹੈ, ਜਿੱਥੇ ਸਾਇੰਸ ਖਤਮ ਹੁੰਦੀ ਉੱਥੇ ਗੁਰਮਤ ਸ਼ੁਰੂ ਹੁੰਦੀ ਹੈ ਸਾਧ ਸੰਗਤ ਜੀ, ਐਸੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਸਾਡੇ ਤੇ। ਕੜਾ ਜਿੱਦਾਂ ਬਾਂਹ ਨੂੰ ਕੜਕੇ ਰੱਖਦਾ ਹੈ, ਇਸੇ ਤਰ੍ਹਾਂ ਅਸੀਂ ਮਨ ਨੂੰ ਕੜਕੇ ਰੱਖਣਾ, ਰਹਿਤ ਮਰਜ਼ਾਦਾ ਚ ਰੱਖਣਾ ਹੈ। ਮਨ ਜਿਹੜਾ ਕਿਸੇ ਪਾਸੇ ਭੌਣ ਨਹੀਂ ਦੇਣਾ, ਪੁੱਠੇ ਪਾਸੇ ਨੂੰ ਜਾਣ ਨਹੀਂ ਦੇਣਾ, ਵਿਸ਼ਿਆਂ ਵਕਾਰਾਂ ਵਾਲੇ ਮਨ ਨੂੰ ਅਸੀਂ ਜਾਣ ਨਹੀਂ ਦੇਣਾ। ਇਸ ਕਰਕੇ ਸਾਧ ਸੰਗਤ ਇਹ ਕੜੇ ਤੋਂ ਆਪਾਂ ਸਿੱਖਿਆ ਲੈਣੀ ਹੈ। ਜਿੱਦਾਂ ਕੜੇ ਦਾ ਆਦਿਅੰਤ ਕੋਈ ਨਹੀਂ ਹੈ, ਇਹਦਾ ਜੋੜ ਕੋਈ ਨਹੀਂ ਹੁੰਦਾ ਸਾਧ ਸੰਗਤ ਜੀ ਕੜੇ ਦਾ, ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਦਾ ਜੋੜ ਆਦਿਅੰਤ ਕੋਈ ਨਹੀਂ ਹੈ, ਉਹਦਾ ਅੰਤ ਕੋਈ ਨਹੀਂ ਪਾ ਸਕਦਾ। ਇਸੇ ਤਰ੍ਹਾਂ ਜਿਹੜਾ ਜਿਹੜੇ ਹੱਥ ਦੇ ਵਿੱਚ ਸੱਜੇ ਹੱਥ ਚ ਕੜਾ ਪਾਉਣਾ, ਇਸ ਬਾਂਹ ਦੇ ਨਾਲ ਝੂਠੇ ਦਸਤਖਤ ਝੂਠੇ ਅੰਗੂਠੇ ਲਾਉਣੇ ਮਨਾ ਹਨ, ਇਹ ਮਰਜ਼ਾਦਾ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਪੰਜਵੀਂ ਪਹਿਲੀ ਰਾਤ, ਜਿਹੜੀ ਪੰਜਵੀਂ ਰਾਤ ਉਹ ਕੇਸ ਹੈ ਸਾਡੇ, ਕਈ ਗੁਰਮੁਖ ਪਿਆਰੇ ਕੇਸਗੀ ਬਾਰੇ ਕਹਿ ਰਹੇ ਹਨ, ਪਰ ਨਹੀਂ ਗੁਰਮੁਖੋ, ਜੇ ਕੇਸਗੀ ਰਹਿਤ ਹੋਵੇ ਤਾਂ ਫਿਰ ਤਾਂ ਮੋਨਿਆਂ ਨੂੰ ਵੀ ਕੇਸਗੀ ਬੰਨ ਕੇ ਅੰਮ੍ਰਿਤ ਛਕਾਈ ਜਾਂਦੇ, ਫਿਰ ਕੇਸਗੀ ਰਹਿਤ ਹੋ ਗਈ। ਨਹੀਂ ਗੁਰਮੁਖੋ, ਰਹਿਤ ਤਾਂ ਕੇਸ ਹਨ, ਪਰ ਕੇਸਗੀ ਜਿਹੜੀ ਆ ਉਸ ਕੇਸਾਂ ਵਾਸਤੇ ਜ਼ਰੂਰੀ ਹੈ, ਜ਼ਰੂਰ ਕੇਸ ਢੱਕ ਕੇ ਰੱਖਣੇ ਆ। ਇੱਥੋਂ ਤੱਕ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਬਚਨ ਕਰਿਆ ਕਰਦੇ ਸਨ ਕਿ ਜਦੋਂ ਕੇਸੀ ਇਸ਼ਨਾਨ ਗੁਰੂ ਦੇ ਸਿੱਖ ਨੇ ਕੀਤਾ, ਜੇ ਤਾਂ ਕੱਲਾ ਬੈਠਾ ਹੈ ਤਾਂ ਸਾਧ ਸੰਗਤ ਜੀ ਆਪਾਂ ਕੇਸਾਂ ਤੋਂ ਕੱਪੜਾ ਲਾਹ ਸਕਦੇ ਹਾਂ। ਜੇ ਕੋਈ ਸਿੰਘ ਲਾਗੇ ਆਣ ਕੇ ਬੈਠ ਗਿਆ, ਉਹ ਸਿੰਘ ਦੇ ਸਤਿਕਾਰ ਵਾਸਤੇ ਵੀ ਜਦੋਂ ਕੋਈ ਗੱਲ ਕਰਨੀ ਗੁਰੂ ਘਰ ਦੇ, ਉਦੋਂ ਵੀ ਕੇਸਾਂ ਦੇ ਉੱਤੇ ਸਾਧ ਸੰਗਤ ਜੀ ਉਹ ਆਪਾਂ ਕੱਪੜਾ ਲੈ ਕੇ ਫਿਰ ਗੁਰੂ ਦੀ ਗੱਲ ਕਰ ਸਕਦੇ, ਫੇਰ ਫਿਰ ਕੇ ਸਿੰਘ ਨੂੰ ਫਤਿਹ ਬੁਲਾ ਸਕਦੇ ਹਾਂ। ਜਿਹੜਾ ਸਿੰਘ ਨੂੰ ਸਿੰਘ ਮਿਲੇ ਉਹਨੂੰ ਗੱਜ ਕੇ ਫਤਿਹ ਬੁਲਾਉਣੀ ਹੈ, ਇਹ ਮਰਜ਼ਾਦਾ ਗੁਰੂ ਸਾਹਿਬ ਨੇ ਬਖਸ਼ੀ ਹੈ। ਪੰਜਾਂ ਕਕਾਰਾਂ ਦਾ ਸਾਨੂੰ ਇਹ ਸਾਧ ਸੰਗਤ ਰਹਿਮਤ ਦਿੱਤੀ ਹੈ। ਕੇਸਾਂ ਦੀ ਸਾਧ ਸੰਗਤ ਜੀ ਗੱਲ ਹੈ, ਕੇਸ ਜਿਹੜੇ ਘਸਾਉਣੇ ਪਟਾਉਣੇ ਮਨਾਉਣੇ ਮਨਾ ਹਨ, ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਕੋਈ ਵੀ ਰੋਮ ਸਰੀਰ ਦੇ ਅੰਗ ਤੋਂ ਸਾਧ ਸੰਗਤ ਆਪਾਂ ਨਹੀਂ ਲਾ ਸਕਦੇ। ਬੀਬੀਆਂ ਭਰਵੱਟੇ ਕਈ ਮਨਾਈ ਫਿਰਦੀਆਂ ਕਿ ਅੰਮ੍ਰਿਤ ਛਾਕੇ ਵੀ,
ਤਾਂ ਗੁਰਮੁਖੋ ਇਹ ਬਿਲਕੁਲ ਕਦਾ ਚਿੱਤ ਨਹੀਂ ਕਰਨਾ ਜੇ ਕਿਤੇ ਕੇਸ ਰੋਮ ਕੱਟੇਗਾ ਬੱਜਰ ਕੁਰੈਤ ਹੋ ਜਾਂਦੀ ਹੈ ਤੇ ਉਹ ਸਿੱਖ ਕੁਰੈਤ ਹੀ ਹੈ ਅੰਮ੍ਰਿਤ ਭੰਗ ਹੋ ਗਿਆ ਪੰਜਾਂ ਪਿਆਰਿਆਂ ਕੋਲੋਂ ਫਿਰ ਅੰਮ੍ਰਿਤ ਛਕਣਾ ਪੈਂਦਾ ਉਹਨਾਂ ਤੋਂ ਤਨਖਾਹ ਲਵਾਉਣੀ ਪੈਂਦੀ ਹੈ ਐਸੇ ਸਾਰਸੰਗ ਕੇਸਾਂ ਦੀ ਸਭ ਤੋਂ ਜ਼ਿਆਦਾ ਸਾਰਸੰਗ ਤਾਂ ਮਨਾਹੀ ਹੈ ਇਸੇ ਤਰ੍ਹਾਂ ਸਾਰਸੰਗ ਜੀ ਸਾਬਣ ਲਾ ਕੇ ਕੈਮੀਕਲ ਲਾ ਕੇ ਜਾਂ ਸਾੜ ਕਿਸੇ ਤਰ੍ਹਾਂ ਵੀ ਰੋਮ ਨੂੰ ਘਸਾਉਣਾ ਪਟਾਉਣਾ ਮਨਾਉਣਾ ਮਨਾ ਸੋ ਇਸੇ ਤਰ੍ਹਾਂ ਕੇਸਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਤੇ ਰਹਿਮਤ ਕੀਤੀ ਹੈ ਇਹ ਸਾਨੂੰ ਆਪਣਾ ਸਰੂਪ ਬਖਸ਼ਿਆ ਹੈ ਸਾਧ ਸੰਗਤ ਜੀ ਅਕਾਲ ਪੁਰਖ ਕੇਸਵ ਹੈ ਤੇ ਉਹਨੇ ਸਾਨੂੰ ਖਾਲਸੇ ਨੂੰ ਆਪਣਾ ਸਰੂਪ ਹਰ ਮਨੁੱਖ ਨੂੰ ਦਿੱਤਾ ਹੈ ਜੰਮ ਦਾ ਸਿੱਖ ਜੇ ਮੁੰਨ ਕੇ ਦੂਜੇ ਧਰਮ ਬਣਦੇ ਆ ਤੇ ਜੇ ਵੇਖ ਲੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਬਚਨ ਕਰਿਆ ਕਰਦੇ ਸਨ ਕਹਿੰਦੇ ਸਨ ਕਿ ਸਾਨੂੰ ਆਣ ਕੇ ਕਈ ਸਵਾਲ ਕਰਦੇ ਸੀ ਹਿੰਦੂ ਲੋਕ ਸੰਤਾਂ ਨੂੰ ਕਹਿੰਦੇ ਜੀ ਤੁਸੀਂ ਤੇ ਹਿੰਦੂਆਂ ਚੋਂ ਨਿਕਲੇ ਹੋ ਕਹਿੰਦੇ ਨਹੀਂ ਭਾਈ ਜੰਮ ਦਾ ਸਿੱਖ ਮੁੰਨ ਕੇ ਹਿੰਦੂ ਤਾਂ ਹਿੰਦੂ ਬਣਦਾ ਹੈ ਕਹਿੰਦੇ ਅਸੀਂ ਤਾਂ ਏਕਤਾ ਕਰਦੇ ਆ ਉਹ ਕਹਿੰਦੇ ਜੀ ਤੁਸੀਂ ਦੁਬਧਾ ਪੈਦਾ ਕਰਦੇ ਨਹੀਂ ਭਾਈ ਦੁਬਧਾ ਤੁਸੀਂ ਕੀਤੀ ਹੈ ਕੈਂਚੀ ਤੇ ਪੱਛੜਾ ਦੁਬਧਾ ਦੀ ਨਿਸ਼ਾਨੀ ਹੈ ਕੈਂਤੀ ਪੱਛੜਾ ਤੇ ਜਿਹੜਾ ਭਾਈ ਇਹ ਦੁਫਾੜ ਪਾਉਂਦਾ ਹੈ ਜੇ ਭਾਈ ਕੋਈ ਜਿੱਦਾਂ ਦਾ ਮਾਤਾ ਦੇ ਗਰਭ ਚੋਂ ਪੈਦਾ ਹੋਇਆ ਜੇ ਉਸੇ ਤਰ੍ਹਾਂ ਦਾ ਸਾਰੀ ਜ਼ਿੰਦਗੀ ਨਭ ਜਾਵੇ ਸਾਰੇ ਸਿੱਖ ਕਹਿਣ ਵਿਚੋਂ ਝੰਜਟ ਹੀ ਮੁੱਕ ਜੇ ਨਾ ਮੁਸਲਮਾਨ ਨਾ ਹਿੰਦੂ ਨਾ ਈਸਾਈ ਕੋਈ ਹੋਰ ਕਹਿਣੇ ਨਾ ਸਾਰੇ ਕਹਿਣ ਵੀ ਸਿੱਖ ਹਨ ਸੋ ਸਾਰ ਸੰਗਤ ਜੰਮ ਦਾ ਸਿੱਖ ਹੈ ਮੁੰਨ ਕੇ ਦੂਜੇ ਧਰਮ ਬਣਦੇ ਆ ਇਸੇ ਤਰ੍ਹਾਂ ਕੇਸਾਂ ਦੀ ਬੇਅਦਬੀ ਹਰ ਗੁਰਸਿੱਖ ਨੇ ਜਿਹਦੇ ਗੁਰਸਿੱਖ ਦੇ ਘਰ ਜਨਮ ਲਿਆ ਹੈ ਉਹਦਾ ਪਹਿਲਾ ਫਰਜ਼ ਬਣਦਾ ਪ੍ਰਥਮ ਰਹਿਤ ਜੇ ਜਾਣ ਖੰਡੇ ਕੀ ਪਾਹੁਲ ਛਕਾ ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜੋਲਾ ਹੈ ਜਿਹੜਾ ਭਾਈ ਹੋਰ ਕੋਈ ਪਾਹੁਲ ਨਹੀਂ ਲੈਂਦਾ ਸਤਿਗੁਰ ਕਥਨ ਕਰਦੇ ਹਨ ਬਿਨਾਂ ਸ਼ਾਸਤਰੰ ਕੇਸੰ ਨਾਰੰਗ ਭੇਡ ਜਾਨ ਗਾਹ ਕਾਨ ਤਾਕੋ ਕਿਤਾ ਲਾ ਸਿਧਾਨ ਇਹੀ ਮੋਹਰ ਆ ਗਿਆ ਸੁਨੋ ਹੇ ਪਿਆਰੇ ਬਿਨਾਂ ਸ਼ਾਸਤਰੰ ਕੇਸੰ ਨਾ ਦੇਵੂ ਦਿਦਾਰੇ ਗੁਰੂ ਕਲਗੀਧਰ ਪਿਤਾ ਜੀ ਕਹਿੰਦੇ ਹਨ ਕਿ ਮੈਂ ਸ਼ਾਸਤਰਾਂ ਦੇ ਕੇਸਾਂ ਤੋਂ ਬਿਨਾਂ ਮੈਂ ਸਿੱਖ ਨੂੰ ਦਿਦਾਰੇ ਨਹੀਂ ਦਿੰਦਾ ਤੇ ਅੱਜ ਕੱਲ ਮੁੰਨ ਕੇ ਅਸੀਂ ਕਹਿ ਦਿੰਦੇ ਅਸੀਂ ਸਿੱਖ ਬਣ ਗਏ ਨਹੀਂ ਭਾਈ ਜੋ ਗੁਰੂ ਕਲਗੀਧਰ ਪਿਤਾ ਨੇ ਸਾਨੂੰ ਵਿਸਾਖੀ ਵਾਲੇ ਦਿਨ ਏਡਾ ਵੱਡਾ ਸੂਰਮੇ ਯੋਧੇ ਪੈਦਾ ਕੀਤੇ ਮੁਕੰਮਲ ਮਰਦ ਬਣਾਇਆ ਅਸੀਂ ਮਰਦਾਂ ਦੇ ਪੁੱਤ ਹਾਂ ਤੇ ਅਸੀਂ ਦੂਸਰਿਆਂ ਦੇ ਵਿਚ ਕਿਉਂ ਰਲਦੇ ਹਾਂ ਭਾਈ ਇਹ ਆਪਾਂ ਆਪ ਵਿਚਾਰ ਕਰਨੀ ਹੈ ਅੰਮ੍ਰਿਤ ਛਕਣਾ ਜਿਹੜਾ ਬਹੁਤ ਜ਼ਰੂਰੀ ਹੈ ਹਰ ਗੁਰਸਿੱਖ ਦੇ ਵਾਸਤੇ ਬਲਕਿ ਦੁਨੀਆਂ ਦਾ ਕੋਈ ਜੀਵ ਕੋਟੀ ਦਾ ਕੋਈ ਵੀ ਪ੍ਰਾਣੀ ਹੈ ਜਿੱਦਾਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਹੈ ਸੁਰ ਨਾਰ ਮੁੰਨ ਜਾਣੇ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਤੇ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੀ ਸੱਚਾ ਮਨ ਵਸਾਇਆ ਗੁਰੂ ਨੇ ਕਿਰਪਾ ਕੀਤੀ ਹੈ ਤਾਂ ਭਾਈ ਅੰਮ੍ਰਿਤ ਅਸੀਂ ਪ੍ਰਾਪਤ ਕੀਤਾ ਹੈ ਪੰਜਾਂ ਪਿਆਰਿਆਂ ਕੋਲੋਂ ਅਸੀਂ ਅੰਮ੍ਰਿਤ ਪ੍ਰਾਪਤ ਕਰਨਾ ਹੈ ਸੋ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੰਜਾਂ ਕਕਾਰਾਂ ਦੇ ਬਾਰੇ ਦੱਸਿਆ ਜੇ ਹੁਣ ਜਿਹੜੇ ਪੰਜ ਬਾਣੀਆਂ ਦੇ ਬਾਰੇ ਤੇ ਪੰਜ ਬਾਣੀਆਂ ਬਾਰੇ ਸਾਧ ਸੰਗਤ ਜੀ ਗੁਰੂ ਕਲਗੀਧਰ ਪਿਤਾ ਨੇ ਬਚਨ ਕੀਤਾ ਪਹਿਲੋਂ ਜਪਜੀ ਸਾਹਿਬ ਦਾ ਪਾਠ ਕੀਤਾ ਫਿਰ ਜਾਪ ਸਾਹਿਬ ਦਾ ਪਾਠ ਕੀਤਾ ਫਿਰ ਤੋਹ ਪ੍ਰਸਾਦ ਸਵਈਏ ਦਾ ਪਾਠ ਕੀਤਾ ਫਿਰ ਸਾਧ ਸਿੰਘ ਚੌਪੀ ਸਾਹਿਬ ਬੇਨਤੀ ਚੌਪਈ ਸਾਹਿਬ ਦਾ ਪਾਠ ਕੀਤਾ ਫਿਰ 40 ਪੌੜੀਆਂ ਆਨੰਦ ਸਾਹਿਬ ਦਾ ਪੂਰਨ ਪਾਠ ਕਰਕੇ ਅੰਮ੍ਰਿਤ ਸੰਚਾਰ ਕੀਤਾ ਤੇ ਪੰਜ ਬਾਣੀਆਂ ਜਿਹੜੀਆਂ ਹਨ ਜਿਸ ਤਰ੍ਹਾਂ ਜਪਜੀ ਸਾਹਿਬ ਜਪ ਜਦੋਂ ਜਪ ਕੀਤਾ ਸਾਧ ਸੰਗਤ ਉਦੋਂ ਜਾਪ ਜਾਪ ਸਾਹਿਬ ਦੂਜੀ ਬਾਣੀ ਹੈ ਜਾਪ ਚੱਲ ਪਿਆ ਜਦੋਂ ਜਪ ਕੀਤਾ ਉਦੋਂ ਜਾਪ ਚੱਲ ਪਿਆ ਜਪਜੀ ਸਾਹਿਬ ਜਿਹੜਾ ਸਾਡਾ ਦਸਵਾਂ ਦਵਾਰ ਖੋਲਦਾ ਜੇ ਜੋ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਵੀ ਸਾਧ ਸਿੰਘ ਜੀ ਟਕਸਾਲ ਚ ਵੀ ਹੋਰ ਵੀ ਬਚਨ ਵੇਹਦੇ ਆ ਗੁਰਸਿੱਖਾਂ ਵੱਲ ਦਰਸ਼ਨ ਕਰਦੇ ਆ ਤੇ ਕਈ ਬੜੇ ਬੜੇ ਅਭਿਆਸੀ ਸੌ ਸੌ ਪਾਠ ਜਪਜੀ ਸਾਹਿਬ ਦਾ ਅਭਿਆਸ ਕਰਦੇ ਆ ਧੰਨ ਗੁਰੂ ਨਾਨਕ ਸਾਹਿਬ ਨੂੰ ਜੇ ਕਿਸੇ ਸਿੱਖ ਨੇ ਆਖਿਆ ਮਹਾਰਾਜ ਜੀ ਮੈਂ ਪ੍ਰਾਪਤੀ ਕਰਨੀ ਚਾਹੁੰਦਾ ਕਿਰਪਾ ਕਰੋ ਤਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸੇ ਪਾਤਸ਼ਾਹੀਆਂ ਤੇ ਹੁਣ ਤੱਕ ਵੀ ਸਾਧ ਸਿੰਘ ਜਪਜੀ ਸਾਹਿਬ ਦੇ ਮਹਾਤਮ ਦੇ ਬਾਰੇ ਦੱਸਿਆ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ ਉਹਦਾ ਦਸਵਾਂ ਦਵਾਰ ਖੁੱਲ ਜਾਂਦਾ ਆਪਣੇ ਆਪ ਹੀ ਸਾਧ ਸੰਗਤ ਸਹਿਜ ਅਵਸਥਾ ਦੇ ਵਿਚ ਗੁਰੂ ਦਾ ਜਾਪ ਚੱਲਦਾ ਹੈ ਸੋ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਪਾਠ ਪਹਿਲੋਂ ਪੜਿਆ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਰ ਹੈ ਭਾਈ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਓਅੰਕਾਰ ਦੇ ਵਿਚੋਂ ਮੂਲ ਮੰਤਰ ਨਿਕਲਿਆ ਨਾਨਕੋ ਸੀਪੀ ਸੱਚ ਤੱਕ ਨਾਨਕੋ ਸੀਪੀ ਸੱਚ ਤੱਕ ਮੂਲ ਮੰਤਰ ਤੋਂ ਸਾਰਾ ਜਪਜੀ ਸਾਹਿਬ ਨਿਕਲਿਆ ਤੇ ਸਾਰੇ ਜਪਜੀ ਸਾਹਿਬ ਦਾ ਟੀਕਾ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਹੈ ਤੇ ਜਪਜੀ ਸਾਹਿਬ ਜਦੋਂ ਅਸੀਂ ਪੜ੍ਹਦੇ ਹਾਂ ਸਾਰੇ ਮਹਾਤਮ ਵਿਚ ਆ ਜਾਂਦੇ ਸੁਣਨ ਦਾ ਮੰਨਣ ਦਾ ਸੋ ਸਾਰ ਸੰਗ ਹਰ ਤਰ੍ਹਾਂ ਦੇ ਤੀਰਥਾਂ ਦੇ ਬਾਰੇ ਵੀ ਦੱਸਦੇ ਹਨ ਤੇ ਇਸੇ ਤਰ੍ਹਾਂ ਹਰ ਤਰ੍ਹਾਂ ਦਾ ਗੁਰੂ ਸਾਹਿਬ ਨੇ ਉਪਦੇਸ਼ ਬਖਸ਼ਿਆ ਜਦੋਂ ਜਾਪ ਕੀਤਾ ਸਾਧ ਸੰਗਤ ਫਿਰ ਜਾਪ ਚੱਲ ਪਿਆ ਜਾਪ ਸਾਹਿਬ ਜਿਹੜਾ ਜਿੰਨੇ ਵੀ ਸਾਧ ਸੰਗਤ ਜਾਪ ਸਾਹਿਬ ਦੀਆਂ ਪੌੜੀਆਂ 199 ਹਨ ਇਹਨਾਂ ਸਾਰੀਆਂ ਪੌੜੀਆਂ ਦੇ ਵਿਚ ਅਕਾਲ ਪੁਰਖ ਦੇ 83 ਲੱਖਣ ਦੱਸੇ ਹਨ ਅਕਾਲ ਪੁਰਖ ਦੇ ਲੱਖਣ ਦੱਸੇ ਉਹਨਾਂ ਦੇ ਨਾਮ ਦੱਸੇ ਆ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਕਾਲ ਪੁਰਖ ਵਾਹਿਗੁਰੂ ਦੇ ਚੱਕਰ ਚੇਨ ਯਾਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਯਾਰ ਰੇਖ ਪੇਖ ਕੋਕਾ ਹੈ ਨਾ ਸਕਤ ਕੇ ਅਚਲ ਮੂਰਤ ਅਨ ਭਾਉ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹਿ ਸਾਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਾਰੇ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤੁਹ ਸਰਬ ਨਾਮ ਕਥਾ ਕਵਣ ਕਰਮ ਨਾਮ ਵਰਣਤ ਸੁਮਤ। ਗੁਰੂ ਸਾਹਿਬ ਜੀ ਨੇ ਉਸ ਅਕਾਲ ਪੁਰਖ ਨੂੰ ਨਾ ਚੱਕਰ ਹੈ ਨਾ ਚੇਨ ਹੈ ਉਹਦਾ, ਉਹਦੇ ਉਸਤਤੀ ਕੀਤੀ ਹੈ। ਜਦੋਂ ਜਪ ਕੀਤਾ ਉਦੋਂ ਫਿਰ ਜਾਪ ਚੱਲ ਪਿਆ। ਜਦੋਂ ਜਾਪ ਚੱਲਿਆ ਸਾਧ ਸੰਗਤ ਜੀ ਵੇਖ ਲੋ, ਜਿਹੜਾ ਸਿਮਰਨ ਕਰਨ ਵਾਲਾ ਮਨੁੱਖ ਜੀ ਦਾ ਜਾਪ ਚੱਲ ਪੈਂਦਾ ਹੈ, ਫਿਰ ਸਾਧ ਸੰਗਤ ਜੀ ਉਸ ਗੁਰਸਿੱਖ ਨੂੰ ਵਿਰਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹੜੇ ਤੋਹ ਪ੍ਰਸਾਰ ਸਵਈਏ ਅੰਮ੍ਰਿਤ ਸਵਈਏ ਜਿਹਨੂੰ ਕਹਿੰਦੇ, ਦਸ ਸਵਈਏ ਸਰਾਵਗ ਸ਼ੁੱਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ, ਸੂਰ ਸੁਰਾਰਦਨ ਸ਼ੁੱਧ ਸਿਧਾਦਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਅਤ ਪ੍ਰਾਣ ਪਤੀ ਕੇ, ਸਤਿਗੁਰੂ ਸੱਚੇ ਪਾਤਸ਼ਾਹ ਨੇ ਤੋਹ ਪ੍ਰਸਾਰ ਸਵਈਏ ਜਿਹੜੇ ਅੰਮ੍ਰਿਤ ਸਵਈਏ ਹਨ ਉਹਨਾਂ ਦੇ ਵਿਚ ਵਿਰਾਗ ਦੀ ਸਤਿਗੁਰ ਸੱਚੇ ਪਾਤਸ਼ਾਹ ਨੇ ਉਪਦੇਸ਼ ਬਖਸ਼ਿਆ। ਜਦੋਂ ਜਾਪ ਕੀਤਾ ਜਾਪ ਚੱਲ ਪਿਆ, ਫਿਰ ਵਿਰਾਗ ਉਤਪੰਨ ਹੋ ਗਿਆ, ਪਖੰਡ ਦਾ ਖੰਡਨ ਕੀਤਾ ਸਵਈਆਂ ਦੇ ਵਿਚ। ਕਾਹੂ ਲੈ ਪਾਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ, ਕਾਹੂ ਪਿਸ਼ਾ ਕੋ ਸੀਸ ਨਵਾਇਓ, ਕਹੂ ਬੁਤਾਨ ਕੋ ਪੂਜਤ ਹੈ ਪਸ, ਕਹੂ ਮਿਰਤਾਨ ਕੋ ਪੂਜਨ ਧਾਇਓ, ਕੂੜ ਕਿਰਿਆ ਉਰ ਜਿਓ ਸਭ ਹੀ ਜੱਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹ ਕੂੜ ਦੀ ਕਿਰਿਆ ਚ ਉਰਜਿਆ ਹੋਇਆ ਇਹ ਸਾਧ ਸੰਗਤ ਵਿਰਾਗ ਦੀ ਉਤਪਤੀ ਕੀਤੀ ਹੈ, ਤੇ ਪਖੰਡ ਦਾ ਖੰਡਨ ਕੀਤਾ। ਸਤਿਗੁਰ ਨੇ ਕਿਹਾ ਕਾਹੂਲੇ ਪਾਨ ਪੂਜ, ਕਾਹਦਾ ਪੱਥਰ ਪੂਜਦਾ ਹੈ ਭਾਈ ਤੂੰ, ਪੱਥਰ ਪੂਜਕ ਨੂੰ ਕਿਹਾ ਕਿਉਂ ਪੱਥਰ ਪੂਜਦਾ ਹੈ ਭਾਈ ਤੂੰ, ਕਾਹੂਲੇ ਪਾਨ ਪੂਜ ਧਰਿਓ ਸਿਰ, ਕਾਹੂਲੇ ਲਿੰਗ ਗਰੇ ਲਟਕਾਇਓ। ਕਈ ਆਪਣੀ ਇੰਦਰੀ ਬੰਨ ਕੇ ਗਲ ਨੂੰ ਬੰਨ ਲੈ, ਕਹਿੰਦੇ ਜੀ ਵਕਾਰ ਬੰਨ ਲੈ, ਕਈ ਸ਼ਿਵਲਿੰਗ ਬੰਨ ਕੇ ਮਾਲਾ ਪਾ ਕੇ ਗਲਾਂ ਨੂੰ ਪਾਈ ਫਿਰਦੇ ਆ ਸਾਧ ਸੰਗਤ ਜੀ, ਕਹਿੰਦੇ ਕਾਹਦੇ ਵਾਸਤੇ ਪੱਥਰਾਂ ਦਾ ਭਾਰ ਚੁੱਕੀ ਫਿਰਦਾ ਹੈ ਜੀਵ ਤੋਂ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ, ਕਾਹਦੇ ਵਾਸਤੇ ਵਿਚਾਰ ਕਰ ਰਹੇ ਆ। ਕੋਈ ਕਹਿੰਦਾ ਪੱਛਮ ਦੇਸ਼ ਇਹ ਪੂਰਬ ਦੇਸ਼ ਹਰੀਕਾ ਵਾਸਾ, ਪੱਛਮ ਅਲੇ ਮੁਕੰਮ, ਕਹਿੰਦੇ ਪੱਛਮ ਵਿਚ ਦੇ ਰੱਬ ਦਾ ਖੁਦਾ ਦਾ ਘਰ ਹੈ, ਤੇ ਪੂਰਬ ਦੇ ਵਿਚ ਹਿੰਦੂ ਲੋਕ ਕਹਿੰਦੇ ਹਰੀ ਦਾ ਘਰ ਹੈ, ਪਰ ਸਾਧ ਸੰਗਤ ਉਹ ਤਾਂ ਸਰਬ ਵਿਆਪੀ ਹੈ। ਸਤਿਗੁਰ ਨੇ ਸੱਚੇ ਪਾਤਸ਼ਾਹ ਨੇ ਇੱਥੇ ਪਖੰਡ ਦਾ ਖੰਡਨ ਕੀਤਾ। ਤੋਹ ਪ੍ਰਸਾਦ ਸਵਈਏ ਜਿਹੜਾ ਪੜਦਾ ਹੈ ਉਹਨੂੰ ਵਿਰਾਗ ਦੀ ਉਤਪਤੀ ਹੁੰਦੀ ਹੈ। ਜਦੋਂ ਵਿਰਾਗ ਦੀ ਉਤਪਤੀ ਹੋਈ ਸਾਧ ਸੰਗਤ ਜੀ, ਫਿਰ ਜਦੋਂ ਵਿਰਾਗ ਚ ਆਣ ਕੇ ਕੋਈ ਵੀ ਮਨੁੱਖ ਅਰਦਾਸ ਕਰਦਾ ਹੈ ਗੁਰੂ ਸਾਹਿਬ ਦੇ ਅੱਗੇ, ਤਾਂ ਉਹ ਸਾਧ ਸੰਗਤ ਪੂਰੀ ਹੋ ਜਾਂਦੀ ਹੈ। ਜਦੋਂ ਕਿ ਗੁਰੂ ਸਾਹਿਬ ਨੇ ਬਚਨ ਕੀਤਾ ਦੁੱਖ ਦਾਰੂ ਸੁਖ ਰੋਗ ਭਇਆ, ਜੇ ਦੁੱਖ ਦੇ ਵਿਚ ਆਣ ਕੇ ਪ੍ਰਾਣੀ ਉਦੋਂ ਵਿਰਾਗ ਆਉਂਦਾ ਹੈ ਨਾ, ਉਹ ਫਿਰ ਆਤਮਾ ਜਿਹੜੀ ਪਰਮਾਤਮਾ ਨਾਲੋਂ ਵਿਛੜੀ ਹੋਈ ਹੈ, ਤੇ ਉਹ ਸਾਧ ਸੰਗਤ ਉਹ ਜਿਹੜੀ ਪਰਮਾਤਮਾ ਨਾਲ ਵਿਛੜੀ ਆਤਮਾ ਹੈ, ਉਹ ਮਨ ਵਿਚ ਵਿਰਾਗ ਕਰਦੀ ਹੈ ਕਿ ਮੈਂ ਉਸ ਪਤੀ ਪਰਮਾਤਮਾ ਨਾਲ ਵਿਛੜੀ ਹਾਂ, ਮੈਂ ਕਿੱਦਾਂ ਮਿਲਾਂ। ਫਿਰ ਇਸੇ ਤਰ੍ਹਾਂ ਜਦੋਂ ਵਿਰਾਗ ਉਤਪੰਨ ਹੋਇਆ, ਫਿਰ ਸਾਧ ਸੰਗਤ ਜਦੋਂ ਬੇਨਤੀ ਕੀਤੀ ਉਦੋਂ ਅਰਦਾਸ ਕਰਦੇ ਹਾਂ ਆਪਾਂ, ਫਿਰ ਬੇਨਤੀ ਚੌਪਈ ਸਾਹਿਬ ਹਮਰੀ ਕਰੋ ਹੱਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ, ਹਮਰੇ ਦੁਸ਼ਟ ਸਭੇ ਤੁਮ ਘਾਵੋ, ਆਪ ਹੱਥ ਦੇ ਮੋਹੇ ਬਚਾਵੋ। ਤੋ ਸਤਿਗੁਰ ਦੇ ਜਦੋਂ ਅੱਗੇ ਅਰਦਾਸ ਕੀਤੀ ਹੈ ਬੇਨਤੀ ਚੌਪਈ, ਇਹ ਚੌਥੀ ਬਾਣੀ ਹੈ ਸਾਧ ਸੰਗਤ ਜੀ। ਜਦੋਂ ਬੇਨਤੀ ਕੀਤੀ ਫਿਰ ਬੇਨਤੀ ਸੁਣੀ ਗਈ, ਜਦੋਂ ਬੇਨਤੀ ਸੁਣੀ ਗਈ ਫਿਰ ਸਾਧ ਸੰਗਤ ਆਨੰਦ ਸਾਹਿਬ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਹੋ ਗਿਆ। ਜਿਸ ਤਰ੍ਹਾਂ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸੋ ਸਾਧ ਸੰਗਤ ਜੀਵਨ ਮੁਕਤੀ ਦਾ ਉਹਨੂੰ ਆਨੰਦ ਪ੍ਰਾਪਤ ਹੋ ਜਾਂਦਾ ਹੈ। 40 ਪੌੜੀਆਂ ਆਨੰਦ ਸਾਹਿਬ ਪੂਰਾ ਪੜਨਾ ਹੈ, ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਵਿਧਾਨ ਬਖਸ਼ਿਆ, ਗੁਰੂ ਨੇ ਮਰਜ਼ਾਦਾ ਦਿੱਤੀ ਹੈ। ਕਈ ਮੇਰੇ ਵੀਰ 5 ਪੌੜੀਆਂ ਆਨੰਦ ਸਾਹਿਬ ਦੀਆਂ ਪੜ ਕੇ ਸਾਰ ਲੈਂਦੇ ਆ, ਤੇ ਸਵੇਰ ਨੂੰ ਕਹਿੰਦੇ ਜੀ ਜਾਪ ਸਾਹਿਬ ਤੇ ਜਪਜੀ ਸਾਹਿਬ ਤੇ ਸਵਈਏ ਪੜ ਲਿਆ ਕਰੋ, 24 ਸਾਹਿਬ ਰਹਿ ਰਸ ਚ ਆ ਜਾਂਦੀ ਹੈ, ਤੇ ਇਸੇ ਤਰ੍ਹਾਂ 5 ਪੌੜੀਆਂ ਜਿਹੜੀਆਂ ਆਨੰਦ ਸਾਹਿਬ ਦੀਆਂ ਉਹ ਵੀ ਰਹਿ ਰਸ ਦੇ ਵਿਚ ਆ ਜਾਂਦੀ। ਇਸ ਕਰਕੇ ਬਾਣੀਆਂ 5 ਮਹਾਰੇ ਨੇ, ਕਈਆਂ ਦੇ 2 ਸ਼ਾਮ ਦੀਆਂ ਰਹਿ ਰਸ ਤੇ ਸੋਹਿਲਾ। ਤੇ ਸਾਧ ਸੰਗਤ ਜੀ ਜੇ ਉਹਨਾਂ ਨੂੰ ਇਹ ਪੁੱਛੇ ਬੰਦਾ ਵੀ ਅੰਮ੍ਰਿਤ ਜਦੋਂ ਤਿਆਰ ਕਰਦੇ ਉਦੋਂ ਫਿਰ ਰਹਿਰਸ ਪੜ ਕੇ ਅੰਮ੍ਰਿਤ ਤਿਆਰ ਕਰ ਲਿਆ ਕਰੋ ਭਾਈ, ਫਿਰ ਇਸੇ ਤਰ੍ਹਾਂ ਤੇ ਤੁਸੀਂ ਸੋਹਿਲੇ ਦਾ ਪਾਠ ਕਿਉਂ ਨਹੀਂ ਕਰਦੇ? ਗੁਰਮੁਖੋ ਇਹ ਸਾਰੀਆਂ ਢੁਚਰਾਂ ਸਿਰਫ ਇੱਕ ਸਾਡੀ ਮਰਜ਼ਾਦਾ ਨੂੰ ਖਤਮ ਕਰਨ ਵਾਸਤੇ ਗੱਲਾਂ ਹੋ ਰਹੀਆਂ ਕੋਝੀਆਂ, ਇਹ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹਨਾਂ ਤੋਂ ਆਪਾਂ ਸੁਚੇਤ ਰਹਿਣਾ। 5 ਬਾਣੀਆਂ ਪੜ੍ਹਨੀਆਂ ਜ਼ਰੂਰ ਹੈ, ਜਿਹੜੀਆਂ 5 ਬਾਣੀਆਂ ਅੰਮ੍ਰਿਤ, ਜੇ 5 ਬਾਣੀਆਂ ਤੋਂ ਬਿਨਾਂ ਅੰਮ੍ਰਿਤ ਤਿਆਰ ਨਹੀਂ ਹੋ ਸਕਦਾ, ਫਿਰ ਸਾਧ ਸੰਗਤ ਸਾਡਾ ਨਿਤਨੇਮ ਕਿਉਂ ਅਧੂਰਾ ਹੈ? ਨਿਤਨੇਮ ਅਸੀਂ 5 ਬਾਣੀਆਂ, ਕਿਉਂਕਿ ਜਿਹੜਾ ਅੰਮ੍ਰਿਤ ਸਾਡੇ ਅੰਦਰ ਚਲੇ ਗਿਆ ਉਹਨੂੰ ਉਜਾਗਰ ਰੱਖਣ ਵਾਸਤੇ 5 ਬਾਣੀਆਂ ਰੋਜ਼ ਦੀਆਂ ਜ਼ਰੂਰੀ ਹਨ, ਤੇ ਸ਼ਾਮ ਨੂੰ 2 ਬਾਣੀਆਂ, 7 ਬਾਣੀਆਂ। ਰਹਿ ਰਾਜ ਸਾਹਿਬ ਜਦੋਂ ਗੁਰੂ ਨਾਨਕ ਸਾਹਿਬ ਨੇ ਉਚਾਰਿਆ ਸੋ ਦਰ, ਉਦੋਂ ਤੋਂ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੁਕਮ ਕਰ ਦਿੱਤਾ ਹੈ ਕਿ ਹਰ ਗੁਰਸਿੱਖ ਨੇ ਸੋ ਦਰ ਦਾ ਪਾਠ ਕਰਨਾ, ਤੇ ਸੋਹਲੇ ਦਾ ਪਾਠ ਸ਼ਾਮ ਨੂੰ ਰਸਾਉਣ ਲੱਗਿਆ ਕਰਨਾ। ਇਹ ਜਦੋਂ ਬਚਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਧ ਸੰਗਤ ਚੱਲੇ ਹਨ, ਉਦੋਂ ਸਿੱਖ ਸਾਧ ਸੰਗਤ ਜਪਜੀ ਸਾਹਿਬ ਦਾ ਪਾਠ ਕਰਿਆ ਕਰਦੇ, ਬਹਿਰਾ ਸਾਹਿਬ ਦਾ ਪਾਠ ਕਰਿਆ ਕਰਦੇ, ਤੇ ਇਸੇ ਤਰ੍ਹਾਂ ਸ਼ਾਮ ਨੂੰ ਸੌਣ ਲੱਗਿਆ ਸਾਧ ਸਿੰਘ ਸੋਹਲੇ ਦਾ ਪਾਠ ਕਰਦੇ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ, ਗੁਰੂ ਅੰਗਦ ਸਾਹਿਬ ਜੀ ਨੇ, ਭਾਈ ਲਹਿਣਾ ਜੀ ਨੇ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਦੇ ਅੱਗੇ ਕਿ ਸਤਿਗੁਰ ਸੱਚੇ ਪਾਤਸ਼ਾਹ ਸੁਣ ਸਮਾਧੀ ਕੌਣ ਹੁੰਦੇ, ਉਹਨਾਂ ਦੇ ਬਾਰੇ ਆਪ ਦੱਸਣਾ ਕਰੋ। ਤਾਂ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤੇ ਕਿ ਭਾਈ ਲਹਿਣਾ, ਇਧਰ ਦੇਸ਼ ਨੂੰ ਇਸੇ ਤਰ੍ਹਾਂ ਆਪਣੇ ਜੰਗਲ ਵਾਲੀ ਸਾਈਡ ਨੂੰ ਜਾਣਾ ਕਰ। ਜਦੋਂ ਉਧਰ ਨੂੰ ਗਿਆ ਬਾਹਰ ਨੂੰ ਸਾਧ ਸਿੰਘ, ਭਾਈ ਲਹਿਣਾ ਜੀ ਜਦੋਂ ਰਸਤੇ ਚ ਕੀ ਵੇਖਿਆ ਹੈ, ਕਈਆਂ ਦੇ ਸਾਧ ਸੰਗਤ ਜੀ ਇਹ ਧੌਣ ਵਿਚ ਕਿੱਲੇ ਠੁਕੇ ਹੋਏ ਹਨ, ਅੱਗੇ ਵੇਖਿਆ ਕਈਆਂ ਦੇ ਮੂੰਹ ਕਾਲੇ ਆ, ਅੱਗੇ ਜਾ ਕੇ ਵੇਖਿਆ ਸਾਧ ਸੰਗਤ ਧੀਆਂ ਜਿਹੜੀਆਂ ਉਹਨਾਂ ਦਾ ਮਾਸ ਨੋਚ ਨੋਚ ਖਾ ਰਹੀ ਹੈ। ਉਦੋਂ ਅੱਗੇ ਗਏ ਸਾਧ ਸੰਗਤ ਜੀ, ਕਈਆਂ ਦੇ ਸੂਰ ਦੇ ਮੂੰਹ ਲੱਗੇ ਹੋਏ ਆ। ਉਦੋਂ ਅੱਗੇ ਗਏ ਧੰਨ ਸਾਹਿਬ ਭਾਈ ਲਹਿਣਾ ਜੀ, ਜਾਂ ਵੇਖਿਆ ਤਾਂ ਉੱਥੇ ਆਣ ਕੇ ਸਾਧ ਸੰਗਤ ਜੀ ਆਕਾਸ਼ ਦੇ ਵਿਚੋਂ ਆਸਣ ਆਣ ਕੇ ਵਿਛ ਗਏ। ਜਦੋਂ ਆਸਣ ਵਿਛ ਗਏ ਉਸ ਵਕਤ ਕੀ ਹੋਇਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਲਹਿਣਾ ਜੀ ਪਾਵਨ ਲਹਿਣਾ ਜੀ ਜਦੋਂ ਗਏ ਤੇ ਉਸ ਵਕਤ ਉਹ ਸਾਰੇ ਸੁਨ ਸਮਾਧੀ ਆਣ ਕੇ ਚੌਂਕੜੇ ਮਾਰ ਕੇ ਬੈਠ ਗਏ। ਕਹਿੰਦੇ ਭਾਈ ਤੁਸੀਂ ਕੌਣ ਜੋ? ਕਹਿੰਦੇ ਜੀ ਅਸੀਂ ਸੁਨ ਸਮਾਧੀ ਆ, ਸਾਡਾ ਇਸੇ ਤਰ੍ਹਾਂ ਹੁਣ ਕੰਨ ਲਾ ਕੇ ਵੇਖੋ ਸਵਾਸਾਂ ਨੂੰ, ਸਾਡੇ ਰੋਮ ਰੋਮ ਦੇ ਵਿਚੋਂ ਸਵਾਸ ਸਵਾਸ ਦੇ ਵਿਚੋਂ ਵਾਹਿਗੁਰੂ ਦਾ ਜਾਪ ਆ ਰਿਹਾ। ਪਰ ਸਾਧ ਸੰਗਤ ਜੀ ਉਹਨਾਂ ਨੇ ਪੁੱਛਿਆ ਭਾਈ ਲਹਿਣਾ ਜੀ ਨੇ ਵੀ ਤੁਸੀਂ ਇਸ ਵੇਲੇ ਸੋਦਰ ਦਾ ਟਾਈਮ ਹੈ, ਰਹਿ ਰਸ ਦਾ ਟਾਈਮ ਹੈ, ਤੁਸੀਂ ਹੁਣ ਕਿੱਥੇ ਜੋ? ਕਹਿੰਦੇ ਅਸੀਂ ਰਹਿੰਦੇ ਸੱਚਖੰਡ ਆ, ਪਰ ਜਦੋਂ ਰਹਿ ਰਸ ਦਾ ਸਮਾਂ ਆਉਂਦਾ ਹੈ ਉਦੋਂ ਸਾਨੂੰ ਸੱਚਖੰਡ ਦੇ ਵਿਚੋਂ ਕੱਢ ਦਿੱਤਾ ਜਾਂਦਾ ਹੈ। ਉਹ ਕਹਿੰਦੇ ਜੀ ਕਿਉਂ ਕੱਢ ਦਿੱਤਾ ਜਾਂਦਾ ਹੈ? ਕਹਿੰਦੇ ਜੀ ਅਸੀਂ ਸਿਮਰਨ ਬੜਾ ਕਰਿਆ ਕਰਦੇ, ਹੁਣ ਵੀ ਆਪਣੇ ਵਾਹਿਗੁਰੂ ਮੰਤਰ ਦਾ ਜਾਪ ਆਪਣੇ ਸਿੰਘ ਕਰਦੇ ਕਰਨਾ ਚਾਹੀਦਾ, ਮੂਲ ਮੰਤਰ ਦਾ ਜਾਪ ਕਰਨਾ ਚਾਹੀਦਾ ਨਾਨਕੋ ਸੀ ਵੀ ਸੱਚ ਤੱਕ। ਪਰ ਇਹ ਨੀ ਮਨ ਵਿਚ ਵੀ ਨਿੱਤ ਨੇਮ ਹੀ ਛੱਡ ਦੇਣਾ। ਕਈ ਤਾਂ ਇਹੋ ਜਿਹੇ ਸਾਧ ਸੰਗਤ ਜੀ ਪੰਜਾਬ ਦੇ ਸੁਣ ਚਾਹੇ, ਕਹਿੰਦੇ ਜੀ ਵਾਹਿਗੁਰੂ ਮੰਤਰ ਦਾ ਜਾਪ ਕਰੀ ਜਾਓ, ਮੂਲ ਮੰਤਰ ਦਾ ਜਾਪ ਕਰੀ ਜਾਓ, ਪੰਜਾਂ ਬਾਣੀਆਂ ਦੇ ਪੜ੍ਹਨ ਦਾ ਮਤਲਬ ਹੀ ਕੋਈ ਨੀ, ਪੜ੍ਹਨ ਦਾ ਲੋੜ ਹੀ ਕੋਈ ਨੀ, ਵਾਹਿਗੁਰੂ ਦਾ ਮੰਤਰ ਜਾਪ ਕਰੋ, ਬਸ ਇੱਥੇ ਗੱਲ ਮੁੱਕ ਜਾਵੇਗੀ। ਇਹ ਸੁਨ ਸਮਾਧੀਆਂ ਦੀ ਸਾਖੀ ਉਹਨਾਂ ਨੂੰ ਸੁਣਾ ਦਿਆ ਕਰੋ। ਗੁਰੂ ਅੰਗਦ ਸਾਹਿਬ ਜੀ ਨੇ ਜਦੋਂ ਪੁੱਛਿਆ ਵੀ ਤੁਸੀਂ ਹੁਣ ਸਰਹਿ ਰਸ ਦੇ ਟਾਈਮ ਕਿਉਂ ਆਉਂਦੇ ਜੋ? ਕਹਿੰਦੇ ਜੀ ਸਾਡੇ ਸੁਨ ਸਮਾਧੀ ਸਾਂ, ਅਸੀਂ ਅਸੀਂ ਆਖਿਆ ਵੀ ਸਾਡਾ ਤੇ ਮੰਤਰ ਚੱਲ ਰਿਹਾ, ਰਹਿਤ ਸਾਡਾ ਤੇ ਬੜਾ ਬੜਾ ਮੰਤਰ ਸਵਾਸਾ ਸਿਮਰਨ ਚੱਲ ਰਿਹਾ, ਸਾਨੂੰ ਕੀ ਲੋੜ? ਗੁਰੂ ਨਾਨਕ ਸਾਹਿਬ ਨੇ ਜਿਹੜਾ ਸੋਦਰ ਸਾਨੂੰ ਹੁਕਮ ਕੀਤਾ ਹੈ ਉਹ ਪੜ੍ਹਨ ਦੀ। ਇਸ ਕਰਕੇ ਸੱਚਖੰਡ ਦੇ ਵਿੱਚੋਂ ਜਦੋਂ ਤੋਂ ਗੁਰੂ ਨਾਨਕ ਸਾਹਿਬ ਨੇ ਸੋਦਰ ਉਚਾਰਿਆ, ਸੱਚਖੰਡ ਦੇ ਵਿੱਚ ਸੋਦਰ ਦਾ ਪਾਠ ਹੁੰਦਾ ਹੈ, ਸਾਰੇ ਸੰਤ ਜਨ ਮਹਾਤਮਾ ਸੁਣਦੇ ਹਨ ਤੇ ਅਸੀਂ ਨਹੀਂ ਕਰਦੇ ਰਹੇ, ਇਸ ਕਰਕੇ ਸਾਨੂੰ ਕੱਢ ਦਿੱਤਾ ਜਾਂਦਾ। ਸੋ ਇਸੇ ਤਰ੍ਹਾਂ ਸੋਦਰ ਦਾ ਪਾਠ ਜਿਹੜਾ ਗੁਰਮੁਖ ਪਿਆਰਾ ਕਰਦਾ ਹੈ, ਰਹਿਰਾ ਸਾਹਿਬ ਦਾ ਜਿਹੜਾ ਪਾਠ ਕਰਦਾ ਹੈ ਸਾਧ ਸੰਗਤ, ਉਹਦਾ ਸੱਚਖੰਡ ਦੇ ਵਿੱਚ ਨਿਵਾਸ ਹੁੰਦਾ ਹੈ, ਸੱਚਖੰਡ ਦੇ ਵਿੱਚ ਉਹਨੂੰ ਸਾਧ ਸੰਗਤ ਪਦਵੀ ਮਿਲਦੀ ਜੇ। ਸੋ ਇਸੇ ਤਰ੍ਹਾਂ ਹੀ ਜਿਹੜਾ ਗੁਰੂ ਅੰਗਦ ਸਾਹਿਬ ਜੀ ਨੇ ਆਣ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਮੈਂ ਗਿਆ ਕਈਆਂ ਨੇ ਵੇਖੇ ਧੌਣ ਵਿੱਚ ਕਿੱਲੇ ਠੁਕੇ ਹੋਏ ਸਨ, ਤਾਂ ਉਸ ਵਕਤ ਗੁਰੂ ਨਾਨਕ ਸਾਹਿਬ ਨੇ ਕਿਹਾ ਭਾਈ ਜਿਨ੍ਹਾਂ ਦੇ ਧੌਣ ਚ ਕਿੱਲੇ ਠੁਕੇ ਆ ਨਾ, ਉਹ ਜਦੋਂ ਕਿਤੇ ਗੁਰੂ ਸਾਹਿਬ ਜੀ ਲਾਗੋਂ ਦੀ ਲੰਘਦੇ ਸਨ ਤੇ ਉਹ ਸਤਿਕਾਰ ਨਹੀਂ ਸਨ ਕਰਦੇ ਗੁਰੂ ਸਾਹਿਬ ਦਾ, ਧੌਣ ਨਵਾ ਕੇ ਕਈ ਮੱਥਾ ਹੀ ਨਹੀਂ ਟੇਕਦੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਮਾੜਾ ਜਿਹਾ ਸਾਧ ਸੰਗਤ ਥੱਲੇ ਹੱਥ ਲਾ ਕੇ ਦੋ ਉਂਗਲਾਂ ਸਿਰ ਨੂੰ ਲਾ ਲੈਂਦੇ ਆ। ਪਰ ਇਹ ਆ ਕਿ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਜਿੱਥੋਂ ਦੀ ਪ੍ਰਕਾਸ਼ ਗੁਰੂ ਸਾਹਿਬ ਦਾ ਸਰੂਪ ਲੰਘਦਾ ਹੋਵੇ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਬਚਨ ਕਰਿਆ ਕਰਦੇ ਸਨ ਕਿ ਭਾਈ ਜਿੰਨਾ ਚਿਰ ਸਰੂਪ ਦਿਸ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦਾ, ਉਨ੍ਹਾਂ ਚਿਰ ਪੈਰਾਂ ਤੋਂ ਜੋੜਾ ਪਾਸੇ ਕਰਕੇ ਸਾਧ ਸੰਗਤ ਦੂਰੋਂ ਦਰਸ਼ਨ ਕਰਨੇ ਆ, ਤੇ ਸਾਧ ਸੰਗਤ ਜਦੋਂ ਅੱਖਾਂ ਤੋਂ ਓਝਲ ਹੋ ਗਿਆ ਉਦੋਂ ਨਮਸਕਾਰ ਕਰਕੇ ਫੇਰ ਜੋੜਾ ਪਾਉਣਾ, ਇੰਨਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਦਾ ਕਰਨਾ। ਆਪਾਂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹਿ ਕਿ ਉਹਨਾਂ ਦੀ ਧੌਣ ਚ ਤਾਂ ਕਿੱਲੇ ਠੁਕੇ ਆ ਵੀ ਜਿਹੜੇ ਉਹ ਗੁਰੂ ਸਾਹਿਬ ਨੂੰ ਨਮਸਕਾਰ ਨਹੀਂ ਸਨ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਾਲੇ ਮੂੰਹ ਕਿਉਂ ਹੋਏ ਆ? ਕਹਿੰਦੇ ਉਹ ਗੁਰੂ ਘਰ ਦਾ ਧਨ ਖਾਂਦੇ ਸਨ ਕਾਲਾ, ਇਸ ਕਰਕੇ ਉਹਨਾਂ ਦਾ ਮੂੰਹ ਕਾਲੇ ਹੋ ਗਏ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਗਿਆ ਤੇ ਧੀਆਂ ਆਪਣੇ ਮਾਂ ਪਿਓ ਦਾ ਮਾਸ ਨੋਚ ਨੋਚ ਖਾਂਦੀਆਂ। ਕਹਿੰਦੇ ਉਹ ਮਾਂ ਪਿਓ ਸਨ ਜਿਨ੍ਹਾਂ ਨੇ ਆਪਣੇ ਧੀਆਂ ਨੂੰ ਵੇਚ ਦਿੱਤਾ ਸੀ, ਪੈਸੇ ਵੱਟੇ ਸਨ ਉਹ ਧੀਆਂ ਦੀਆਂ ਵੀ ਸਾਡੇ ਮਾਸ ਦਾ ਮੁੱਲ ਲਿਆ, ਅਸੀਂ ਇਹਨਾਂ ਦਾ ਮਾਸ ਖਾਣਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਅੱਗੇ ਸੂਰ ਦੇ ਮੂੰਹ ਲੱਗੇ ਹੋਏ ਸਨ। ਕਹਿੰਦੇ ਉਹ ਕੌਣ ਸਨ ਜੀ? ਕਹਿੰਦੇ ਉਹ ਲੋਕ ਸਨ ਜਿਹੜੇ ਨਿੰਦਕ ਲੋਕ ਸਨ, ਲੋਕਾਂ ਦੀ ਨਿੰਦਿਆ ਕਰਦੇ ਆ। ਨਿੰਦਾ ਪਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਵਨ। ਕਹਿੰਦੇ ਘੋਰ ਨਰਕ ਦੇ ਵਿੱਚ ਪੈਂਦੇ ਆ ਭਾਈ ਜਿਹੜੇ ਨਿੰਦਿਆ ਕਰਦੇ ਆ, ਉਹਦਾ ਸੂਰ ਦਾ ਮੂੰਹ ਲੋਕਾਂ ਦੀ ਗੰਦਗੀ ਸਾਫ ਕਰਦੇ ਆ ਸੂਰ ਜਿਹੜੇ ਆ ਨਿਆਈਆਂ। ਇਸੇ ਤਰ੍ਹਾਂ ਮਨੁੱਖ ਜਿਹੜਾ ਨਿੰਦਿਆ ਕਰਦਾ ਕਿਸੇ ਦੀ, ਉਹ ਵੀ ਉਹਦਾ ਗੰਦ ਉਹਦੇ ਪਾਪ ਆਪਣੇ ਸਿਰ ਉੱਤੇ ਚੁੱਕ ਲੈਂਦਾ। ਇਸੇ ਤਰ੍ਹਾਂ ਸੋਦਰ ਸਾਹਿਬ ਜੀ ਦਾ ਸਾਰ ਸੰਗਤ ਮਹਾਤਮ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ। ਤੋ ਕੀਰਤਨ ਸੋਹਲੇ ਦਾ ਮਹਾਤਮ ਸੁਣ ਲਓ, ਕੀਰਤਨ ਸੋਹਲੇ ਦਾ ਮਹਾਤਮ ਜਿਹੜਾ ਸਾਰ ਸੰਗਤ ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਧੰਨ ਸਤਿਗੁਰੂ ਪਿਤਾ ਸੱਚੇ ਪਾਤਸ਼ਾਹ ਜਗਤ ਜਲੰਧਰ ਨੂੰ ਤਾਰਨ ਵਾਲੇ ਸਰਗੁਣ ਸਰੂਪ ਅਕਾਲ ਪੁਰਖ ਸਾਹਿਬ ਜੀ ਦੇ ਉਹਨਾਂ ਨੇ ਸਾਰ ਸੰਗਤ ਇੱਕ ਵਾਰ ਆਰਾਮ ਕਰ ਰਹੇ ਹਨ ਆਰਾਮ ਕਰਦੇ ਬੈਠੇ ਆ ਭਾਈ ਲਹਿਣਾ ਜੀ ਉਹਨਾਂ ਦੇ ਚਰਨ ਚਾਪੀ ਕਰ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਘੁੱਟ ਰਹੇ ਹਨ ਸਤਿਗੁਰੂ ਪਿਤਾ ਜੀ ਦੇ ਤਾਂ ਘੁੱਟਦਿਆਂ ਘੁੱਟਦਿਆਂ ਕੀ ਵੇਖਿਆ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚੋਂ ਲਹੂ ਵਗਣਾ ਸ਼ੁਰੂ ਹੋ ਗਿਆ ਗੁਰੂ ਸਾਹਿਬ ਜੀ ਦੇ ਖੁੱਚਾਂ ਦੇ ਵਿੱਚ ਸਾਧ ਸੰਗਤ ਜਿਸ ਤਰ੍ਹਾਂ ਏਦਾਂ ਭਾਈ ਜਿੱਦਾਂ ਸੂਲਾਂ ਲੱਗੀਆਂ ਹੁਣ ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਇਸੇ ਤਰ੍ਹਾਂ ਖੂਨ ਵਗਣਾ ਸ਼ੁਰੂ ਹੋ ਗਿਆ ਜਦੋਂ ਖੂਨ ਵਗਣਾ ਸ਼ੁਰੂ ਹੋਇਆ ਭਾਈ ਲਹਿਣਾ ਜੀ ਨੇ ਪੁੱਛਿਆ ਸਤਿਗੁਰੂ ਪਿਤਾ ਇਹ ਕੀ ਕੌਤਕ ਹੈ ਆਪ ਜੀ ਦੇ ਖੂਨ ਕਿਉਂ ਵਗ ਰਿਹਾ ਤਾਂ ਸਾਰ ਸੰਗਤ ਉਸ ਵਕਤ ਵੇਖਿਆ ਮਹਾਰਾਜ ਨੇ ਕਿਹਾ ਭਾਈ ਇੱਥੇ ਭਾਈ ਲਹਿਣਾ ਅੱਗੇ ਵੇਖ ਬਾਹਰ ਇੱਕ ਨਾ ਅਜਾਲੀ ਹੈ ਉਹ ਆਪਣੀਆਂ ਬੱਕਰੀਆਂ ਚਾਰ ਰਿਹਾ ਤੇ ਬੱਕਰੀਆਂ ਚਾਰਦਾ ਸੋਹਲੇ ਦਾ ਪਾਠ ਕਰ ਰਿਹਾ ਉਹ ਸੋਹਲੇ ਦਾ ਪਾਠ ਕਰ ਰਿਹਾ ਦੋ ਸਲੋਕ ਹੀ ਸਨ ਉਸ ਵਕਤ ਸਾਰ ਸੰਗਤ ਸੋਹਲੇ ਦੇ ਦੋ ਤਿੰਨ ਸਲੋਕ ਸਨ ਉਹ ਤਿੰਨਾਂ ਸਲੋਕਾਂ ਦਾ ਪਾਠ ਕਰ ਰਿਹਾ ਸੋਹਲੇ ਦਾ ਜਦੋਂ ਉਦੋਂ ਪਾਠ ਕਰ ਰਿਹਾ ਹੈ ਤਾਂ ਉਹ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਸੋਹਲੇ ਦਾ ਪਾਠ ਕਰਦਾ ਹੈ ਨਾ ਅਸੀਂ ਉਹਦੇ ਕੋਲ ਬੈਠ ਕੇ ਹਾਜ਼ਰ ਨਾਜ਼ਰ ਸਾਹਮਣੇ ਬਹਿ ਕੇ ਅਸੀਂ ਉਹਦੇ ਕੋਲ ਸੁਣਦੇ ਹਾਂ ਉਹ ਤੁਰਿਆ ਫਿਰਦਾ ਕਰਦਾ ਇਸ ਕਰਕੇ ਜਿਹੜੇ ਵਣਾਂ ਦੇ ਕੰਡੇ ਉਹਦੇ ਪੈਰਾਂ ਤੇ ਲੱਗਦੇ ਸਨ ਉਹ ਅਸੀਂ ਆਪਣੇ ਚਰਨਾਂ ਤੇ ਲੈ ਲੈ ਐ ਹੈ ਸਾਰ ਸੰਗਤ ਸੋਹਲੇ ਦੇ ਪਾਠ ਦਾ ਮਹਾਤਮ ਤਾਂ ਗੁਰੂ ਸਾਹਿਬ ਜੀ ਨੇ ਉੱਥੇ ਉਹਨੂੰ ਆਖਿਆ ਵੀ ਉਹਨੂੰ ਬੁਲਾ ਲਓ ਜਦੋਂ ਬੁਲਾਇਆ ਕਹਿੰਦੇ ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਗਿਆ ਕੀਤੀ ਹੈ ਕਿ ਸੋਹਲੇ ਦਾ ਪਾਠ ਤੂੰ ਤੁਰਦਿਆਂ ਫਿਰਦਿਆਂ ਨਹੀਂ ਕਰਨਾ ਜਦੋਂ ਅਸੀਂ ਸੋਹਲੇ ਦਾ ਪਾਠ ਕਰਦੇ ਹਾਂ ਮਨ ਵਿੱਚ ਇਹ ਭਾਵਨਾ ਕਰਨੀ ਸਿਰਹਾਣੇ ਵੱਲ ਮੁੱਖ ਕਰਕੇ ਤੇ ਸਾਰ ਸੰਗਤ ਐ ਪ੍ਰਤੀਤ ਹੋਣਾ ਵੀ ਅਕਾਲ ਪੁਰਖ ਸਾਹਿਬ ਸਾਹਮਣੇ ਬੈਠੇ ਸਾਡੇ ਧੰਨ ਗੁਰੂ ਨਾਨਕ ਸਾਹਿਬ ਜੀ ਮੇਰਿਆ ਸੋਹਲੇ ਦਾ ਪਾਠ ਸੁਣ ਰਹੇ ਹਨ ਇੰਨੀ ਭਾਵਨਾ ਕਰਕੇ ਸਾਰ ਸੰਗਤ ਜੀ ਸੋਹਲੇ ਦਾ ਪਾਠ ਆਪਾਂ ਕਰਨਾ ਫਿਰ ਇੱਥੋਂ ਤੱਕ ਇਹਦਾ ਮਹਾਤਮ ਗੁਰੂ ਕਲਗੀਧਰ ਪਿਤਾ ਨੇ ਦੱਸਿਆ ਕਿ ਸੋਹਲੇ ਦਾ ਪਾਠ ਜਿਹੜਾ ਕਰਦਾ ਕਿਤੇ ਰਾਤ ਨੂੰ ਸੁਪਨੇ ਮਾੜੇ ਨਹੀਂ ਆਉਂਦੇ ਡੱਬੇ ਨਹੀਂ ਪੈਂਦੇ ਛਾਇਆ ਛੱਪਾ ਨਹੀਂ ਕੁਝ ਵੀ ਹੁੰਦਾ ਤੇ ਜਿਹੜਾ ਸਾਧ ਸੋਹਲੇ ਦਾ ਪਾਠ ਕੀਤਾ ਹੋਵੇ ਜੇ ਕਿਤੇ ਸਵਾਸ ਵੀ ਨਿਕਲ ਜਾਣ ਮਨੁੱਖ ਦੇ ਤਾਂ ਉਹ ਸਿੱਧਾ ਸੱਚਖੰਡ ਜਾਵੇਗਾ ਸਾਧ ਸੰਗਤ ਉਹ ਕਿਤੇ ਰਸਤੇ ਵਿੱਚ ਨਹੀਂ ਰਹੇਗਾ ਇਹ ਗੁਰੂ ਸਾਹਿਬ ਜੀ ਨੇ ਸੋਹਲੇ ਦੇ ਪਾਠ ਦਾ ਮਹਾਤਮ ਦੱਸਿਆ ਅੱਗੇ ਨਾਲ ਸਾਧ ਸੰਗਤ ਜੀ ਦਮਦਮੀ ਟਕਸਾਲ ਦੇ ਗੁਟਕਿਆਂ ਦੇ ਵਿੱਚ ਜਿਹੜੇ ਚਾਰ ਸ਼ਬਦ ਪਹਿਲੋਂ ਸੋਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਕ ਗਿਰਦਾ ਮਾਰੇ ਇਹ ਟਕਸਾਲ ਨੇ ਆਪਣੇ ਕੋਲੋਂ ਨਹੀਂ ਲਾਏ ਪੰਜਵੇਂ ਪਾਤਸ਼ਾਹ ਜੀ ਦੇ ਵੇਲੇ ਜਦੋਂ ਸਤਿਗੁਰੂ ਨੇ ਚੌਥੇ ਪਾਤਸ਼ਾਹ ਦਾ ਵੀ ਇੱਕ ਸਲੋਕ ਤੇ ਪੰਜਵੇਂ ਪਾਤਸ਼ਾਹ ਨੇ ਆਪਣਾ ਵੀ ਇੱਕ ਸਲੋਕ ਸੋਹਲੇ ਦੇ ਵਿੱਚ ਅੰਕਿਤ ਕਰ ਦਿੱਤਾ ਸੀ ਉਦੋਂ ਸਾਧ ਸੰਗਤ ਸੋਹਲੇ ਦਾ ਪਾਠ ਸਾਰੇ ਕਰਿਆ ਕਰਦੇ ਸਨ ਉਹ ਪੰਜ ਸਲੋਕ ਤੇ ਜਦੋਂ ਗੁਰੂ ਅਰਜਨ ਦੇਵ ਜੀ ਕੋਲ ਇੱਕ ਸਿੱਖ ਆਇਆ ਕਹਿੰਦਾ ਮਹਾਰਾਜ ਮੈਂ ਸੁਦਾਗਰ ਹਾਂ ਆਪ ਕਿਰਪਾ ਕਰੋ ਮੈਂ ਸੁਦਾਗਰ ਹਾਂ ਤੇ ਮੇਰੇ ਘੋੜੇ ਜਿਹੜੇ ਹਨ ਉਹ ਚੋਰ ਖੋਲ ਲੈਂਦੇ ਹਨ ਤੇ ਕਿਰਪਾ ਕਰੋ ਮੈਂ ਬਾਹਰ ਵਿੱਚ ਰਸਤੇ ਦੇ ਵਿੱਚ ਮੈਂ ਜਦੋਂ ਘੋੜੇ ਖਰੀਦ ਕੇ ਆਉਣਾ ਕਿਤੇ ਮੈਨੂੰ ਰਾਹ ਦੇ ਵਿੱਚ ਡੇਰਾ ਕਰਨਾ ਹੀ ਪੈਂਦਾ ਹੈ ਤੇ ਚੋਰਾਂ ਦੀ ਧਾਰ ਉਹ ਲੁੱਟ ਲੈਂਦੀ ਹੈ ਆਪ ਰਹਿਮਤ ਕਰੋ ਤਾਂ ਗੁਰੂ ਅਰਜਨ ਦੇਵ ਜੀ ਨੇ ਉੱਥੇ ਚਾਰ ਸਲੋਕ ਜਿਹੜੇ ਸਾਧ ਸੰਗਤ ਤੇ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਪਹਿਲੋਂ ਰੱਖਿਆ ਦੇ ਸ਼ਬਦ ਲਿਖੇ ਹਨ ਤੇ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ ਕਿ ਆਹ ਚਾਰ ਸਲੋਕ ਜਿਹੜਾ ਗੁਰ ਕਾ ਸ਼ਬਦ ਰਖਵਾਰੇ ਤਾਤੀਵਾ ਉਹਨਾਂ ਲੱਗੇ ਤੇ ਇਸੇ ਤਰ੍ਹਾਂ ਜੈ ਸਾਧੂ ਗੋਬਿੰਦ ਭਜਨ ਤੇ ਇਸੇ ਤਰ੍ਹਾਂ ਸਾਰ ਸੰਗਤ ਜੀ ਇਹ ਜਿਹੜੇ ਚਾਰ ਸਲੋਕ ਹਨ ਤੇ ਪੰਜ ਸਲੋਕ ਸੋਹਲੇ ਦੇ ਪਾਠ ਦੇ ਜਿਹੜੇ ਸ਼ਬਦ ਹਨ ਤੇ ਪੰਜ ਸ਼ਬਦ ਦੇ ਨੌਵਾਂ ਸ਼ਬਦਾਂ ਦਾ ਜਾਪ ਕਰਿਆ ਕਰ ਰੋਜ਼ ਬਿਰਤੀ ਆਪਣੀ ਸੁਰਤੀ ਨੂੰ ਆਪਣੇ ਜਿੰਨਾ ਕਾਫਲਾ ਉਹਦੇ ਚਾਰ ਚਫੇਰੇ ਦੁੜਾਇਆ ਕਰ ਲੋਹੇ ਦਾ ਕਿਲਾ ਬਣ ਜਾਇਆ ਕਰੇਗਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਾਡੇ ਤੇ ਰਹਿਮਤ ਕੀਤੀ ਹੈ ਜਿਹੜਾ ਵੀ ਗੁਰੂ ਦਾ ਸਿੱਖ ਸਾਰਸੰਗ ਘਰ ਦੇ ਵਿੱਚ ਸੋਹਲੇ ਦਾ ਪਾਠ ਕਰਕੇ ਸੌਂਦਾ ਹੈ ਮਨ ਵਿੱਚ ਫੁਰਨਾ ਹੈ ਉਹ ਨੌ ਸਲੋਕਾਂ ਦਾ ਪਾਠ ਕਰਦਾ ਹੈ ਤਾਂ ਉਹ ਸਾਰਸੰਗਤ ਗੁਰੂ ਅਰਜਨ ਦੇਵ ਜੀ ਨੇ ਬਚਨ ਕਿਹਾ ਉਹਨੂੰ ਚੋਰ ਕੋਈ ਨਹੀਂ ਲੱਗ ਸਕਦਾ ਤੇ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਦਾ ਬਚਨ ਮੰਨ ਕੇ ਗੁਰੂ ਅਰਜਨ ਦੇਵ ਜੀ ਦਾ ਉਹ ਸਿੱਖ ਰੋਜ਼ ਸਾਰਸੰਗ ਸੋਹਲੇ ਦਾ ਪਾਠ ਕਰਕੇ ਸੋਇਆ ਕਰੇ ਉਹਨੂੰ ਹੁਣ ਫਿਰ ਕੋਈ ਚੋਰ ਨਾ ਅੰਦਰ ਵੜ ਸਕੇ ਇੱਕ ਦਿਨ ਕੀ ਹੋਇਆ ਉਹ ਜਦੋਂ ਸੋਹਲੇ ਦਾ ਪਾਠ ਕਰਨ ਲੱਗਾ ਰਾਤ ਉਹਨੂੰ ਆਲਸ ਜਿਹਾ ਆ ਗਿਆ ਸੌ ਗਿਆ ਨੀਂਦ ਆ ਗਈ ਇੱਕ ਵਜੇ ਉੱਠਿਆ ਅੰਮ੍ਰਿਤ ਵੇਲੇ ਉੱਠ ਖਲੋਤਾ ਪਰ ਮਨ ਵਿੱਚ ਇਹ ਵਿਚਾਰ ਆਈ ਕਿ ਮੈਂ ਤਾਂ ਸੋਹਲੇ ਦਾ ਪਾਠ ਹੀ ਨਹੀਂ ਕੀਤਾ ਉਹਨੂੰ ਚੇਤਾ ਆ ਗਿਆ ਉਹਨੇ ਫਿਰ ਸੋਹਲੇ ਦਾ ਪਾਠ ਕਰ ਦਿੱਤਾ ਸੋਹਲੇ ਦਾ ਪਾਠ ਕਰਕੇ ਫਿਰ ਕੁਝ ਚਿਰ ਲੰਮਾ ਪੈ ਗਿਆ ਜਦੋਂ ਸੋਹਲੇ ਦਾ ਪਾਠ ਕੀਤਾ ਸਾਰ ਸੰਗਤ ਜੀ ਉਸੇ ਵਕਤ ਉਹ ਚੋਰ ਅੰਦਰ ਵੜ ਚੁੱਕੇ ਸਨ ਪਰ ਉਹ ਘੋੜਿਆਂ ਦੀਆਂ ਅਗਾੜੀਆਂ ਪਛਾੜੀਆਂ ਖੋਲ ਦਿੱਤੀਆਂ ਸਨ ਪਰ ਜਦੋਂ ਬਾਹਰ ਨਿਕਲਣ ਲੱਗੇ ਉਦੋਂ ਕੋਟ ਕਿਲਾ ਉਸਰ ਗਿਆ ਉਸ ਵਕਤ ਸਾਰ ਸੰਗਤ ਜੀ ਇਹ ਅੱਤ ਕਥਨੀ ਗੱਲ ਕੋਈ ਨੀ ਇਤਿਹਾਸਕ ਤੱਥ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹ ਚੋਰ ਜਿਹੜੇ ਹਨ ਸਾਰ ਸੰਗਤ ਜੀ ਜਦੋਂ ਇਹ ਸੋਹਲੇ ਦਾ ਪਾਠ ਕਰਦੇ ਆ ਕਿਲਾ ਬਣ ਜਾਂਦਾ ਕੋਟ ਕਿਲਾ ਬਣਦਾ ਜਦੋਂ ਇਹ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਹੋਰ ਨਿਤਨੇਮ ਕਰਦੇ ਆ ਉਦੋਂ ਕਿਲਾ ਖੁੱਲਦਾ ਇਸੇ ਤਰ੍ਹਾਂ ਜਪਜੀ ਸਾਹਿਬ ਸੱਚਖੰਡ ਦੇ ਦਰਵਾਜੇ ਖੋਲਦਾ ਸੋਹਲੇ ਦਾ ਪਾਠ ਸੱਚਖੰਡ ਦੇ ਦਰਵਾਜੇ ਜਿਸ ਤਰ੍ਹਾਂ ਆਪਾਂ ਅੰਤਮ ਸੰਸਕਾਰ ਵੇਲੇ ਵੀ ਪਹਿਲੋ ਜਪਜੀ ਸਾਹਿਬ ਦਾ ਪਾਠ ਕਰਦੇ ਆ ਫਿਰ ਸੋਹਲੇ ਦਾ ਪਾਠ ਕਰਦੇ ਕਿ ਜੀਵ ਜਿਹੜਾ ਪ੍ਰਾਣੀ ਗਿਆ ਜਪਜੀ ਸਾਹਿਬ ਦੇ ਪਾਠ ਨਾਲ ਸੱਚਖੰਡ ਦਾ ਦਰਵਾਜਾ ਖੁੱਲ ਜਾਵੇ ਪ੍ਰਵੇਸ਼ ਹੋ ਜਾਵੇ ਤੇ ਇਸੇ ਤਰ੍ਹਾਂ ਸੋਹਲੇ ਦਾ ਪਾਠ ਕਰੀਏ, ਇਸੇ ਤਰ੍ਹਾਂ ਅੱਧੀ ਜਦੋਂ ਚਿਖਾ ਛੱਡ ਜਾਂਦੀ ਹੈ ਉਹਦੇ ਤੋਂ ਬਾਅਦ ਜਦੋਂ ਸੋਹਲੇ ਦਾ ਪਾਠ ਕਰਦੇ ਹਾਂ ਉਦੋਂ ਭਾਈ ਉਹ ਜਿਹੜਾ ਹੈ ਇਸੇ ਤਰ੍ਹਾਂ ਪ੍ਰਵੇਸ਼ ਹੋ ਜਾਂਦਾ ਹੈ ਤੇ ਉਹ ਸੱਚਖੰਡ ਦੇ ਦਰਵਾਜ਼ੇ ਬੰਦ ਹੋ ਜਾਂਦੇ। ਇਸ ਤਰ੍ਹਾਂ ਸਾਧ ਸੰਗਤ ਪ੍ਰਤੀਤ ਕਰਦੇ ਹਾਂ, ਇਹ ਮਰਜ਼ਾਦਾ ਜਿਹੜੀ ਮੁੱਢ ਕਦੀਮ ਤੋਂ ਚੱਲੀ ਆਉਂਦੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਉਹਨੇ ਜਿੰਨੇ ਉਹਦੇ ਚੋਰ ਸਨ ਉਹਨਾਂ ਨੇ ਵੇਖਿਆ ਭਾਈ ਹੁਣ ਆਪਾਂ ਬਾਹਰ ਸਵੇਰੇ ਜਪਜੀ ਸਾਹਿਬ ਦਾ ਉਹਨੇ ਪਾਠ ਕੀਤਾ, ਕਿਲ੍ਹਾ ਲੈ ਗਿਆ, ਪਰ ਸਾਧ ਸੰਗਤ ਜੀ ਜਦੋਂ ਇਹ ਵੇਖਿਆ ਉਸ ਨੇ ਗੁਰਸਿੱਖ ਨੇ ਉਹਨਾਂ ਨੇ ਮੁਸਲਮਾਨ ਨੇ ਉਹਨਾਂ ਨੇ ਵਾਹਿਗੁਰੂ, ਚੋਰਾਂ ਨੇ ਪੁੱਛਿਆ ਵੀ ਹੁਣ ਆਪਾਂ ਚੱਲੀਏ, ਉਹ ਕਹਿੰਦਾ ਨਹੀਂ ਹੁਣ ਜਾਣਾ ਨੀ, ਪੁੱਛੀ ਇਹਨਾਂ ਦਾ ਗੁਰੂ ਕਿਹੜਾ। ਜਦੋਂ ਉਹਨਾਂ ਨੇ ਉਹ ਗੁਰਸਿੱਖ ਨੂੰ ਪੁੱਛਿਆ ਉਹ ਸੁਦਾਗਰ ਨੇ ਆਖਿਆ ਮੇਰੇ ਗੁਰੂ ਗੁਰੂ ਅਰਜਨ ਦੇਵ ਜੀ ਹਨ, ਕਹਿੰਦੇ ਤੇਰੇ ਜਿਹੜੇ ਜਿੰਨੇ ਵੀ ਘੋੜੇ ਅਸੀਂ ਚੁਰਾਏ ਹਨ ਉਹ ਗੁਰੂ ਸਾਹਿਬ ਜੀ ਦੇ ਫਿਰ ਸਿੱਖ ਬਣੇ। ਸਾਧ ਸੰਗਤ ਜੀ ਐਸੀ ਸਤਿਗੁਰ ਦੀ ਬਖਸ਼ਿਸ਼ ਹੈ। ਸੋ ਸਾਧ ਸੰਗਤ ਜਿੱਦਾਂ ਬਾਬਾ ਆਜ਼ਲੀ ਜਿਹੜਾ ਉਹ ਗੁਰੂ ਦਾ ਸਿੱਖ ਸੀ ਉਹ ਤੇ ਸਾਧ ਸੰਗਤ ਜਦੋਂ ਬਾਬਾ ਬਿਧੀ ਚੰਦ ਉਹਨਾਂ ਨੂੰ ਮਿਲੇ ਤੇ ਘੋੜੀਆਂ ਜਿੰਨੀਆਂ ਸਾਧ ਸੰਗਤ ਜੀ ਉਹ ਮੱਝਾਂ ਇੱਕ ਪਿੰਡ ਦੀਆਂ ਸਾਧ ਸੰਗਤ ਚੁਰਾ ਕੇ ਲਿਆਏ ਸਨ, ਜਦੋਂ ਮੱਝਾਂ ਜਿਹੜੀਆਂ ਉਹ ਛੱਪੜ ਦੇ ਵਿੱਚ ਵਾੜ ਦਿੱਤੀਆਂ ਉਹਨੇ ਆਖਿਆ ਵੀ ਮਗਰ ਧਾੜ ਲੱਗੀ ਹੈ। ਬਾਬਾ ਬਿਧੀ ਚੰਦ ਨੇ ਬਾਬਾ ਆਜ਼ਲੀ ਜੀ ਨੂੰ ਕਿਹਾ ਤੇ ਤੁਸੀਂ ਕਿਰਪਾ ਕਰਕੇ ਮੈਨੂੰ ਬਚਾ ਲਓ, ਕਹਿੰਦੇ ਚੁੱਪ ਕਰਕੇ ਇੱਥੇ ਬੈਠ ਜਾ, ਮੱਝਾਂ ਨੂੰ ਛੱਪੜ ਚ ਵਾੜ ਦੇ। ਉਹ ਜਿਹੜੀਆਂ ਬੂਰੀਆਂ ਕਾਲੀਆਂ ਹੋ ਗਈਆਂ, ਜਿਹੜੀਆਂ ਕੁੰਡੀਆਂ ਛੇਪੜੀਆਂ ਹੋ ਗਈਆਂ, ਤੇ ਇਸੇ ਤਰ੍ਹਾਂ ਕਾਲੀਆਂ ਬੂਰੀਆਂ ਹੋ ਗਈਆਂ, ਇਸ ਤਰ੍ਹਾਂ ਉਹ ਬਦਲ ਸਕਦਾ ਇੱਕ ਗੁਰਸਿੱਖ ਤੇ ਕੀ ਗੁਰੂ ਦਾ ਬਚਨ ਜਿਹੜਾ ਸਾਧ ਸੰਗਤ ਕੋਟ ਕਿਲਾ ਨਹੀਂ ਉਸਾਰ ਸਕਦਾ ਗੁਰੂ ਦੀ ਬਾਣੀ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਸੋਹਲੇ ਦਾ ਪਾਠ ਦਾ ਮਹਾਤਮਾ ਹੈ। ਸੱਤ ਬਾਣੀਆਂ ਹਰ ਗੁਰਸਿੱਖ ਨੇ ਪੜ੍ਹਨੀਆਂ, ਗੁਰੂ ਸਾਹਿਬ ਜੀ ਨੇ ਸੱਤਾਂ ਬਾਣੀਆਂ ਦੇ ਨਿਤਨੇਮ ਬਖਸ਼ਿਆ। ਸੋ ਫੇਰ ਗੁਰੂ ਸਾਹਿਬ ਨੇ ਸਾਨੂੰ ਰਹਿਤ ਮਰਜ਼ਾਦਾ ਜਿਹੜੀ ਦੱਸੀ ਹੈ, ਸੋ ਸਾਧ ਸੰਗਤ ਉਹਦੇ ਵਿੱਚ ਇੱਕ ਹੋਰ ਬਚਨ ਦੱਸੇ ਹਨ, ਬੱਜਰ ਕੁਰੈਤਾਂ ਤੋਂ ਬਚ ਕੇ ਰਹਿਣਾ, ਹੁੱਕਾ ਕੋਠਾ। ਤੇ ਸਾਧ ਸੰਗਤ ਜੀ ਸਤਿਗੁਰੂ ਨੇ ਬਚਨ ਕੀਤੇ ਹਨ ਕਿ ਹੁੱਕਾ ਹਜਾਮਤ ਹਲਾਲੋ ਹਰਾਮ। ਹੁੱਕਾ ਉਹਨੂੰ ਕਿਹਾ ਗਿਆ ਜਿਹੜੇ ਤੰਬਾਕੂ ਦੀ ਜਿਹਦੇ ਵਿੱਚ ਅੰਸ਼ ਪੈਂਦੀ ਹੈ, ਤੰਬਾਕੂ ਨੂੰ ਗੁਰੂ ਦਾ ਸਿੱਖ ਹੱਥ ਤੱਕ ਵੀ ਨਹੀਂ ਲਾ ਸਕਦਾ। ਤੇ ਜਿਹੜੇ ਵੀ ਚੀਜ਼ ਵਿੱਚ ਸਾਧ ਸੰਗਤ ਜੀ ਤੰਬਾਕੂ ਦੀ ਅੰਸ਼ ਪੈਂਦੀ ਹੈ ਉਹਨੂੰ ਸਾਧ ਸੰਗਤ ਗੁਰੂ ਦਾ ਸਿੱਖ ਹੱਥ ਨਹੀਂ ਲਾਉਂਦਾ। ਤੇ ਤੰਬਾਕੂ ਦੇ ਬਾਰੇ ਗੁਰੂ ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਵੀ ਗੁਰਬਾਣੀ ਵਿੱਚ ਭਗਤ ਜੀ ਨੇ ਵੀ ਕਥਨ ਕੀਤੇ, ਭੰਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਏ ਤੀਰਥ ਵਰਤ ਨੇਮ ਕੀਏ ਤੇ ਸਭੇ ਰਸਾਤਲ ਜਾਏ। ਭੰਗ ਕੁੱਕੜ ਨੂੰ ਕਿਹਾ ਗਿਆ, ਫਾਰਸੀ ਦਾ ਲਫ਼ਜ਼ ਹੈ, ਜਿਹੜਾ ਭਾਈ ਕੁੱਕੜ ਖਾਂਦਾ ਹੈ ਤੇ ਮੱਛੀ ਖਾਂਦਾ ਹੈ, ਸੁਰਾ ਸ਼ਰਾਬ ਪੀਂਦਾ ਹੈ, ਪਾਨ ਸਾਰ ਸੰਗਤ ਜਿਹੜਾ ਪਾਨ ਚੱਬਦਾ ਤੰਬਾਕੂਆਂ ਵਾਲਾ, ਭੰਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਏ, ਜਿਹੜਾ ਜਿਹੜਾ ਪ੍ਰਾਣੀ ਇਹਨਾਂ ਚੀਜ਼ਾਂ ਦਾ ਸੇਵਨ ਕਰਦਾ ਹੈ, ਤੀਰਥ ਵਰਤ ਨੇਮ ਕੀਏ ਤੇ ਸਭੇ ਰਸਾਤਲ ਜਾਏ। ਉਹ ਸਾਰਾ ਭਾਈ ਡੂੰਘੇ ਪਤਾਲ ਦੇ ਵਿੱਚ ਚਲੇ ਜਾਂਦਾ ਹੈ ਤੇ ਜਿੰਨੇ ਵੀ ਤੀਰਥ ਵਰਤ ਨੇਮ ਕੀਤੇ ਹਨ। ਇਸ ਕਰਕੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਹੈ ਕਿ ਸੁਣ ਗੁਰਸਿੱਖ ਕੀ ਰਾਤ ਕਹ ਤਜੈ ਤੰਬਾਕੂ ਸੰਗ, ਮਰਨੀ ਮਰੈ ਤਉ ਅਤ ਭਲਾ ਜਗਤ ਜੂਠ ਨ ਅੰਗ। ਜਗ ਦੀ ਜੂਠ ਨੂੰ ਗੁਰੂ ਦਾ ਸਿੱਖ ਹੱਥ ਤੱਕ ਨਹੀਂ ਲਾ ਸਕਦਾ। ਤੇ ਅੱਜ ਇਹ ਕਈ ਵਾਰ ਵੇਖਣ ਚ ਆਇਆ ਹੈ, ਕਈ ਅੰਮ੍ਰਿਤਧਾਰੀ ਸਿੰਘ ਦੇ ਦੁਕਾਨਾਂ ਪਾ ਕੇ ਤੰਬਾਕੂ ਵੇਚਦੇ ਆ, ਸਾਧ ਸੰਗਤ ਕਦੀ ਵੀ ਨਹੀਂ ਕਰਨਾ। ਗੁਰੂ ਦੇ ਸਿੱਖ ਦਾ ਇਹ ਸਾਧ ਸੰਗਤ ਵਪਾਰ ਕਦੀ ਨਹੀਂ ਹੋ ਸਕਦਾ। ਜੇ ਗਾਈ ਦਾ ਵਪਾਰ ਸਿੱਖ ਨਹੀਂ ਕਰ ਸਕਦਾ ਤੇ ਇਸੇ ਤਰ੍ਹਾਂ ਤੰਬਾਕੂ ਦਾ ਵਪਾਰ ਜੇ ਗਾਈ ਦਾ ਵਪਾਰ ਹਿੰਦੂ ਨਹੀਂ ਕਰਦੇ ਸਾਧ ਸੰਗਤ ਉਹ ਵੀ ਕੱਟਦੇ ਨਹੀਂ। ਇਸੇ ਤਰ੍ਹਾਂ ਸਿੱਖ ਜਿਹੜਾ ਤੰਬਾਕੂ ਦਾ ਵਪਾਰ ਕਦੀ ਨਹੀਂ ਕਰਦਾ ਤਾਂ ਉਹਨੂੰ ਹੱਥ ਤੱਕ ਨਹੀਂ ਲਾਉਣਾ। ਗੁਰੂ ਸਾਹਿਬ ਜੀ ਕਹਿੰਦੇ ਮਰਜ਼ਾਦਾ ਇਹ ਹੈ, ਗੁਰੂ ਸਾਹਿਬ ਨੇ ਸੁਣ ਗੁਰਸਿੱਖ ਕੀ ਰਹਿਤ ਕੋ, ਗੁਰਸਿੱਖ ਦੀ ਰਹਿਤ ਸੁਣ ਕੇ ਤੰਬਾਕੂ ਨੂੰ ਵੀ ਜਿਹੜਾ ਕੋਈ ਹੱਥ ਲਾਉਂਦਾ ਹੈ ਕਹਿੰਦੇ ਮੌਤ ਭਾਵੇਂ ਮਰ ਜਾਵੇ ਗੁਰੂ ਦਾ ਸਿੱਖ ਉਹਨੂੰ ਹੱਥ ਤੱਕ ਨਹੀਂ ਲਾ ਸਕਦਾ। ਤੇ ਸੁਣ ਗੁਰਸਿੱਖ ਕੀ ਰਹਿਤ ਕੋ ਤਜੇ ਤੰਬਾਕੂ ਸੰਗ, ਤੰਬਾਕੂ ਦਾ ਸੰਗ ਤਜੇ ਛੱਡ ਦੇਵੇ, ਮਰਨੀ ਮਰੇ ਤੋਂ ਅੱਤ ਭਲਾ ਜਗਤ ਜੂਠ ਨਾ ਅੰਗ। ਜਗ ਦੀ ਜੂਠ ਨੂੰ ਗੁਰੂ ਦਾ ਸੂਰਮਾ ਹੱਥ ਨਹੀਂ ਲਾ ਸਕਦਾ। ਸਾਧ ਸੰਗਤ ਜੀ ਜੇ ਕਿਤੇ ਤੰਬਾਕੂ ਨੂੰ ਹੱਥ ਲੱਗ ਜਾਣ ਜਾਂ ਕਿਤੇ ਪੈਰ ਲੱਗ ਜੇ, ਸਾਧ ਸੰਗਤ ਕੇਸੀ ਇਸ਼ਨਾਨ ਕਰਨਾ ਹੈ, ਕੱਪੜੇ ਸਾਧ ਸੰਗਤ ਇਸੇ ਤਰ੍ਹਾਂ ਲਾਹ ਦੇਣੇ। ਇਹ ਜਿਹੜੇ ਸਾਧ ਸੰਗਤ ਜੀ ਮਰਜ਼ਾਦਾ ਦੱਸ ਰਿਹਾ ਦਾਸ ਤੁਹਾਨੂੰ ਸਾਰੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਇਹ ਵੀ ਕਥਨ ਕੀਤਾ ਹੈ ਤੇ ਇਸੇ ਤਰ੍ਹਾਂ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤੇ ਉਹ ਜੰਮ ਪਕੜ ਚਲਾਈਆਂ। ਤੇ ਪਾਨ ਖਾਣੇ ਸੁਪਾਰੀਆਂ ਚੱਬਣੀਆਂ, ਮੁੱਖ ਚ ਬੀੜੀਆਂ ਪੀਣੀਆਂ, ਸਿਗਰਟਾਂ ਪੀਂਦੇ ਹਨ ਜਿਹੜੇ ਲੋਕ, ਕਈ ਵਾਰ ਇਹ ਸੁਣਨ ਵਿੱਚ ਆਇਆ ਸਾਡੇ ਸਰਦਾਰਾਂ ਦੇ ਨੌਜਵਾਨ ਬੱਚੇ ਵੀ ਬੱਚੀਆਂ ਵੀ ਸਾਧ ਸੰਗਤ ਸਿਗਰਟਾਂ ਪੀਂਦੇ ਆ। ਗੁਰੂ ਕਲ ਗੁਰੂ ਰਾਮਦਾਸ ਜੀ ਨੇ ਗੁਰਬਾਣੀ ਵਿੱਚ ਕਥਨ ਕੀਤਾ, ਪਾਨ ਸੁਪਾਰੀ ਖਾਤੀਆ ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤੇ ਉਹ ਜੰਮ ਪਕੜ ਚਲਾਈ, ਉਹ ਜਮਾਂ ਦੇ ਰਾਹ ਪੈਣਗੇ ਨਰਕਾਂ ਦੇ ਭਾਗੀ ਹਨ। ਇਹ ਗੁਰਬਾਣੀ ਕਹਿ ਰਹੀ ਹੈ ਸਾਧ ਸੰਗਤ ਜੀ। ਸਾਨੂੰ ਕਲਗੀ ਧਰਪਤਾ ਨੇ ਤੰਬਾਕੂ ਬਾਰੇ ਇਸੇ ਤਰ੍ਹਾਂ ਸਾਰਸ ਸੁਚੇਤ ਕੀਤਾ ਹੈ, ਜੇ ਤੰਬਾਕੂ ਇੱਕ ਗੁਰਮਤ ਦੇ ਵਿੱਚ ਹੀ ਮਨਾ ਨਹੀਂ ਹੈ। ਦਾਸ ਹੋ ਸਾਧ ਸੰਗਤ ਜੀ, ਮੁਸਲਮਾਨ ਲੋਕ ਇਹਨਾਂ ਨੂੰ ਪੁੱਛ ਲਓ ਜਾ ਕੇ ਕਿਤੇ ਵੀ ਮੱਕੇ ਦੇ ਵਿੱਚ ਤੰਬਾਕੂ ਕੋਈ ਖੜ ਸਕਦਾ ਹੈ? ਕੋਈ ਨਹੀਂ ਖੜ ਸਕਦਾ ਸਾਧ ਸੰਗਤ ਜੀ, ਮੱਕੇ ਦੀ ਜੂਹ ਤੋਂ ਤੰਬਾਕੂ ਅੰਦਰ ਨਹੀਂ ਜਾ ਸਕਦਾ। ਇਸੇ ਤਰ੍ਹਾਂ ਸਾਧ ਸੰਗਤ ਜੀ, ਹਿੰਦੂਆਂ ਦੇ ਵਿੱਚ ਵੀ ਤੰਬਾਕੂ ਜਿਹੜਾ ਜੱਗ ਦੀ ਜੂਠ ਮੰਨਿਆ ਗਿਆ ਹੈ ਤੇ ਕਹਿੰਦੇ ਜੇ ਹਿੰਦੂ ਹੋ ਕੇ ਤਮਾਕੂ ਚੱਬਦਾ ਹੈ ਅਗਲਾ ਜਨਮ ਉਹਨੂੰ ਸੂਰ ਦਾ ਪੈਂਦਾ ਜੇ ਤੇ ਉਹ ਪਿੰਡ ਦੀਆਂ ਨਿਆਈਆਂ ਗੰਦਗੀ ਸਾਫ਼ ਕਰਦਾ ਐਸਾ ਵੇਦਾਂ ਦੇ ਵਿਚ ਵੀ ਲਿਖਿਆ ਸੋ ਸਾਧ ਸੰਗਤ ਤਮਾਕੂ ਦੇ ਬਾਰੇ ਗੁਰੂ ਸਾਹਿਬ ਜੀ ਨੇ ਦੱਸਿਆ ਇਹਦੇ ਤੋਂ ਗੁਰੇਜ਼ ਕਰਨਾ ਹਰ ਗੁਰਸਿੱਖ ਦੀ ਬੱਜਰ ਕੁਰਾਇਤ ਹੈ ਜੇ ਸਾਧ ਸੰਗਤ ਕਿਤੇ ਭੁੱਲ ਭੁਲੇਖੇ ਕਿਤੇ ਇਸ ਤਰ੍ਹਾਂ ਇਹਦੀ ਕੁਰਾਇਤ ਹੋ ਜਾਵੇ ਤਾਂ ਪੰਜਾਂ ਪਿਆਰਾਂ ਕੋਲ ਅੰਬਰ ਛਕਣਾ ਪੈਂਦਾ ਹੈ ਇਸੇ ਤਰ੍ਹਾਂ ਅੱਗੇ ਗੁਰੂ ਸਾਹਿਬ ਜੀ ਨੇ ਬਚਿਆ ਬਚਨ ਦੱਸਿਆ ਹੁੱਕਾ ਕੁੱਠਾ ਤੇ ਕੁੱਠਾ ਜਿਹੜਾ ਮਾਸ ਸਾਧ ਸੰਗਤ ਜੀ ਕੋਈ ਮਾਸ ਜਿਹੜਾ ਉਹ ਵੀ ਨਹੀਂ ਖਾਣਾ ਬਲਕਿ ਕੋਈ ਵੀ ਮਾਸ ਨਹੀਂ ਖਾਣਾ ਗੁਰੂ ਸਾਹਿਬ ਜੀ ਨੇ ਕਾਬਲ ਦੀ ਸੰਗਤ ਨੂੰ ਹੁਕਮਨਾਮਾ ਦਿੱਤਾ ਸੀ ਉਹਦੇ ਵਿਚ ਲਿਖਿਆ ਸੀ ਕਿ ਉਹ ਅਭਾਖਿਆ ਕਾ ਕੁੱਠਾ ਖਾਵੇ ਨਾਹੀਂ ਅਭਾਖਿਆ ਦਾ ਕੁੱਠਾ ਖਾਵੇ ਨਾਹੀਂ ਉਹਦੇ ਚ ਇਹ ਲਫ਼ਜ਼ ਨਹੀਂ ਲਿਖਿਆ ਵੀ ਅਭਾਖਿਆ ਕਾ ਕੁੱਠਾ ਮਾਸ ਖਾਵੇ ਨਾਹੀਂ ਕੁੱਠਾ ਖਾਵੇ ਨਾਹੀਂ ਕਿਹਾ ਹੈ ਭਾਵ ਕੁੱਠੇ ਦਾ ਭਾਵ ਹੈ ਮਾਸ ਮਾਸ ਨਹੀਂ ਭਾਈ ਕੋਈ ਵੀ ਖਾਣਾ ਗੁਰਸਿੱਖ ਨੇ ਗੁਰਬਾਣੀ ਵਿਚ ਇਕ ਥਾਂ ਨਹੀਂ ਹਰ ਥਾਂ ਗੁਰੂ ਗ੍ਰੰਥ ਸਾਹਿਬ ਨੇ ਵਿਵਰਜਿਤ ਕੀਤਾ ਹੈ ਕਿ ਇਸੇ ਤਰ੍ਹਾਂ ਵੇਦ ਪੜੇ ਮੁੱਖ ਮਿੱਠੀ ਬਾਣੀ ਜੀਆਂ ਕੋਤਲਾ ਸੰਗੇ ਪ੍ਰਾਣੀ ਜੀਆਂ ਨੂੰ ਕਹਿੰਦਾ ਹੋਇਆ ਵੀ ਪ੍ਰਾਣੀ ਜਿਹੜਾ ਸੰਗਦਾ ਨਹੀਂ ਸਰ ਸੰਗਰ ਜੀ ਇਹਦੇ ਵਿਚ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਹਨ ਗੁਰਬਾਣੀ ਵਿਚ ਬੜੀ ਥਾਂ ਬਚਨ ਆਉਂਦੇ ਆ ਬਾਬੇ ਕਬੀਰ ਜੀ ਨੂੰ ਵੀ ਕਿਸੇ ਨੇ ਕਿਹਾ ਉਹ ਸ਼ਿਕਾਰ ਖੇਡਣ ਚੱਲੀਏ ਕਬੀਰ ਜੀ ਕਹਿੰਦੇ ਕਬੀਰ ਖੂਬ ਖਾਨਾ ਖੀਚਰੀ ਜਾਮਾ ਅੰਮ੍ਰਿਤ ਲੋਨ ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ ਕਹਿੰਦੇ ਦੂਜਿਆਂ ਦੀ ਰੋਟੀ ਵਾਸਤੇ ਕਿਹੜਾ ਗਲਾ ਕਟਾਉਂਦਾ ਭਾਈ ਕੋਈ ਨਹੀਂ ਕਟਾਉਂਦਾ ਜੇ ਅਸੀਂ ਦੂਜਿਆਂ ਦੀ ਰੋਟੀ ਵਾਸਤੇ ਗਲਾ ਕਟਾ ਸਕਦੇ ਹਾਂ ਤੇ ਇਹ ਸਾਧ ਸੰਗਤ ਅਸੀਂ ਵੀ ਕੱਟ ਸਕਦੇ ਹਾਂ ਪਰ ਸਾਧ ਸੰਗਤ ਜਦੋਂ ਤੂੰ ਆਪਣੀ ਕੋਈ ਖਾਣੇ ਵਾਸਤੇ ਕਹਿ ਦੇ ਵੀ ਤੇਰਾ ਇਸੇ ਤਰ੍ਹਾਂ ਮਾਸ ਮੈਨੂੰ ਚਾਹੀਦਾ ਫਿਰ ਸਾਧ ਕਦਾਚਿਤ ਕੋਈ ਨਹੀਂ ਦਿੰਦਾ ਸੋ ਇਸੇ ਤਰ੍ਹਾਂ ਜਿਹੜਾ ਜੀਵ ਹੈ ਗੁਰੂ ਸਾਹਿਬ ਗੁਰਬਾਣੀ ਵਿਚ ਕਥਨ ਕਰਦੇ ਹਨ ਅੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਇੱਕ ਜੀ ਤੇ ਦਇਆ ਕਰਨੀ ਅਠਾਠਾ ਤੀਰਥਾਂ ਦਾ ਇਸ਼ਨਾਨ ਹੈ ਸਾਧ ਸੰਗਤ ਜੀ ਐਸਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਗੁਰਬਾਣੀ ਵਿਚ ਵੀ ਸਾਨੂੰ ਮਾਸ ਮਨਾ ਕੀਤਾ ਹੈ ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹਦੇ ਬਾਰੇ ਭਾਂਗ ਮਾਛਲੀ ਸੁਰਾ ਪਾਨ ਇਹ ਵੀ ਆਪ ਜੀ ਨੇ ਪਹਿਲਾਂ ਸੁਣ ਲਿਆ ਹੈ ਸੋ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਮਾਸ ਦੇ ਬਾਰੇ ਗੁਰਬਾਣੀ ਵਿਚ ਵੀ ਮਨਾ ਹੈ ਤੇ ਰਹਿਤ ਨਾਮਿਆਂ ਦੇ ਵਿਚ ਵੀ ਗੁਰੂ ਕਲਗੀਧਰ ਪਿਤਾ ਨੇ ਮਨਾ ਕੀਤਾ ਹੈ ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਅੱਗੇ ਹੁੱਕਾ ਕੁੱਠਾ ਜੇ ਇਸੇ ਤਰ੍ਹਾਂ ਹੁੱਕਾ ਹਲਾਲੋ ਹਜਾਮਤ ਹਰਾਮ ਹਲਾਲੋ ਜਿਹੜਾ ਹੈ ਤੇ ਹਜ਼ਾਰ ਸਾਰ ਸੰਗਤ ਜਿਸ ਤਰ੍ਹਾਂ ਉਹ ਕੁੱਠੇ ਮਾਸ ਬਾਰੇ ਕਿਹਾ ਗਿਆ ਇਹ ਨਹੀਂ ਖਾਣਾ ਹਰਾਮ ਦਾ ਮਤਲਬ ਹੈ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ ਬਰਾਬਰ ਦੀ ਨੂੰ ਸਾਰ ਸੰਗਤ ਜੀ ਭੈਣ ਸਮਝਣਾ ਹੈ ਛੋਟੀ ਨੂੰ ਧੀ ਸਮਝਣਾ ਹੈ ਵੱਡੀ ਨੂੰ ਮਾਤਾ ਤੁਲ ਸਮਝਣਾ ਹੈ ਸਾਰ ਸੰਗਤ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਅੱਗੇ ਜਾ ਕੇ ਕਥਨ ਆਉਂਦਾ ਹੈ ਕਿ ਏਕਾ ਨਾਰੀ ਜਤੀ ਹੋਵੇ ਪਰ ਨਾਰੀ ਧੀ ਭੈਣ ਵਿਖਾਣੇ ਇੱਕ ਆਪਣੀ ਇਸਤਰੀ ਦਾ ਜਤੀ ਹੋਣਾ ਚਾਹੀਦਾ ਗੁਰੂ ਕਲਗੀਧਰ ਪਿਤਾ ਨੇ ਬਚਨ ਕਹੇ ਹਨ ਚਰਿਤਰਾਂ ਦੇ ਵਿਚ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੁਧ ਜਬ ਤੇ ਹਮ ਪਈ ਬਚਨ ਗੁਰਦੇਓ ਹਮਾਰੇ ਇਹ ਪੂਤ ਪਰਣ ਤੋਹੇ ਪ੍ਰਾਣ ਜਬ ਲੱਗ ਘਟ ਥਾਰੇ ਨਿਜ ਨਾਰੀ ਕੇ ਸਾਥ ਨੇ ਹੋ ਤੁਮ ਨਿਤ ਵਡਈਆ ਪਰ ਨਾਰੀ ਕੀ ਸੇਜ ਭੂਲ ਸੁਪਨੇ ਆਉਣਾ ਜਾਈਓ ਪਰਾਈ ਇਸਤਰੀ ਦੀ ਸੇਜਾ ਤੇ ਗੁਰੂ ਦਾ ਖਾਲਸਾ ਸੁਪਨੇ ਦੇ ਵਿਚ ਵੀ ਨਹੀਂ ਜਾਣਾ ਓਦਾਂ ਦਾ ਸਾਹਮਣੇ ਤਾਂ ਪ੍ਰਤੱਖ ਕੀ ਹੈ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਹਰਾਮ ਦੇ ਬਾਰੇ ਦੱਸਿਆ ਹੈ ਕਿ ਪਰਾਈਆਂ ਭੈਣਾਂ ਧੀਆਂ ਨੂੰ ਬਰਾਬਰ ਦੀਆਂ ਨੂੰ ਇਸੇ ਤਰ੍ਹਾਂ ਏਦਾਂ ਸਤਿਕਾਰ ਦੇ ਨਾਲ ਪਰਤਰਿਆ ਰੂਪ ਨਾਲ ਪੇਖਾ ਨੇਤਰ ਇਹ ਸੁਖਮਨੀ ਸਾਹਿਬ ਦੇ ਗੁਰੂ ਸਾਹਿਬ ਕਹਿੰਦੇ ਪਰਾਇਆ ਤ੍ਰੀ ਦਾ ਰੂਪ ਪਾਵਾ ਔਰਤ ਦਾ ਰੂਪ ਮਨ ਮਾੜਾ ਕਰਕੇ ਨਹੀਂ ਪੇਖਣਾ ਸਾਧ ਸੰਗਤ ਜੀ ਇੱਥੇ ਅੱਗੇ ਗੁਰੂ ਸਾਹਿਬ ਜੀ ਨੇ ਕਿਹਾ ਹੁੱਕਾ ਹਲਾਲੋ ਹਜਾਮਤ ਹਰਾਮ ਹਜਾਮਤ ਜਿਹੜੇ ਇਹ ਸਾਧ ਸੰਗਤ ਜੀ ਜਿਸ ਤਰ੍ਹਾਂ ਸਿਰ ਮੁੰਨਣਾ ਦਾੜੀ ਮੁੰਨਣੀ ਕੇਸ ਰੋਮ ਕਟਾਉਣੇ ਇਹ ਸਾਸ ਬਿਲਕੁਲ ਮਨਾ ਔਰ ਇਹ ਮਨ ਮਤ ਹੈ ਸੋ ਗੁਰਮਤ ਦੇ ਵਿਚ ਸਿੱਖ ਦੀ ਜੇ ਆਪਾਂ ਕਿਸੇ ਨਾਲ ਸਿੱਖ ਦਾ ਨਾਂ ਲਈਏ ਗੁਰਸਿੱਖ ਤੇ ਦਾੜੇ ਕੇਸਾਂ ਵਾਲਾ ਸਾਡੇ ਸਾਹਮਣੇ ਆ ਜਾਵੇਗਾ ਇਸੇ ਤਰ੍ਹਾਂ ਗੁਰੂ ਸਾਹਿਬ ਕਲਗੀਧਰ ਪਿਤਾ ਨੇ ਸਾਨੂੰ ਬਚਨ ਦੱਸੇ ਹਨ ਕਿ ਹਜਾਮਤ ਜੇ ਕੋਈ ਜਿਹੜਾ ਸਿਰ ਮੂੰਹ ਮੁੰਨੇ ਵਾਲਾ ਹੈ ਉਹਨੂੰ ਧੀ ਆਪਣੀ ਨਹੀਂ ਦੇਣੀ ਸਾਧ ਸੰਗਤ ਜੀ ਇੱਥੋਂ ਤੱਕ ਦੱਸਿਆ ਕਈ ਮੁਸਲਮਾਨ ਕੀ ਕਿ ਸਿੱਖ ਦਾ ਪੁੱਤ ਵੀ ਸਿਰ ਮੁੰਨਿਆ ਹੋਵੇ ਉਹਨੂੰ ਵੀ ਧੀ ਨਹੀਂ ਦੇਣੀ ਇਹ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ ਇਹ ਗੁਰੂ ਸਾਹਿਬ ਜੀ ਨੇ ਇੱਥੋਂ ਤੱਕ ਬਚਨ ਕਹੇ ਹਨ ਤੇ ਸਿਰ ਦਾੜਾ ਕੇਸ ਮਨਾਉਣਾ ਨਹੀਂ ਰੋਮਾਂ ਦੀ ਬੇਅਦਬੀ ਕਰਨੀ ਜਿਹੜੀ ਆ ਕੇਸ ਗੁਰੂ ਕੀ ਮੋਹਰ ਹਨ ਜਿਹੜਾ ਰੋਮਾਂ ਦੀ ਬੇਅਦਬੀ ਕਰਦਾ ਇੱਕ ਆਪਾਂ ਵਿਚਾਰ ਕਰ ਲਈਏ ਜਿਸ ਤਰ੍ਹਾਂ ਕੋਈ ਰਾਸ਼ਟਰਪਤੀ ਕਿਸੇ ਨੂੰ ਸਾਧ ਸੰਗਤ ਇੱਕ ਪ੍ਰਮਾਣ ਪੱਤਰ ਦੇ ਦਿੰਦਾ ਹੈ ਉਹ ਫੋਟੋ ਚ ਮੜਾ ਕੇ ਰੱਖਦਾ ਕਹਿੰਦਾ ਮੈਨੂੰ ਰਾਸ਼ਟਰਪਤੀ ਨੇ ਪ੍ਰਮਾਣ ਪੱਤਰ ਦਿੱਤਾ ਹੈ ਪਰ ਧੰਨ ਅਕਾਲ ਪੁਰਖ ਵਾਹਿਗੁਰੂ ਜਿਹੜੇ ਸਾਰੀ ਸ੍ਰਿਸ਼ਟੀ ਦੇ ਮਾਲਕ ਹਨ ਉਹਨਾਂ ਨੇ ਇੱਕ ਪ੍ਰਮਾਣ ਪੱਤਰ ਸਾਨੂੰ ਕੀ ਦਿੱਤਾ ਦਾੜਾ ਤੇ ਕੇਸ ਇੱਕ ਵਾਰ ਤੁਸੀਂ ਸੁਣਿਆ ਹੋਵੇਗਾ ਇਸੇ ਤਰ੍ਹਾਂ ਕਸ਼ਮੀਰ ਦੇ ਵਿਚ ਮਸਜਿਦ ਦੇ ਵਿਚੋਂ ਸਾਧ ਸੰਗਤ ਜੀ ਕੇਸ ਜਿਹੜੇ ਗੁੰਮ ਹੋ ਗਏ ਮੁਹੰਮਦ ਸਾਹਿਬ ਦੇ ਤੇ ਮੁਸਲਮਾਨਾਂ ਨੇ ਸਾਧ ਸੰਗਤ ਉਥੇ ਇਸ ਤਰ੍ਹਾਂ ਕੀਤਾ ਤਰਥੱਲੀ ਮਚਾ ਦਿੱਤੀ ਵੀ ਸਾਡੇ ਮੁਹੰਮਦ ਸਾਹਿਬ ਦੇ ਮੂਹੇ ਕਿਉਂ ਗੁੰਮ ਹੋ ਗਏ ਤੇ ਇਸੇ ਤਰ੍ਹਾਂ ਹਿੰਦੁਸਤਾਨ ਗੌਰਮੈਂਟ ਨੂੰ ਭਾਜੜ ਪੈ ਗਏ ਉਨ੍ਹਾਂ ਨੇ ਲੱਭ ਲਭਾ ਕੇ ਰੋਮ ਭਾਵੇਂ ਕਿਸੇ ਦੇ ਦਿੱਤੇ ਹੋਣ ਪਰ ਸਾਧ ਸੰਗਤ ਉਦੋਂ ਠੰਡ ਪਈ ਉਨ੍ਹਾਂ ਨੂੰ ਇਸੇ ਤਰ੍ਹਾਂ ਦੁਨੀਆਂ ਦਾ ਕੋਈ ਪੀਰ ਪੈਗੰਬਰ ਔਲੀਆ ਹੈ ਕਿਸੇ ਨੇ ਵੀ ਸਾਰ ਸੰਗਤ ਜੀ ਰੋਮ ਜਿਹੜੇ ਨਹੀਂ ਕਟਾਏ ਦਾੜਾ ਕੇਸ ਈਸਾ ਮਸੀਹ ਦਾ ਵੀ ਹੈ ਜੇ ਉਨ੍ਹਾਂ ਨੂੰ ਸਲਾਈਬ ਤੇ ਟੰਗਿਆ ਵੇਖੋ ਮੁੱਖ ਤੇ ਦਾੜਾ ਸਿਰ ਤੇ ਵਾਲ ਉਨ੍ਹਾਂ ਨੇ ਪਿਛਾਂ ਸੁੱਟੇ ਹੋਏ ਹਨ ਜਿਹੜੇ ਵੀ ਯਹੂਦੀ ਉਨ੍ਹਾਂ ਦੇ ਵੀ ਸਾਰ ਸੰਗਤ ਜਿਹੜੇ ਪੈਗੰਬਰ ਹੋਏ ਆ ਜਿਹੜੇ ਮੁਸਲਮਾਨਾਂ ਦੇ ਜਿੰਨੇ ਪੈਗੰਬਰ ਹੋਏ ਕਿਸੇ ਨੇ ਵੀ ਦਾੜਾ ਸਿਰ ਨਹੀਂ ਮਨਾਇਆ ਹਿੰਦੂਆਂ ਦੇ ਜਿੰਨੇ ਦੇਵਤੇ ਹੋਏ ਕਿਸੇ ਨੇ ਦਾੜਾ ਸਿਰ ਨਹੀਂ ਮਨਾਇਆ ਭਾਵ ਇਹ ਹੈ ਕਿ ਕਿਤੇ ਵੀ ਦਾੜਾ ਸਿਰ ਮਨਾਉਣ ਦਾ ਕੋਈ ਰਿਵਾਜ ਨਹੀਂ ਦਾੜਾ ਮੁੰਨਣ ਦਾ ਰਿਵਾਜ ਦਾ ਸਿਰ ਮੁੰਨਣ ਦਾ ਉਦੋਂ ਤੁਰਿਆ ਜਦੋਂ ਇਕ ਸਾਰ ਸੰਗਤ ਜੀ ਇਕ ਸ਼ੂਦਰ ਰਾਜਾ ਸੀ ਨੰਦ ਰਾਜਾ ਨੰਦ ਰਾਜੇ ਨੇ ਸਾਰ ਸੰਗਤ ਉਸ ਵਕਤ ਉਹਨੇ ਰਾਜ ਕੀਤਾ ਬ੍ਰਾਹਮਣਾਂ ਨੇ ਸੋਚਿਆ ਕਿ ਮੈਂ ਇਸੇ ਤਰ੍ਹਾਂ ਅਸੀਂ ਇਹਨੂੰ ਕਿਸ ਤਰ੍ਹਾਂ ਹਰਾ ਦਈਏ ਖੱਤਰੀਆਂ ਨੇ ਸੋਚਿਆ ਵੀ ਸਾਡੇ ਤੇ ਰਾਜ ਕਰ ਰਿਹਾ ਸਾਡੇ ਤੇ ਇਸ ਸ਼ੂਦਰ ਹੈ ਜਦੋਂ ਉਨ੍ਹਾਂ ਨੇ ਜੱਗ ਕਰਨ ਲੱਗੇ ਉਹਨੇ ਆਪਣੇ ਮੰਤਰੀਆਂ ਨੂੰ ਸੱਦਿਆ ਵੀ ਇਹ ਹੁਣ ਜੱਗ ਕਰਨ ਲੱਗੇ ਜੱਗ ਨਾਲ ਮੇਰੇ ਪਾਪ ਪੁੰਨ ਨਾਸ਼ ਕਰ ਦੇਣਗੇ ਮੈਨੂੰ ਪਾਪੀ ਬਣਾ ਦੇਣਗੇ ਇਸ ਕਰਕੇ ਮੇਰੇ ਤੇ ਰਾਜ ਕਰ ਲੈਣਗੇ ਇਸ ਤਰ੍ਹਾਂ ਹੁਣ ਦੱਸੋ ਵੀ ਉਹ ਕਿੱਦਾਂ ਇਹਨਾਂ ਦੇ ਜਿਹੜਾ ਪ੍ਰਭਾਵ ਨਾ ਪਵੇ ਉਸ ਵਕਤ ਉਹਨਾਂ ਮੰਤਰੀਆਂ ਨੇ ਕਿਹਾ ਪੰਡਿਤ ਜਿੰਨੇ ਹਨ ਜੱਗ ਕਰਨ ਸਾਰਿਆਂ ਦੇ ਸਿਰ ਮੂੰਹ ਮੁੰਨ ਦੋ ਉਹਨੇ ਜ਼ਬਰਦਸਤੀ ਲਿਆ ਕੇ ਸਿਰ ਮੂੰਹ ਮੁੰਨਤੇ ਵੇਦਾਂ ਦੇ ਵਿੱਚ ਬਕਾਇਦਾ ਉਹਨੇ ਲਿਖਵਾ ਦਿੱਤਾ ਜ਼ੋਰ ਦੇ ਨਾਲ ਕਿ ਮੁੰਡਨ ਕਰਨਾ ਜ਼ਰੂਰੀ ਆ ਹਿੰਦੂ ਨੂੰ ਪਰ ਸਾਧ ਸੰਗਤ ਕਿਤੇ ਵੀ ਆਗਿਆ ਨਹੀਂ ਹੈ ਕਿਸੇ ਵੀ ਧਰਮ ਦੇ ਵਿੱਚ ਪਰ ਉਹ ਜ਼ਬਰਦਸਤੀ ਉਹਨੇ ਲਿਖਾਇਆ ਸੀ ਪਹਿਲਿਆਂ ਜ਼ਮਾਨਿਆਂ ਵਿੱਚ ਰਿਖੀ ਮੁਨੀਆਂ ਦੀਆਂ ਫੋਟੋਆਂ ਵੇਖ ਲਓ ਦਾੜੇ ਕੇਸਾਂ ਵਾਲੇ ਸ਼ਿਵ ਜੀ ਦੀ ਫੋਟੋ ਦਾੜੇ ਕੇਸਾਂ ਵਾਲੇ ਬਰਮਾ ਵਿਸ਼ਨੂੰ ਦੀ ਫੋਟੋ ਆਮ ਵੇਖਦੇ ਸਾਰੇ ਦਾੜੇ ਕੇਸਾਂ ਵਾਲੇ ਦੇਵਤੇ ਜਿੰਨੇ ਹਨ ਕਹਿਣ ਦਾ ਭਾਵ ਇਹ ਹੈ ਕਿ ਗੁਰਮਤ ਦੇ ਵਿੱਚ ਜਨਮ ਲਿਆ ਜੇ ਸਿੱਖ ਨੇ ਜਦੋਂ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ ਮੁੰਨ ਕੇ ਦੂਜੇ ਧਰਮਾਂ ਦੇ ਲੋਕ ਬਣਦੇ ਹਨ ਇਸ ਕਰਕੇ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਕੋਈ ਵੀ ਰੋਮ ਘਸਾਉਣਾ ਪਟਾਉਣਾ ਮਨ ਕਿਸੇ ਕਿਸਮ ਦਾ ਵੀ ਸਾਧ ਸੰਗਤ ਸਾਬਣ ਲਾ ਕੇ ਕਿਸੇ ਕਿਸਮ ਦਾ ਕੈਮੀਕਲ ਲਾ ਕੇ ਲਾਉਣਾ ਇਹ ਮਨਾ ਹੈ ਸਾਧ ਸੰਗਤ ਜੀ ਇਸ ਤਰ੍ਹਾਂ ਰੋਮਾਂ ਦੀ ਬੇਅਦਬੀ ਨਹੀਂ ਕਰਨੀ ਗੁਰਸਿੱਖ ਨੇ ਸੋ ਇਹ ਗੁਰੂ ਸਾਹਿਬ ਜੀ ਨੇ ਸਾਨੂੰ ਰਹਿਤ ਮਰਜ਼ਾਦਾ ਦੱਸੀ ਹੈ ਤੇ ਬੱਜਰ ਕੁਰਹਿਤਾਂ ਦੱਸੀਆਂ ਜਿਹੜੀ ਹੈ ਬੱਜਰ ਕੁਰਹਿਤ ਹੁੱਕਾ ਹਲਾਲੋ ਹਜਾਮਤ ਹਰਾਮ ਤੇ ਸਾਧ ਸੰਗਤ ਫੇਰ ਜੇ ਪੰਜਵੀਂ ਜੇ ਸ਼ਰਾਬ ਜਿਹੜੀ ਸ਼ਰਾਬ ਦੇ ਬਾਰੇ ਦੱਸਿਆ ਗੁਰਬਾਣੀ ਵਿਚ ਕਥਨ ਆਉਂਦਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿੱਤ ਪੀਤੇ ਮਾਤ ਦੂਰ ਹੋਏ ਵਰਲ ਪਵੈ ਵਿਚ ਆਏ ਸੋ ਸਾਰ ਸੰਗਤ ਆਪਣਾ ਪਰਾਇਆ ਨਾ ਪਛਾਣੇ ਖਸਮੋ ਧੱਕੇ ਖਾਏ ਤੇ ਇਸੇ ਤਰ੍ਹਾਂ ਝੂਠਾ ਮਦ ਮੂਲ ਨਾ ਪੀਚਾਈ ਜੇ ਕਾ ਪਾਰ ਵਸਾਏ ਗੁਰਬਾਣੀ ਵਿਚ ਇਹ ਕਥਨ ਹੈ ਸਾਧ ਸੰਗਤ ਜੀ ਸ਼ਰਾਬ ਦੇ ਬਾਰੇ ਬੜੀ ਥਾਈ ਬਚਨ ਕੀਤੇ ਹਨ ਦੁਰ ਮਤ ਮਦ ਜੋ ਪੀਵ ਤੇ ਬਿਗਲੀ ਪਤ ਕਮਲੀ ਉਹ ਜਿਹੜੇ ਖੋਟੀ ਸ਼ਰਾਬ ਪੀਂਦੇ ਉਹ ਪਤੀ ਵੇਸਵਾ ਦੇ ਪਤੀ ਹਨ ਤੇ ਉਹ ਵੇਸਵਾ ਦੇ ਪਤੀਆਂ ਨੂੰ ਕਹਿੰਦੇ ਕੀ ਹਨ ਭਾਈ ਉਹ ਤੁਹਾਨੂੰ ਆਪ ਹੀ ਪਤਾ ਹੈ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਸਾਧ ਸੰਗਤ ਜੀ ਬਚਨ ਕਹਿ ਸ਼ਰਾਬ ਦੇ ਬਾਰੇ ਸਾਧ ਸੰਗਤ ਵਿਆਹ ਤਾਈ ਆਉਂਦਾ ਹੈ ਜਿੱਦਾਂ ਗੁਰੂ ਸਾਹਿਬ ਜੀ ਨੂੰ ਭਰਥਰੀ ਨੇ ਲਿਆ ਕੇ ਸ਼ਰਾਬ ਦੇਣਾ ਕੀਤੀ ਹੈ ਤਾਂ ਗੁਰੂ ਸਾਹਿਬ ਜੀ ਨੇ ਆਖਿਆ ਭਾਈ ਇਹ ਸ਼ਰਾਬ ਨਹੀਂ ਪੀਣੀ ਸ਼ਰਾਬ ਇਸ ਤਰ੍ਹਾਂ ਦੀ ਪਿਓ ਜਿਹੜਾ ਭਾਈ ਗੁੜ ਕਰ ਗਿਆਨ ਧਿਆਨ ਕਰ ਧਾਵੇ ਕਰ ਕਰਨੀ ਕਾ ਸਪਾਈ ਹੈ ਪਾਠੀ ਭਵਨ ਪ੍ਰੇਮ ਕਾ ਪੋਚਾ ਇਹਨ ਬੇਦ ਅਮਿਓ ਚਵਾਈਏ ਇਸ ਵਿਧੀ ਨਾਲ ਅਮਿਓ ਚਵਾਓ ਭਾਈ ਰਸ ਬਾਣੀ ਉਚਰਾ ਸਾਰ ਜਨਮਿਓ ਚੱਲੇ ਝਰਨੇ ਇਹੋ ਜਿਹਾ ਝਰਨਾ ਝਰਨਾ ਚਾਹੀਦਾ ਸ਼ਰਾਬ ਪੀ ਲੋ ਉਹ ਨਸ਼ਾ ਕੁਝ ਸਮੇਂ ਬਾਅਦ ਲੈ ਜਾਵੇਗਾ ਪਰ ਇਹੋ ਜੀ ਪੀਣਾ ਕਰ ਤੂੰ ਪਾਠੀ ਭਵਨ ਪ੍ਰੇਮ ਕਾ ਪੋਚਾ ਇਨ ਬਿਦਿਆਮਿਓ ਚਵਾਈਏ ਉਹ ਭਾਈ ਗੁਰੂ ਦਾ ਪ੍ਰੇਮ ਕਰ ਸਿਮਰਨ ਕਰ ਭਗਤੀ ਕਰ ਨਾਮ ਜਪ ਤੇ ਅਮਿਓ ਦਸਵੇਂ ਦਵਾਰ ਚੋ ਆਪੇ ਝਰਨਾ ਝਰਦਾ ਨਿਜਰੋ ਤੇ ਉਹ ਝਰਨੇ ਝਰਨਗੇ ਅਨਾਦ ਧੁਨ ਵਾਜੇ ਨਿਤ ਵਾਜੇ ਹਰ ਅੰਮ੍ਰਿਤ ਧਾਰ ਰਸ ਲੀੜਾ ਉਹ ਜਿਹੜਾ ਅੰਮ੍ਰਿਤ ਧਾਰ ਹੈ ਉਹ ਰਸ ਲੀੜੇ ਜਾਂਦੇ ਹਨ ਉਹ ਗੁਰਸਿੱਖ ਇਸੇ ਤਰ੍ਹਾਂ ਸ਼ਰਾਬ ਦੇ ਬਾਰੇ ਵੀ ਗੁਰੂ ਸਾਹਿਬ ਨੇ ਮਨਾ ਕੀਤਾ ਹੋਰ ਸਤਿਗੁਰ ਸੱਚੇ ਪਾਤਸ਼ਾਹ ਨੇ ਬਚਨ ਕਹੇ ਹਨ ਤੇ ਮੀਣੇ ਮਸੰਦਾਂ ਦੇ ਨਾਲ ਸਾਧ ਸੰਗਤ ਜੀ ਕਿਸੇ ਨੇ ਵੀ ਉਹਨਾਂ ਦੇ ਨਾਲ ਮੀਣਿਆਂ ਦੇ ਨਾਲ ਜਿਹੜੇ ਮੀਣੇ ਪ੍ਰਿਥੀ ਚੰਦ ਦੀ ਔਲਾਦ ਜਿਹੜੇ ਉਹਦੇ ਗਾਂਸ ਵੰਸ਼ ਦੇ ਲੋਕ ਆ ਉਹਨਾਂ ਨਾਲ ਮਿਲਾਪ ਨਹੀਂ ਕਰਨਾ ਗੁਰੂ ਸਾਹਿਬ ਜੀ ਨੇ ਉਸ ਵਕਤ ਦੇ ਬਚਨ ਕਹਿ ਤੇ ਇਸੇ ਤਰ੍ਹਾਂ ਮੀਣੇ ਮਸੰਦ ਧੀਰ ਮਲੀਏ ਜਿਹੜੇ ਧੀਰ ਮਲ ਸੀ ਸਾਰ ਸੰਗਤ ਜੀ ਉਹ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ ਸੀ ਪਰ ਗੁਰੂ ਸਾਹਿਬ ਨੇ ਗੁਰੂ ਘਰ ਨਾਲ ਬਹੁਤਾ ਧਰੋਹ ਕੀਤਾ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਦਾ ਵੱਡਾ ਪੁੱਤਰ ਸੀ ਉਹਨੇ ਗੁਰੂ ਅਰਜਨ ਦੇਵ ਜੀ ਨਾਲ ਬਹੁਤਾ ਧਰੋਹ ਕੀਤਾ ਗੁਰੂ ਰਾਮਦਾਸ ਨੇ ਮੀਣੇ ਕਹਿ ਕੇ ਉਹਨੂੰ ਦਰਕਾਰਿਆ ਸੀ ਇਸੇ ਤਰ੍ਹਾਂ ਹੀ ਤੇ ਮਸੰਦ ਜਿਹੜੇ ਹਨ ਸਾਧ ਸੰਗਤ ਗੁਰੂ ਘਰ ਦੀ ਕਾਰ ਭੇਟਾ ਖਾਣ ਵਾਲੇ ਜਿਨ੍ਹਾਂ ਨੇ ਆਪਣਾ ਹੀ ਘਰ ਸਮਝ ਲਿਆ ਗੁਰੂ ਘਰ ਦੇ ਵਿੱਚੋਂ ਖਾਂਦੇ ਉਹਨਾਂ ਨੂੰ ਮਸੰਦਾਂ ਦੇ ਬਾਰੇ ਦੱਸਿਆ ਇਹਨਾਂ ਨਾਲ ਉਸ ਵਕਤ ਤੇ ਕੁੜੀ ਮਾਰ ਜਿਹੜੇ ਕੁੜੀਆਂ ਨੂੰ ਸਾਧ ਸੰਗਤ ਜੀ ਮਾਰ ਦਿੰਦੇ ਆ ਜੰਮਦੀਆਂ ਨੂੰ ਅੱਜ ਕੱਲ ਦੀ ਕੀ ਗੱਲ ਹੋ ਗਈ ਜੇ ਆ ਬਚਪਨ ਆ ਗਰਭ ਦੇ ਵਿੱਚ ਟੈਸਟ ਕਰਾ ਕੇ ਤੇ ਬੱਚਿਆਂ ਨੂੰ ਸਾਧ ਸੰਗਤ ਮਾਰ ਦਿੰਦੇ ਬਹੁਤ ਵੱਡਾ ਪਾਪ ਮੰਨਿਆ ਗਿਆ ਗੁਰਬਾਣੀ ਦੇ ਵਿੱਚ ਚਾਰ ਪਾਪ ਮੇਨ ਮੰਨੇ ਗਏ ਬ੍ਰਾਹਮਣ ਕੈਲੀ ਘਾਤ ਕੰਜਕਾਣ ਚਾਰੀ ਕਾ ਧਾਨ ਬ੍ਰਹਮ ਗਿਆਨੀ ਨੂੰ ਮਾਰਨਾ ਜਿਹੜਾ ਸਾਧ ਸੰਗਤ ਬਹੁਤ ਵੱਡਾ ਪਾਪ ਹੈ ਤੇ ਇਸੇ ਤਰ੍ਹਾਂ ਕੈਲੀ ਘਾਤ ਗਾਂ ਨੂੰ ਮਾਰਨਾ ਬਹੁਤ ਵੱਡਾ ਪਾਪ ਹੈ ਤੇ ਕੰਜਕਾਂ ਜਿਹੜੀ ਸਾਧ ਸੰਗਤ ਧੀ ਨੂੰ ਮਾਰਨਾ ਜੰਮਦੀ ਨੂੰ ਗੁਰਬਾਣੀ ਵਿਚ ਕਥਨ ਹੈ। ਵੇਖ ਲੋ ਕਿੰਨਾ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਨੇ ਮਨਾ ਕੀਤਾ ਸਭ ਤੋਂ ਵੱਡਾ ਪਾਪ ਜੇ ਜਿਹੜਾ ਧੀ ਨੂੰ ਮਾਰਨਾ, ਤੇ ਅੱਜ ਕੱਲ ਜੰਮਦੀਆਂ ਧੀਆਂ ਨੂੰ ਸਾਧ ਸੰਗਤ ਕੀ ਮਾਰਨਾ, ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਹਨ। ਕਿੱਡਾ ਵੱਡਾ ਪਾਪ ਕਰਦੇ ਆਪਾਂ, ਫੇਰ ਆਨੇ ਸਾਡੇ ਕਾਰਜ ਨੀ ਸਿੱਧ ਹੁੰਦੇ, ਫੇਰ ਆਨੇ ਸਾਡੀ ਮੁਕਤੀ ਕਿੱਥੋਂ ਹੋਵੇਗੀ, ਫੇਰ ਆਨੇ ਸਾਨੂੰ ਵਿਪਤਾ ਆ ਪਈ। ਸੋ ਜਿਹੜਾ ਜੀਵ ਗੁਰੂ ਕਾਲ ਪੁਰਖ ਨੇ ਭੇਜਿਆ ਉਹਨੂੰ ਤੁਸੀਂ ਧਰਤੀ ਤੇ ਆਉਣ ਦੀ ਕਿਉਂ ਨੀ ਵਿਧ ਬਣਦੇ, ਕਿਉਂ ਨੀ ਉਹਨੂੰ ਧਰਤੀ ਤੇ ਆਉਣ ਦਿੰਦੇ? ਇਹ ਪਾਪ ਬਹੁਤ ਵੱਡਾ ਪਾਪ ਹੈ। ਬ੍ਰਾਹਮਣ ਕਾਲੀ ਘਾਤ ਕੰਚਕਾ ਅਣਚਾਰੀ ਕਾ ਧਾਨ, ਅਣਚਾਰੀ ਜਿਹਦਾ ਆਚਾਰ ਵਿਚਾਰ ਕੋਈ ਨੀ, ਜਿਹਦੀ ਰਹਿਤ ਮਰਜ਼ਾਦਾ ਕੋਈ ਨੀ, ਉਹਦੇ ਘਰ ਦਾ ਧਾਨ ਖਾਣਾ ਵੀ ਬੜਾ ਵੱਡਾ ਪਾਪ ਮੰਨਿਆ ਗਿਆ। ਸੋ ਇੱਥੇ ਗੁਰੂ ਸਾਹਿਬ ਜੀ ਨੇ ਕਿਹਾ ਜਿਹੜੇ ਕੁੜੀ ਮਾਰ ਨੜੀ ਮਾਰ ਤਮਾਕੂ ਪੀਣ ਵਾਲੇ ਹੁੱਕਾ ਪੀਣ ਵਾਲੇ ਇਹਨਾਂ ਨਾਲ ਮੇਲ ਨੀ ਕਰਨਾ, ਤੇ ਰਾਮ ਰਾਈਏ ਜਿਹੜੇ ਰਾਮ ਰਾਏ ਨੇ ਸਾਰ ਸੰਗਤ ਜੀ ਮਿੱਟੀ ਮੁਸਲਮਾਨ ਦੀ ਥਾਂ ਬੇਈਮਾਨ ਕਹਿ ਕੇ ਔਰੰਗਜ਼ੇਬ ਦੀ ਚਾਹ ਪਲੂਸੀ ਕਰਕੇ ਸਾਰ ਸੰਗਤ ਉਹਨੇ ਇਹ ਗੱਲ ਕੀਤੀ ਸੀ। ਗੁਰੂ ਹਰ ਰਾਏ ਸਾਹਿਬ ਜੀ ਨੇ ਉਹਨੂੰ ਘਰ ਚੋਂ ਹੀ ਕੱਢ ਦਿੱਤਾ ਸੀ, ਗੁਰ ਗੱਦੀ ਤੋਂ ਉਹਨੂੰ ਸੱਖਣਾ ਕਰ ਦਿੱਤਾ, ਇਸ ਕਰਕੇ ਰਾਮ ਰਾਈਆਂ ਨਾਲ ਵੀ ਮਿਲਾਪ ਨੀ ਕਰਨਾ। ਤੇ ਮੀਣੇ ਮਸੰਦ ਤੇ ਗੰਗੂ ਸ਼ਾਹੀਏ ਜਿਹੜੇ ਗੰਗੂ ਦੀ ਔਲਾਦ ਜਿਹਨੇ ਸਾਹਿਬਜ਼ਾਦੇ ਸ਼ਹੀਦ ਕਰਵਾਏ ਉਹਦੀ ਔਲਾਦ ਨਾਲ ਵੀ ਸਾਧ ਸੰਗਤ ਵਸਾਹ ਨਹੀਂ ਕਰਨਾ ਸਿੰਘ ਨੇ। ਸੋ ਇੱਥੇ ਗੁਰੂ ਸਾਹਿਬ ਜੀ ਨੇ ਬਚਨ ਕਹੇ ਹਨ, ਜਿੱਦਾਂ ਅੱਜ ਕੱਲ ਰਾਧਾ ਸਵਾਮੀ ਏ, ਦੂਸਰੇ ਜਿਸ ਤਰ੍ਹਾਂ ਨਾਮ ਧਾਰੀਏ ਸਾਧ ਸੰਗਤ ਆਪਣੇ ਆਪ ਨੂੰ 12ਵਾਂ 15ਵਾਂ 20ਵਾਂ ਗੁਰੂ ਮੰਨੀ ਫਿਰਦੇ ਆ, ਇਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਕਹਿੰਦੇ ਭਾਈ, ਇਸੇ ਤਰ੍ਹਾਂ ਜਿਹੜੇ ਗੁਰਮਤ ਤੋਂ ਉਲਟ ਜਾਂਦੇ ਉਹਨਾਂ ਨਾਲ ਭਾਈ ਕੋਈ ਮੇਲ ਮਿਲਾਪ ਨਹੀਂ ਕਰਨਾ। ਇਹ ਰਾਧਾ ਸਵਾਮੀ ਨਰਕ ਧਾਰੀਏ ਜਿਹੜੇ ਹਨ ਜਿਨ੍ਹਾਂ ਨੇ ਸਾਧ ਸੰਗਤ ਜੀ ਇਸੇ ਤਰ੍ਹਾਂ ਲਾਲ ਕੁਰਤੀ ਵਾਲੇ ਕਈ ਉੱਠ ਖਲੋਤੇ ਆ, ਕਈ ਤਰ੍ਹਾਂ ਦੀਆਂ ਕਾਂਗਿਹਾਰੀਆਂ ਉੱਠੀਆਂ, ਸਮੇਂ ਸਮੇਂ ਮੁਤਾਬਕ ਜਿਹੜੇ ਗਲਤ ਮਨੁੱਖ ਹਨ ਸਾਧ ਸੰਗਤ ਸਿੱਖੀ ਤੋਂ ਪਰੇ ਆ ਉਹਨਾਂ ਨਾਲ ਬਸ ਮਿਲਾਪ ਨਹੀਂ ਕਰਨਾ ਤੇ ਉਹਨਾਂ ਦਾ ਵਸਾਹ ਨਹੀਂ ਕਰਨਾ। ਤੇ ਜਿਹੜਾ ਵੀ ਗੁਰੂ ਦਾ ਸਿੰਘ ਨੇ ਅੰਮ੍ਰਿਤ ਛਕ ਲਿਆ ਇਹ ਉਦੋਂ ਸਵਾ ਰੁਪਈਆ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ ਕਿ ਸਵਾ ਰੁਪਈਆ ਗੁਰੂ ਦੇ ਖਜ਼ਾਨਿਆਂ ਪੰਜਾਂ ਤਖ਼ਤਾਂ ਦੇ ਜਦੋਂ ਗੁਰੂ ਪਹਿਲੀ ਵਾਰ ਕੋਈ ਸਿੰਘ ਅੰਮ੍ਰਿਤ ਛਕ ਕੇ ਜਾਵੇ ਤੇ ਸਵਾ ਰੁਪਈਆ ਗੁਰੂ ਦੇ ਖਜ਼ਾਨੇ ਵਿਚ ਪਾਵੇ ਤੇ ਸਵਾ ਰੁਪਈਆ ਸਾਧ ਸੰਗਤ ਦੇ ਕਰੇ ਹਰ ਗੁਰਦੁਆਰੇ ਸਾਹਿਬ ਜਾ ਕੇ ਤਖ਼ਤਾਂ ਦੇ ਉੱਤੇ। ਪਰ ਹੁਣ ਅੱਜ ਕੱਲ 5 ਰੁਪਈਏ ਕਹਿ ਦਿੰਦੇ ਆ ਸਾਰੇ 5 ਪਿਆਰੇ ਸਾਧ ਸੰਗਤ ਜੀ, ਜਿਸ ਤਰ੍ਹਾਂ ਮੌਕੇ ਮੁਤਾਬਕ ਜਿੰਨੀ ਵੱਧ ਤੋਂ ਵੱਧ ਸੇਵਾ ਕਰਨੀ ਹੈ, ਪੰਥ ਦੀ ਰਹਿਨਮਾਈ ਦੇ ਵਿਚ ਰਹਿਣਾ, ਪੰਥ ਦੀ ਆਗਿਆ ਦੇ ਵਿਚ ਰਹਿਣਾ, ਜਦੋਂ ਤੋਂ ਅੰਮ੍ਰਿਤ ਛਕ ਲਿਆ ਉਦੋਂ ਤੋਂ ਆਪਣਾ ਸਿਰ ਗੁਰੂ ਕਲਗੀਧਰ ਪਿਤਾ ਦਾ ਸਮਝਣਾ, ਇਹ ਸਿਰ ਜਿਹੜਾ ਸਾਧ ਸੰਗਤ ਇੱਕ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਦੇ ਅੱਗੇ ਨਹੀਂ ਝੁਕ ਸਕਦਾ, ਅਣਖ ਤੇ ਗੈਰਤ ਗੁਰੂ ਸਾਹਿਬ ਨੇ ਬਖਸ਼ ਦਿੱਤੀ ਹੈ। ਸੋ ਸਾਧ ਸੰਗਤ ਜੀ ਫੇਰ ਜਦੋਂ ਕਲਗੀਧਰ ਪਿਤਾ ਨੇ ਇਸ ਤਰ੍ਹਾਂ ਸਾਰੀ ਰਹਿਤ ਮਰਜ਼ਾਦਾ ਸੁਣਾਈ ਫਿਰ ਮਤਾਵਾਂ ਨੇ ਅੰਮ੍ਰਿਤ ਛਕਿਆ ਤੇ ਮਤਾਵਾਂ ਦੇ ਬਾਰੇ ਤੁਹਾਨੂੰ ਇੱਕ ਹੋਰ ਦਾ ਸਬੂਤ ਦੱਸ ਦਵੇ। ਜਦੋਂ ਸਾਧ ਸੰਗਤ ਜੀ ਇੱਕ ਪੱਕਾ ਸਬੂਤ ਮਾਤਾਵਾਂ ਨੇ ਤੇ ਸਾਹਿਬਜ਼ਾਦਿਆਂ ਨੇ ਅੰਮ੍ਰਿਤ ਛਕਿਆ, ਮਾਤਾ ਗੁਜਰੀ ਜੀ ਨੇ ਵੀ ਜਦੋਂ ਅੰਮ੍ਰਿਤ ਛਕਿਆ ਉਹ ਦੱਸਿਆ ਉਸੇ ਵਕਤ। ਇਹ ਇੱਕ ਵਾਰ ਜਦੋਂ ਸਾਧ ਸੰਗਤ ਜੀ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਸੰਤ ਹਰੀ ਸਿੰਘ ਜੀ ਕਹਾਰਪੁਰੇ ਵਾਲੇ, ਇਹਨਾਂ ਨੇ ਉਸ ਉਹਨਾਂ ਸਮਿਆਂ ਦੇ ਵਿਚ ਜਦੋਂ ਸ੍ਰੀ ਕੇਸਗੜ੍ਹ ਸਾਹਿਬ ਦੀ ਨਵੀਂ ਬਿਲਡਿੰਗ ਉਸਾਰਨ ਵਾਸਤੇ ਨੀਹਾਂ ਪੁੱਟੀਆਂ, ਉਹਨਾਂ ਨੀਹਾਂ ਦੇ ਵਿਚੋਂ ਸਾਧ ਸੰਗਤ ਪੱਤਰੇ ਨਿਕਲੇ ਸਨ ਤਾਂਬੇ ਦੇ, ਜਿਨ੍ਹਾਂ ਦੇ ਉੱਤੇ ਉਕਰਿਆ ਹੋਇਆ ਸੀ ਕਿ ਉਸੇ ਦਿਨ ਹੀ ਵਿਸਾਖੀ ਵਾਲੇ ਦਿਨ 1699 ਦੀ ਵਿਸਾਖੀ ਨੂੰ ਪੰਜਾਂ ਸਿੰਘਾਂ ਨੂੰ ਜਦੋਂ ਅੰਮ੍ਰਿਤ ਛਕਾਇਆ, ਜਦੋਂ ਫਿਰ ਗੁਰੂ ਸਾਹਿਬ ਨੇ ਆਪ ਛਕਿਆ, ਉਦੋਂ ਨਾਲ ਹੀ ਮਾਤਾਵਾਂ ਤਿੰਨਾਂ ਨੇ ਛਕਿਆ, ਨਾਲ ਹੀ ਮਾਤਾ ਗੁਜਰੀ ਜੀ ਨੇ ਛਕਿਆ, ਨਾਲ ਹੀ ਚਾਰੇ ਸਾਹਿਬਜ਼ਾਦਿਆਂ ਨੇ ਛਕਿਆ, ਸਾਰਿਆਂ ਨੂੰ ਅੰਮ੍ਰਿਤ ਛਕਾਇਆ ਗੁਰੂ ਕਲਗੀਧਰ ਪਿਤਾ ਨੇ। ਇਹ ਉਹਨਾਂ ਪੱਤਰਿਆਂ ਤੇ ਲਿਖਿਆ। ਇੱਕ ਸਾਧ ਸੰਗਤ ਜੀ ਇਹ ਫਿਰੋਜ਼ਪੁਰੀਏ ਹੋਏ ਹਨ, ਗਿਆਨੀ ਚੰਦਾ ਸਿੰਘ ਜੀ, ਜਿਨ੍ਹਾਂ ਨੇ 1790 ਦੇ ਵਿਚ ਗੁਰੂ ਸਤਿਗੁਰਾਂ ਸਾਹਿਬਾਂ ਦੀ ਤਵਾਰੀਖ ਲਿਖੀ ਸੀ, ਉਹਨਾਂ ਨੇ ਵੀ ਇਹ ਲਿਖਿਆ ਕਿ ਮਾਤਾਵਾਂ ਨੇ ਅੰਮ੍ਰਿਤ ਛਕਿਆ। ਕਈ ਸਾਧ ਸੰਗਤ ਐਵੇਂ ਢੁਕਵਾਂ ਜੀ ਡਾਉਣ ਵਾਸਤੇ ਕਹਿ ਦਿੰਦੇ ਜੀ ਮਾਤਾ ਨੇ ਵੀ ਨੀ ਅੰਮ੍ਰਿਤ ਛਕਿਆ, ਫਲਾਣੇ ਨੇ, ਉਹ ਮਾਤਾ ਤੋਂ ਵੀ ਵੱਡੇ ਬਣ ਕੇ ਬਹਿ ਜਾਂਦੇ ਆ। ਪਰ ਸਾਧ ਸੰਗਤ ਸਾਰੇ ਪਰਿਵਾਰ ਨੂੰ ਅੰਮ੍ਰਿਤ ਛਕਾਇਆ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਧੰਨ ਗੁਰੂ ਕਲਗੀਧਰ ਪਿਤਾ ਨੇ ਸਾਧ ਸੰਗਤ ਵਿਸਾਖੀ ਦੇ ਦਿਹਾੜੇ ਤੇ ਸਾਰੇ ਖਾਲਸੇ ਨੂੰ ਅੰਮ੍ਰਿਤ ਛਕਾ ਕੇ ਉਸ ਵਕਤ 20,000 ਖਾਲਸੇ ਨੇ ਅੰਮ੍ਰਿਤ ਛਕਿਆ। ਇਹ ਤੇ ਹੋ ਗਈਆਂ ਰਹਿਤ ਮਰਜ਼ਾਦਾ, ਰਹਿਤ ਨਾਮੇ ਜੋ ਹੈ ਸਾਧ ਸੰਗਤ ਦਾਸ ਕੋਲੋਂ ਕੋਈ ਭੁੱਲ ਵੀ ਸਕਦਾ ਹਾਂ, ਪਰ ਅਣਜਾਣ ਹਾਂ ਸਾਧ ਸੰਗਤ ਜੀ। ਪਰ ਅੱਗੇ ਸਾਧ ਸੰਗਤ ਹੁਣ ਵਿਸਾਖੀ ਦੇ ਬਾਰੇ ਸੁਣ ਲਓ, ਵਿਸਾਖੀ ਦੀ ਸਾਡੇ ਘਰ ਦੇ ਵਿਚ ਗੁਰੂ ਘਰ ਚ ਕੀ ਮਹਾਨਤਾ ਹੈ ਵਿਸਾਖੀ ਦੇ ਬਾਰੇ। ਸਭ ਤੋਂ ਪਹਿਲਾਂ ਵਿਸਾਖੀ ਸਾਧ ਸੰਗਤ ਜੀ 1557 ਈਸਵੀ ਨੂੰ ਵਿਸਾਖੀ ਜਿਹੜੀ ਹੈ ਭਾਈ ਗੁਰੂ ਅਮਰਦਾਸ ਜੀ ਨੇ ਬਾਉਲੀ ਸਾਹਿਬ ਦੀ ਚੱਠ ਕੀਤੀ ਹੈ, ਉਦੋਂ ਭਾਈ ਪਾਰੋ ਜੀ ਦੇ ਕਹਿਣ ਦੇ ਨਾਲ ਵਿਸਾਖੀ ਦਾ ਮੇਲਾ ਉਸ ਦਿਨ ਤੋਂ ਪ੍ਰਾਰੰਭ ਕਰਤਾ ਧੰਨ ਗੁਰੂ ਅਮਰਦਾਸ ਜੀ ਨੇ। ਇਹ ਇੱਕ ਬੜਾ ਵੱਡਾ ਸਾਧ ਸੰਗਤ ਵਾਕਿਆ ਹੈ। ਤੇ 1586 ਈਸਵੀ ਨੂੰ ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਦੀ ਮਹਿਮਾ ਕੀਤੀ ਹੈ, ਕਿਉਂਕਿ 1586 ਈਸਵੀ ਦੀ ਵਿਸਾਖੀ ਨੂੰ रजनी बीबी रजनी जेड़ी है ओदा पति जेड़ा कोड़ी सी पट्टी दे राजे दुनी चंद दी पुत्री जिन्हू कोड़ी नाल व्याह दिता सी ओने हरिमंदर साहब चाण के इशनान किया उथे जिन्हू सरोवर साहब अजे पटाई हो रही सी थोड़ी जी उस जेड़ा अमृत सी सार संगर जी उथे जदों इशनान किया जदों गुरु साहब दे गुरु अर्जन देव दे चरणा च आए उदो उन्हां नूं दस्या कि महाराज जी मेरा पति नहीं जदों झगड़ा चलिया फिर गुरु साहब ने दस्या भी यही तेरा पति है इहदा कोड गुरु साहब ने दूर कर दिता तीर्थां दे इशनान किया अमृतसर दा साहब दा तो सार संगर जी अमृत सार सतगुर सतवादी जित नहाते कौआ हंस हो है ए ता बचन कह पर उस वक्त गुरु अर्जन देव जी ने एक बचन उचारिया सी दुख भंजन तेरा नाम जी दुख भंजन तेरा नाम सो ए गुरु साहब जी ने ए शब्द सारा सारा उदो बीबी रजनी ने बीबी राज कौर दे पति नू जदों कोट दूर होया ओ भी विसाखी वाला दिन सी सार संगत जी 1664 ईस्वी दी विसाखी वाले दिन श्री गुरु तेग बहादुर साहब जी नू मक्खन शाह लबाणे ने प्रगट कीता जदों प्रगट कीता ते बाबा गुरदित्ता जी ने बाबा बुढ़ा जी दी छेवीं अंश दे विच उन्हां ने तिलक लाया गुरु तेग बहादुर साहब जी नू गुरता गद्दी दा ए भी विसाखी वाला दिन सी जदों सार संगत जी गुरु तेग बहादुर साहब नू गुरता गद्दी दा तिलक लगा अगे 1676 ईस्वी दी विसाखी वाले दिन श्री गुरु गोबिंद सिंह जी नू भी सार संगत जी गुरता गद्दी दा तिलक विसाखी वाले दिन भाई राम कौर जी ने जेड़ा बाबा बुढ़ा जी दी सतवीं अंश दे विचों सी उन्हां ने सार संगत जी 2.5 साल दी उम्र दे विच पूर्ण ब्रह्म ज्ञानी सन उन्हां दे सार संगत जी इसे तरह तिलक लाया गुरु गोबिंद सिंह जी नू उदों भी विसाखी वाला दिन सी 1676 ईस्वी दा ते जदों 1699 ईस्वी नू सार संगत खालसा पंथ साजिया ते इसे तरह सार संगत जी उदों भी विसाखी वाले दिन ही साजिया आ जेड़ा सार संगत हुण विसाखी दा दिन आ रहा जी सो अगे सतगुरु सच्चे पातशाह जी ने जदों सार संगत 1706 ईस्वी दी विसाखी साबो की तलवंडी धन गुरु कलगीधर पिता ने दमदमे साहब सार संगत बहुत वड्डा इकट्ठ कीता उदों 1,25,000 सिंघ नू अमृत छकाया गुरु कलगीधर पिता ने ते इन्ना ज्यादा सिंघां नू अमृत छका के उथे गुरु साहब ने बहुत भारी इकट्ठ कीता ए भी उदों भी विसाखी वाला दिन सी सो सार संगत जी सतगुरु सच्चे पातशाह दे खालसे ने 1714 ईस्वी दी विसाखी नू बंदा सिंह बहादुर ने आनंदपुर साहब दे केसगढ़ वाले अस्थान दे उत्ते इकट्ठ कीता ते सारे गुरमते आउण वाले भविखत बचन भविखत वाले सोचण वास्ते गुरमते सोधे ओ भी विसाखी वाला दिन सी 13 अप्रैल 1919 ईस्वी नू विसाखी वाले दिन ही जले आले बाग दे विच सिंह ते सिंघणियां बहुत शहीदी जाम पी गए जिहदा बदला 22-20 साल बाद शहीद ऊधम सिंह ने आण के लिया सो इसे तरह सार संगत जी 1978 दी विसाखी नू नरक धारिया जेड़ा सी सार संगत जी ओ गुरु साहब जी दी नरादरी कर रहा सी संत बाबा जरनैल सिंह जी खालसा ने उस वक्त उथो सिंह तोरे ते उदो अरदासा करके तोरिया जिहदे च भाई फौजा सिंह भाई रणधीर सिंह फौजी भाई दर्शन सिंह जी होर भाई बाबा हरनाम सिंह जी बेअंत सिंह सन घट तो घट 200-300 सिंह सी जिन्हां ने जाके उथे प्रोटेस्ट नू रोकण दा जतन कीता उन्हां ने उदो गोलियां चला दित्तियां उदो 13 सिंह शहीद होए 80 फटड़ होए ओ भी विसाखी सी 1978 दी विसाखी इसे तरह सतगुरु सच्चे पातशाह जी ने सानू साध संगत जेड़ी अमृत दी दात बख्शी है अमृत दे बारे आपां थोड़ी जी विचार होर कर लईए क्योंकि अमृत जेड़ा है सतयुग दे विच देवतियां ने अमृत समुंदर रिड़किया जदों समुंदर रिड़किया ते सिर्फ एक देवतियां नू ही ओ अमृत नसीब होया दैंता विचारियां नू अमृत नहीं दिता जे एक ने शक भी लिया ते विष्णु ने उहदे तलवार मार के सिर कट दिता पर ओह अमर हो गया सी ओनू राहु ते केतु जेड़े अजकल पड़त लोग भी कहिंदे तो सार संगत उदों दा उन्हां ने अमृत बड़ा खोजिया फिर सार संगत जी हुण ए कलयुग दे विच आण के सिकंदर ने अमृत खोजण दी जतन कीता है अमृत खोजण दा की है ते शाह सिकंदर भाले आबे हियात नूं विच पहाड़ा फिरदा दिन ते रात नूं कदे ना पीता आबे हियात दस्त भर कौन कहे साहिब नूं इंज ना इंज कर भाव के ओहदे फिर गुरबाणी विच कथन आउंदा है जदों ओहदे कुंड दे कोल पहुंचिया है सप्पां दे कुंड कट के तां उस वक्त सार संगत जेड़ा ਇਹ ਸਿਕੰਦਰ ਬਾਦਸ਼ਾਹ ਸੀ ਜਦੋਂ ਹੱਥ ਦੇ ਵਿਚ ਅੰਮ੍ਰਿਤ ਭਰ ਲਿਆ ਭਾਵ ਕੇ ਜਦੋਂ ਚੂੜਾ ਭਰ ਲਿਆ ਬੁੱਕ ਭਰਿਆ ਤੇ ਉਸੇ ਵਕਤ ਹੀ ਇੰਦਰ ਨੇ ਪ੍ਰੇਰਿਆ ਉਰਵ ਸੀ ਨੂੰ ਉਹਨੇ ਸਾਰ ਸੰਗਤ ਕਹਿੰਦੀ ਮੈਂ ਹੁਣੇ ਹਟਾ ਦਿੰਦੀ ਅੰਮ੍ਰਿਤ ਨਹੀਂ ਪੀਣ ਦਿੰਦੀ ਉਹਦੇ ਮੂੰਹ ਤੱਕ ਨਹੀਂ ਜਾਣ ਦੇਵਾਂਗੀ ਉਹ ਇੱਕ ਗਲਿੰਜ ਬਣ ਗਈ ਤੇ ਉਹ ਗਲਿੰਜ ਬਣ ਕੇ ਉਹਨੇ ਕੀ ਕਿਹਾ ਪੰਖ ਏਕ ਤਨ ਨਾ ਰਹੇ ਹੋ ਰਕਤ ਨਾ ਰਹੇ ਹੋ ਸਰੀਰ ਪਾਕ ਵਕਤ ਰਹਿਤ ਹੈ ਜਬ ਕਾ ਪੀਓ ਕੁਨੀਰ, ਕੁਨੀਰ ਦਾ ਭਾਵ ਹੈ ਖੋਟਾ ਪਾਣੀ, ਮੈਂ ਜਦੋਂ ਦਾ ਪੀਤਾ ਹੈ ਨਾ ਉਦੋਂ ਦੀ ਮੇਰੇ ਸਰੀਰ ਚੋਂ ਪਾਕ ਵਗਣ ਲੱਗ ਪਈ ਹੈ, ਖੂਨ ਨਹੀਂ ਰਿਹਾ। ਤੇ ਸਾਰ ਸੰਗਤ ਉਸ ਵਕਤ ਸਿਕੰਦਰ ਨੇ ਪੁੱਛਿਆ ਵੀ ਇਹਦਾ ਇੰਨੀ ਇਸ ਤਰ੍ਹਾਂ ਦਾ ਇਹਦੀ ਹਾਲਤ ਹੈ, ਹਾਂ ਭਾਈ ਜੇ ਤੂੰ ਵੀ ਪੀ ਲਾ ਤੇ ਤੂੰ ਵੀ ਮੇਰੇ ਵਰਗਾ ਹੀ ਹੋ ਜਾਵੇਗਾ। ਇਹ ਗੱਲ ਕਰਕੇ ਤੇ ਗੁਰਬਾਣੀ ਵਿਚ ਕਥਨ ਆਉਂਦਾ ਹੈ, ਗੁਰੂ ਸਾਹਿਬ ਜੀ ਨੇ ਸਿਕੰਦਰ ਦੀ ਸਾਖੀ ਬਾਰੇ ਦੱਸਿਆ ਹੈ। ਕਰ ਮੈਂ ਅੰਮ੍ਰਿਤ ਆਣ ਨਿਸਾਰਿਓ, ਖਿਸਰ ਗਇਓ ਭੂਮ ਪਰ ਡਾਰਿਓ, ਹੱਥਾਂ ਦੇ ਵਿਚ ਵੀ ਉਹਦੇ ਅੰਮ੍ਰਿਤ ਆਉਂਦਾ ਆਉਂਦਾ ਤੇ ਸਾਧ ਸੰਗ ਡਿੱਗ ਪਿਆ ਸੀ। ਸੋ ਬੜਾ ਯਤਨ ਕੀਤਾ ਹੈ ਦੇਵਤੇ ਦਾਨਵ ਜਿੰਨੇ ਵੀ ਅੰਮ੍ਰਿਤ ਲੱਭਦੇ ਰਹਿ, ਪਰ ਗੁਰੂ ਸਾਹਿਬ ਜੀ ਨੇ ਸਾਡੇ ਤੇ ਰਹਿਮਤ ਕੀਤੀ ਹੈ, ਸਾਡੇ ਤੇ ਬਖਸ਼ਿਸ਼ ਕੀਤੀ ਹੈ ਕਲਗੀਧਰ ਪਿਤਾ ਨੇ। ਗੁਰੂ ਅਮਰਦਾਸ ਜੀ ਨੇ ਬਚਨ ਕਹੇ ਹਨ ਕਿ ਭਾਈ ਗੁਰੂ ਸਾਹਿਬ ਜੀ ਨੇ ਬਚਨ ਕਹਾ, ਸੁਰ ਨਰ ਮੁਨ ਜਾਣੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਤੇ ਪਾ ਅੰਮ੍ਰਿਤ ਜਿਹੜਾ ਹੈ ਸਾਰ ਸੰਗਤ ਜੀ, ਉਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਸੱਚਾ ਜਦੋਂ ਗੁਰੂ ਦਾ ਨਾਮ ਵਸਾਇਆ। ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਛਕਣਾ ਹਰ ਗੁਰਸਿੱਖ ਦਾ ਪਹਿਲਾ ਫਰਜ਼ ਹੈ। ਜਦੋਂ ਅਸੀਂ ਗੁਰਸਿੱਖ ਦੇ ਘਰ ਜਨਮ ਲਿਆ, ਅੰਮ੍ਰਿਤ ਛਕਣਾ ਸਾਡੇ ਵਾਸਤੇ ਬਹੁਤਾ ਜ਼ਰੂਰੀ ਹੈ, ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰ ਦਿੰਦਾ ਹੈ। ਅੰਮ੍ਰਿਤ ਜਿਹੜਾ ਛਕ ਲੈਂਦਾ, ਕਲਗੀਧਰ ਪਿਤਾ ਨੂੰ ਪਿਆਰੇ ਦਇਆ ਸਿੰਘ ਨੇ ਪੁੱਛਿਆ ਸੀ ਕਿ ਸਤਿਗੁਰੂ ਜੀ ਜਿਹੜਾ ਅੰਮ੍ਰਿਤ ਦੀ ਦਾਤ ਆਪ ਜੀ ਦੇ ਰਿਹਾ ਜੋ, ਇਹ ਇਸੇ ਤਰ੍ਹਾਂ ਜੇ ਕੋਈ ਸਿੰਘ ਗਲਤੀ ਕਰ ਜਾਵੇ ਤੇ ਉਹਦੇ ਫਿਰ ਕੀ ਹੁੰਦਾ ਹੈ? ਤਾਂ ਗੁਰੂ ਸਾਹਿਬ ਕਹਿੰਦੇ ਭਾਈ ਦਇਆ ਸਿੰਘ, ਮੈਂ ਉਹਨੂੰ ਪਿਆਰੇ ਦਇਆ ਸਿੰਘ, ਮੈਂ ਉਹਨੂੰ ਫਿਰ ਉਹਨੂੰ ਮਨੁੱਖਾ ਜਨਮ ਦੇਵਾਂਗਾ, 84 ਲੱਖ ਦੇ ਗੇੜੇ ਵਿਚ ਮੈਂ ਨਹੀਂ ਪੈਣ ਦੇਵਾਂਗਾ, ਭਾਵ ਕੇ ਮੈਂ 84 ਦੇ ਗੇੜੇ ਚ ਉਹਨੂੰ ਨਹੀਂ ਪੈਣ ਦੇਵਾਂਗਾ ਜਿਹਨੇ ਇੱਕ ਵਾਰੀ ਮੇਰੇ ਰਗਾ ਥਾਣੀ ਅੰਮ੍ਰਿਤ ਲੰਘ ਗਿਆ। ਚਾਰ ਸੰਗਤ, ਐਸਾ ਸਤਿਗੁਰ ਦਾ ਅੰਮ੍ਰਿਤ ਹੈ। ਗੁਰੂ ਸਾਹਿਬ ਕਹਿੰਦੇ ਮੈਂ ਉਹਨੂੰ ਇਸੇ ਤਰ੍ਹਾਂ ਚਾਂਸ ਦੇਈ ਜਾਵਾਂਗਾ, ਕੁਝ ਦੇਵਾਂਗਾ ਚਾਂਸ ਵੀ ਹੁਣ ਵੀ ਗੁਰਸਿੱਖ ਬਣ ਜਾਵੇ। ਸੋ ਸਾਰ ਸੰਗਤ ਜੀ, ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸਾਡੇ ਤੇ। ਫਿਰ ਪੁੱਛਿਆ ਜੀ, ਇਹ ਜਿਹੜਾ ਖਾਲਸਾ ਪੰਥ ਆਪ ਜੀ ਨੇ ਸਾਜਿਆ ਜੇ, ਇਹ ਖਾਲਸਾ ਪੰਥ ਕਦੀ ਇਸੇ ਤਰ੍ਹਾਂ ਜਿਹੜੀ ਜੋਤ ਜਗਾ ਚੱਲੇ ਜੋ ਮਰਦ ਮੁਕੰਮਲ ਦੀ ਖਾਲਸਾ ਪੰਥ ਦੇ, ਇਹ ਕਦੀ ਬੁਝੇਗੀ ਵੀ? ਕਹਿੰਦੇ ਪਿਆਰੇ ਦਇਆ ਸਿੰਘ, ਇਹ ਕਦੀ ਬੁਝ ਨਹੀਂ ਸਕਦੇ। ਹਨੇਰੀਆਂ ਆਉਣਗੀਆਂ, ਝੱਖੜ ਆਉਣਗੇ ਜ਼ੁਲਮ ਦੇ, ਬੜੇ ਝੱਖੜ ਆਉਣਗੇ, ਮੱਧਮ ਜ਼ਰੂਰ ਪੈ ਸਕਦੀ ਹੈ, ਪਰ ਜਦੋਂ ਸ਼ਹੀਦਾਂ ਸਿੰਘਾਂ ਦੀਆਂ ਫੇਰ ਸਾਧ ਸੰਗਤ ਦੇ, ਗੁਰੂ ਸਾਹਿਬ ਨੇ ਕਿਹਾ ਸ਼ਹੀਦਾਂ ਦਾ ਖੂਨ ਡੁੱਲੇਗਾ, ਉਦੋਂ ਫੇਰ ਇਹ ਲੱਟ ਲੱਟ ਬਲ ਉੱਠੇਗੀ। ਆ ਵੇਖ ਲੋ, 84 ਦੇ ਅਟੈਕ ਤੋਂ ਬਾਅਦ ਆ ਇਸੇ ਇਨ੍ਹਾਂ ਮੁਲਕਾਂ ਦੇ ਵਿਚ, ਇੰਗਲੈਂਡ ਦੇ ਵਿਚ, ਅਮਰੀਕਾ, ਕੈਨੇਡਾ, ਆ ਜਿਹੜੇ ਵਿਚਾਰੇ ਅੱਜ ਤੋਂ 18 ਸਾਲ ਪਹਿਲਾਂ ਮੁੰਨੇ ਹੋਏ ਸਨ ਸਿਰ, ਉਹਨਾਂ ਦੇ ਇੰਨੀ ਕ੍ਰਾਂਤੀ ਗੁਰੂ ਸਾਹਿਬ ਨੇ ਲਿਆਂਦੀ ਹੈ। ਗੁਰੂ ਕਲਗੀਧਰ ਪਿਤਾ ਦੇ ਉਹ ਬਚਨ ਸਫਲੇ ਹਨ। ਜੇ ਇਸੇ ਤਰ੍ਹਾਂ ਭਾਈ ਜਦੋਂ ਵੀ ਉਹ ਸ਼ਹੀਦਾਂ ਦਾ ਖੂਨ ਡੁੱਲੇਗਾ, ਇਹ ਮੇਰੀ ਜਿਹੜੀ ਸਿੱਖੀ ਖਾਲਸੇ ਪੰਥ ਦੀ ਜਿਹੜੀ ਲਾਟ ਹੈ, ਖਾਲਸਾਈ ਲਾਟ ਜਿਹੜੀ ਹੈ, ਸਦਾ ਹੀ ਬਲਦੀ ਰਹੇਗੀ, ਇਹਨੂੰ ਕੋਈ ਬੁਝਾ ਨਹੀਂ ਸਕਦਾ, ਇਹ ਲੱਟ ਲੱਟ ਬਲ ਉੱਠੇਗੀ। ਫਿਰ ਗੁਰੂ ਕਲਗੀਧਰ ਪਿਤਾ ਨੇ ਇਹ ਵੀ ਬਚਨ ਸਾਨੂੰ ਕਹਿ, ਇਨ ਗਰੀਬ ਸਿੱਖੋ ਕੋ ਦੇਵੂ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ, ਵੀ ਯਾਦ ਕਰਨਗੇ ਗੁਰੂ ਗੋਬਿੰਦ ਸਿੰਘ ਜੀ ਵੀ ਸਾਡੇ ਗੁਰੂ ਹੋਏ ਹਨ। ਸੋ ਸਾਰ ਸੰਗਤ, ਇਹਨਾਂ ਗਰੀਬ ਸਿੱਖਾਂ ਨੂੰ ਮੈਂ ਪਾਤਸ਼ਾਹੀਆਂ ਬਖਸ਼ਾਂਗਾ। ਤੋ ਸਾਡੇ ਵੱਲ ਗੁਰੂ ਕਲਗੀਧਰ ਪਿਤਾ ਨੇ ਦਮਦਮੇ ਸਾਹਿਬ, ਜਦੋਂ ਮਾਤਾ ਸੁੰਦਰ ਕੌਰ ਜੀ ਨੇ, ਮਾਤਾ ਸਾਹਿਬ ਕੌਰ ਜੀ ਨੂੰ ਜਦੋਂ ਭਾਈ ਮਨੀ ਸਿੰਘ ਜੀ ਦਿੱਲੀਓਂ ਲੈ ਕੇ ਆਏ, ਉਹਨਾਂ ਨੇ ਪੁੱਛਿਆ ਸਤਿਗੁਰੂ ਪਤੀ ਜੀ ਲਾਲ ਕਿੱਥੇ ਹਨ, ਲਾਲਾਂ ਦੇ ਬਾਰੇ? ਸੋ ਇਸੇ ਤਰ੍ਹਾਂ ਦੱਸਿਆ ਹੈ। ਤੋ ਸਾਰ ਸੰਗਤ ਜੀ, ਉਸ ਵਕਤ ਪੁੱਛਿਆ ਤਾਂ ਗੁਰੂ ਕਲਗੀਧਰ ਪਿਤਾ ਨੇ ਸਾਡੇ ਵੱਲ ਹੱਥ ਕਰਕੇ ਬਚਨ ਕਿਹਾ ਸੀ, ਇਹਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਭਾਇਆ ਜੀਵਤ ਕਈ ਹਜ਼ਾਰ। ਸਾਨੂੰ ਕਿਹਾ ਸੀ ਕਈ ਹਜ਼ਾਰ ਜੀਂਦੇ ਹਾਂ ਆਪਾਂ। ਸਾਰ ਸੰਗਤ, ਆਪਾਂ ਵੇਖੀਏ, ਅਸੀਂ ਗੁਰੂ ਕਲਗੀਧਰ ਪਿਤਾ ਦੇ ਪੁੱਤਰ ਹਾਂ, ਅਸੀਂ ਕਹਾਉਣ ਦੇ ਹੱਕਦਾਰ ਹਾਂ, ਇਹ ਆਪਾਂ ਵਿਚਾਰ ਕਰਨੀ ਹੈ। ਸੋ ਸਾਰ ਸੰਗਤ, ਭਾਗਾਂ ਵਾਲੇ ਉਹ ਹਨ ਜਿਨ੍ਹਾਂ ਨੇ ਅੰਮ੍ਰਿਤ ਛੱਕ ਕੇ ਨੁਗੁਰੇ ਪੁਣੇ ਦੀ ਜੂਠ ਲਾਹ ਦਿੱਤੀ ਹੈ ਤੇ ਗੁਰੂ ਵਾਲੇ ਬਣ ਗਏ ਹਨ। ਤੇ ਜਿਸ ਤਰ੍ਹਾਂ ਸਾਰ ਸੰਗਤ ਜੀ, ਦਿਆਲ ਦਾਸ ਦੀ ਸਾਖੀ ਆਪ ਜੀ ਨੂੰ ਪਹਿਲਾਂ ਸੁਣਾਈ ਹੈ, ਉਹਦਾ ਲੰਗਰ ਪ੍ਰਵਾਨ ਗੁਰੂ ਕਲਗੀਧਰ ਪਿਤਾ ਨੇ ਨਹੀਂ ਕੀਤਾ ਜਿੰਨਾ ਚਿਰ ਦਿਆਲ ਦਾਸ ਨੇ ਅੰਮ੍ਰਿਤ ਨਹੀਂ ਛੱਕਿਆ। ਭਾਈ ਭਗਤੂ ਦੀ ਅੰਸ ਚੋਂ ਸੀ ਜੋ ਗੁਰੂ ਰਾਮਦਾਸ ਜੀ ਨੇ ਸਾਰ ਸੰਗਤ ਬਾਬੇ ਆਦਮ ਨੂੰ ਵਰ ਦੇ ਕੇ ਭਗਤੀ ਦੀ ਅੰਸ਼ ਚੋਂ ਪੁੱਤਰ ਪੈਦਾ ਕੀਤਾ ਹੈ। ਸੋ ਉਸੇ ਤਰ੍ਹਾਂ ਸਾਰ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਨੇ ਸਾਰ ਸੰਗਤ ਸਾਡੇ ਤੇ ਏਡੀ ਵੱਡੀ ਰਹਿਮਤ ਕੀਤੀ ਜੇ। ਸੋ ਜਿਹੜਾ ਸ਼ਮੀਰ ਸੀ ਉਹ ਕਹਿੰਦਾ ਮਹਾਰਾਜ ਮੈਨੂੰ ਕਿਰਪਾ ਕਰਕੇ ਇਸੇ ਤਰ੍ਹਾਂ ਬਖਸ਼ਿਸ਼ ਕਰੋ, ਮੈਂ ਸਿੱਖੀ ਦੀ ਦਾਤ ਚਾਹੁੰਦਾ ਹਾਂ। ਉਸ ਵਕਤ ਵੀ ਭਾਈ ਸ਼ਮੀਰ ਜੀ ਨੂੰ ਕਲਗੀਧਰ ਪਿਤਾ ਨੇ ਆਖਿਆ ਅੰਮ੍ਰਿਤ ਛਕ ਲੈ, ਅੰਮ੍ਰਿਤ ਛਕਿਆ ਤੇ ਸਾਸ 125 ਜਨਮ ਸੁਪਨੇ ਚ ਕੱਟ ਦਿੱਤੇ ਸਨ ਉਹਦੇ। ਉਹਨੇ ਆਣ ਕੇ ਪੁੱਛਿਆ, ਕਹਿੰਦੇ ਅੰਮ੍ਰਿਤ ਦੀ ਏਡੀ ਵੱਡੀ ਬਖਸ਼ਿਸ਼ ਹੈ? ਸੋ ਸਾਰ ਸੰਗਤ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਬੜੀ ਵੱਡੀ ਮਹਾਨ ਰਹਿਮਤ ਕੀਤੀ ਹੈ। ਇਹ ਸਾਰ ਤਾਂ ਵਿਸਾਖੀ ਦਾ ਦਿਹਾੜਾ ਜੇ ਵਿਸਾਖੀ ਰੇਡੀਓ ਰਾਹੀਂ ਤੁਸੀਂ ਸਭ ਕੁਝ ਸੁਣ ਰਹੇ ਜੋ ਸਤਿਗੁਰ ਕਲਗੀਧਰ ਪਿਤਾ ਕਾ ਕਿਰਪਾ ਕਰਨ ਆਪਣੀ ਵਿਸਾਖੀ ਤਾਂ ਹੀ ਬਣਾਈ ਸਫਲੀ ਹੈ ਜੇ ਅਸੀਂ ਸਾਰੀ ਕੌਮ ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਹੋ ਕੇ ਉਹ ਗੁਰੂ ਕਲਗੀਧਰ ਪਿਤਾ ਦੇ ਪੁੱਤਰ ਬਣ ਕੇ ਆਪਾਂ ਭਾਗਾਂ ਵਾਲੇ ਹੋ ਕੇ ਨਗੁਰੇ ਪੁਣੇ ਦੀ ਜੂਠ ਲਾ ਕੇ ਗੁਰੂ ਵਾਲੇ ਬਣੀਏ ਦਾਸ ਕੋਲੋਂ ਬੇਨਤੀਆਂ ਕਰਦਿਆਂ ਅਨੇਕਾਂ ਗਲਤੀਆਂ ਰਹਿ ਜਾਂਦੀਆਂ ਹਨ ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ ਦੇ ਉਹ ਸੱਜਣ ਸੀਸੜੀਆਂ ਜੋ ਹੋਵੇ ਸਭ ਸਿਓ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।